ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੱਡ ਜਿਸਹਿ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਜ ਕੀਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਚ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ ਭੱਟਾਂ ਦੀ ਰਸਨਾ ਦੁਆਰਾ, ਬੜੀ ਮਹਿਮਾ ਗੁਰੂ ਘਰ ਦੀ, ਪਰਮੇਸ਼ਰ ਦੀ, ਨਿਰਗੁਣ ਸਰੂਪ ਦੀ, ਸਰਗੁਣ ਸਰੂਪ ਦੀ ਮਹਿਮਾ ਦੇ ਸਵਈਏ ਚੱਲ ਰਹੇ ਹੈ। ਗੁਰੂ ਰਾਮਦਾਸ ਮਹਾਰਾਜ ਦੇ ਸਵਈਆਂ ਦੇ ਅੰਦਰ ਸ਼ਬਦ ਆਇਆ ਰੱਡ, ਇੱਥੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਤੋ ਜਿਸ ਪ੍ਰਕਾਰ ਵਿਚਾਰ ਆਉਂਦੀ ਹੈ ਸੁਣੋ ਜੀ।
ਰੱਡ
ਰੱਡ ਜਿਹੜਾ ਹੈ ਇਹ ਛੰਦ ਦੀ ਚਾਹ ਵੀ ਹੈ, ਛੰਦ ਦਾ ਨਾਮ ਵੀ ਹੈ। ਇਹ ਰੱਡ ਨਾਮ ਛੰਦ ਦਾ ਹੈ, ਪਰ ਰੱਡ ਨਾਮ ਸੰਪਰਦਾ ਦੇ ਵਿੱਚ ਨਾਰਦ ਮੁਨੀ ਦਾ ਮੰਨਿਆ ਕਿ ਉਸ ਸਮੇਂ ਨਾਰਦ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਇਆ ਸੀ। ਸਤਿਗੁਰਾਂ ਨੇ ਉਸ ਨੂੰ ਵੀ ਸਤਿਕਾਰ ਦਿੱਤਾ, ਫਿਰ ਉਹਦਾ ਨਾਂ ਲਿਖ ਦਿੱਤਾ ਹੈ। ਉਹਦੇ ਵੱਲੋਂ ਬਾਣੀ ਨੇ ਇਹ ਦੋ ਸਵਈਏ ਸਮੁੱਚੇ ਭੱਟਾਂ ਵੱਲੋਂ ਸਮਝਣੇ, ਉਚਾਰਨ ਕੀਤੇ ਹੋਏ, ਪਰ ਉਹਦਾ ਉਹ ਨਾਮ ਦੇ ਦਿੱਤਾ ਹੈ। ਦੂਸਰਾ ਰੱਡ ਛੰਦ ਨੂੰ ਵੀ ਕਹਿੰਦੇ ਆ। ਸੰਪਰਦਾਇ ਵਿਚਾਰਧਾਰਾ ਅਨੁਸਾਰ ਇਹ ਨਾਰਦ ਦਾ ਨਾਮ ਹੈ। ਨਾਰਦ ਸਾਰੇ ਸਰੂਪਾਂ 'ਚ ਦਰਸ਼ਨ ਕਰਨ ਆਉਂਦਾ ਰਿਹਾ, ਭਾਵੇਂ ਤ੍ਰੇਤੇ ਦੁਆਪਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਵੀ ਇਹਦੀਆਂ ਸਾਖੀਆਂ ਮਿਲਦੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਤੇ ਹੁਮਾ ਪੰਛੀ ਦੇ ਉਹ ਜਿਸ ਪ੍ਰਕਾਰ ਖੰਭ ਲੈ ਕੇ ਆਇਆ ਸੀ, ਉਹ ਸਾਖੀਆਂ ਮਿਲਦੀਆਂ। ਇਸ ਕਰਕੇ ਇਹਨੂੰ ਸਤਿਕਾਰ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੇ। ਅੱਗੇ ਦੱਸਦੇ ਹਨ ਜੀ,
ਜਿਸਹਿ ਧਾਰਿਓ ਧਰਤ ਅਰ ਵਿਓਮ,
ਤੇ ਅੱਗੇ ਕਹਿੰਦੇ ਹੈ ਜਿਸ ਤਰ੍ਹਾਂ ਪਰਮੇਸ਼ੁਰ ਵਾਹਿਗੁਰੂ ਦੀ ਸਮਰੱਥਾ ਹੈ, ਜਿਸ ਪਰਮਾਤਮਾ ਨੇ ਧਰਤ ਧਰਤੀ ਨੂੰ, ਅਰਧ ਅਰਥ ਦਾ ਅਤੇ ਵਿਓਮ ਨਾਮ ਹੈ ਆਕਾਸ਼ ਦਾ, ਆਕਾਸ਼ ਨੂੰ ਆਪਣੇ ਆਸਰੇ ਧਾਰਿਓ ਧਾਰਨ ਕੀਤਾ ਹੋਇਆ, ਐਸਾ ਪਰਮੇਸ਼ੁਰ ਵਾਹਿਗੁਰੂ ਦੀ ਇਹ ਸਮਰੱਥਾ ਹੈ।
ਅਰ ਪਵਨ ਤੇ ਨੀਰ ਸਰ,
ਜਿਸੇ ਧਰਤੀ ਆਕਾਸ਼ ਨੂੰ ਧਾਰਨ ਕੀਤਾ ਨਾ, ਬਿਨ ਥੰਮਾ ਗਗਨ ਰਹਾਇਆ, ਅਤੇ ਫਿਰ ਪਵਨ ਹਵਾ ਇਹ ਬਣਾਈ ਹੈ। ਨੀਰ ਨਾਮ ਹੈ ਜਲ ਦਾ, ਪਾਣੀ ਦਾ, ਤੇ ਪਾਣੀ ਦੇ ਤਾਂ ਸਰ ਸਰੋਵਰ, ਬੜੇ ਬੜੇ ਸਮੁੰਦਰ ਜਿਹੜੇ ਬਣਾਏ ਨੇ ਉਹਦੇ ਰੱਬ ਦੇ ਸਰੋਵਰ ਨੇ ਜੀ, ਜਿਨ੍ਹਾਂ ਸਮੁੰਦਰਾਂ ਦੇ ਵਿਚ ਅਥਾਹ ਪਾਣੀ ਹੈ। ਇਹ ਉਹਨੇ ਇਸ ਪ੍ਰਕਾਰ ਦੇ ਸਰੋਵਰ ਬਣਾਏ ਹਨ, ਸਮੁੰਦਰ ਰੂਪ ਸਰੋਵਰ ਬਣਾ ਦਿੱਤੇ।
ਅਰ ਪਵਨ ਤੇ ਨੀਰ ਸਰ,
ਪਵਨ ਨਾਮ ਹਵਾ ਦਾ ਹੈ, ਹਵਾ ਬਣਾਈ ਹੈ। ਅਰ ਅਤੇ ਪਵਨ ਤੇ ਨੀਰ ਸਰ, ਸਰ ਸਰੋਵਰ ਪਾਣੀ ਦੇ ਬਣਾਏ ਹੋਏ ਨੇ। ਹਾਂਜੀ।
ਅਵਰ ਅਨਰ ਅਨਾਜ ਕੀ ਓ,
ਅਵਰ ਹੋਰ ਅਨਰ ਅੱਗ ਤੇ ਅਨਾਦ ਅਨਾਜ, ਅਨਾਜ ਦੇ ਵਿਚੋਂ ਅਨ ਆਦ ਬਣ ਜਾਣਾ, ਅਨ ਆਦ ਬਣਾਉਣਾ ਕੀ ਓ ਕੀਤੇ ਹੈ, ਭਾਵ ਅਨਾਦ ਅਨਾਦੀ ਬ੍ਰਹਮ ਨੇ ਹੀ ਸਾਰਾ ਪਸਾਰਾ ਕੀਤਾ ਹੈ।
ਸਸ ਰਿਖ ਨਿਸ ਸੂਰ ਦਿਨ ਸੈਲ,
ਜਿਸ ਪਰਮਾਤਮਾ ਨੇ ਸਸ ਚੰਦਰਮਾ ਰਿਖ ਤਾਰਿਆਂ ਦਾ ਨਾਮ ਹੈ ਇੱਥੇ, ਤੇ ਨਿਸ ਰਾਤ ਤੇ ਸੂਰ ਸੂਰਜ, ਦਿਨ ਅਤੇ ਰਾਤ ਜਿਹੜੀ ਹੈ ਉਹ ਪਰਮੇਸ਼ੁਰ ਨੇ ਬਣਾਈ ਹੈ। ਐਸੇ ਪਰਮੇਸ਼ੁਰ ਨੇ ਜਿਹਨੇ ਇਹ ਦਿਨ ਪੈਦਾ ਕੀਤਾ ਹੈ, ਰਾਤ ਪੈਦਾ ਕੀਤੀ ਹੈ, ਸੈਲ ਪਹਾੜ, ਉਹਦੇ ਆਚਲ, ਅਸਤਾਚਲ, ਮੰਦਰਾਚਲ, ਬਿੰਦਿਆਚਲ, ਸਮੇਰ ਪਰਬਤ, ਇਹ ਸੈਲ ਇਸ ਪ੍ਰਕਾਰ ਬਣਾਉਣਾ ਕੀਤੇ ਨੇ। ਰਾਤ ਨੂੰ ਚੰਦਰਮਾ ਤੇ ਤਾਰੇ ਤੇ ਦਿਨ ਨੂੰ ਸੂਰਜ ਆਦਿ ਬਣਾਏ ਹੈ। ਇਸ ਪ੍ਰਕਾਰ ਉਹ ਵੱਡੇ ਵੱਡੇ ਕਾਰਜ ਉਸ ਵਾਹਿਗੁਰੂ ਨੇ ਕੀਤੇ ਹੋਏ ਆ ਜਿਹੜੇ ਦਿਸ ਰਹੇ, ਇਹਦੇ ਵਿੱਚੋਂ ਹੀ ਦਿਸਦਾ ਹੈ ਉਹਦੀ ਕੁਦਰਤ ਦੁਆਰਾ ਕਾਦਰ ਜਾਣੇ ਜਾ ਰਿਹਾ। ਅੱਗੇ ਦੱਸਦੇ ਨੇ,
ਤਰੂ ਫਲ ਫੁੱਲ ਦੀਓ,
ਤੇ ਫਿਰ ਤਰੂ ਰੁੱਖ ਬਣਾ ਦਿੱਤੇ ਤੇ ਉਹਨਾਂ ਨੂੰ ਫਲ ਤੇ ਫੁੱਲ ਆਦਿ ਦੀਓ ਦੇਣਾ ਕੀਤੇ ਹੈ। ਚੇਤਨ ਜੀਵ ਰੂਪੀ ਰੁੱਖ ਪੈਦਾ ਕੀਤੇ ਨੇ, ਉਹਨਾਂ ਨੂੰ ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਦੇਣਾ ਕੀਤਾ ਹੈ। ਇਸ ਪ੍ਰਕਾਰ ਵੀ ਇਹਦਾ ਅਰਥ ਹੈ। ਹਾਂਜੀ। ਅੱਗੇ,
ਸੁਰ ਨਰ ਸਪਤ ਸਮੁੰਦਰ ਕੇ,
ਤੇ ਜਿਹੜੇ ਉਸ ਪਰਮੇਸ਼ੁਰ ਵਾਹਿਗੁਰੂ ਨੇ ਨਾ ਸੁਰ ਦੇਵਤੇ ਪੈਦਾ ਕੀਤੇ, ਨਰ ਮਨੁੱਖ ਪੈਦਾ ਕੀਤੇ ਹੈ, ਸਪਤ ਸੱਤ ਸਮੁੰਦਰ ਬਣਾਉਣਾ ਕੀਤੇ ਹੈ ਜੇ, ਤੇ ਇਸ ਪ੍ਰਕਾਰ ਐਸਾ ਜੋ ਵਾਹਿਗੁਰੂ ਹੈ
ਤਾਰਿਓ ਤ੍ਰਿਭਵਨ ਜਾਸ
ਜਾਸ ਜਿਸ ਪ੍ਰਭੂ ਨੇ ਤ੍ਰਿਭਵਨ ਤਿੰਨੇ ਲੋਕ ਸਵਰਗ ਲੋਕ ਹੈ ਮਾਤ ਲੋਕ ਹੈ ਪਤਾਲ ਲੋਕ ਹੈ ਉਹਨੂੰ ਆਪ ਦੇ ਆਸਰੇ ਧਾਰੇ ਉਹ ਧਾਰਨ ਕਰਕੇ ਰੱਖਿਆ ਹੋਇਆ ਕੈਸਾ ਸਮਰੱਥ ਹੈ ਪਰਮੇਸ਼ਰ ਉਹ ਪਰਮੇਸ਼ਰ ਸਰਵ ਸ਼ਕਤੀਮਾਨ ਹੈ
ਸੋਈ ਏਕ ਨਾਮ ਹਰ ਨਾਮ ਸਤ
ਇਹ ਸਤ ਤੇ ਵਿਸਰਾਮ ਹੈ ਜੀ ਜਿੱਥੇ ਹੁਣ ਤੁਸੀਂ ਸੁਣਿਆ ਸੋਈ ਉਹ ਏਕ ਅਦੁੱਤੀ ਪਰਮਾਤਮਾ ਦਾ ਨਾਮ ਹਰ ਨਾਮ ਸੱਚ ਸੱਚਾ ਹੈ ਤੇ ਐਸਾ ਉਹ ਪਰਮਾਤਮਾ ਦੇ ਨਾਮਾਂ ਵਿੱਚ ਇੱਕ ਜੋ ਸਤਨਾਮ ਮੰਤਰ ਹੈ ਵਾਹਿਗੁਰੂ ਮੰਤਰ ਹੈ ਇਹ ਸੱਚਾ ਹੈ ਤੇ ਬਾਕੀ ਕਿਰਤਮ ਨਾਮ ਕਿਰਤਮ ਨਾਮ ਕਥੇ ਤੇਰੇ ਜੇ ਬਸ ਸਤਨਾਮ ਤੇਰਾ ਪਰਾ ਪੂਰਬਲਾ ਹਰ ਨਾਮ ਸਤ ਸਤ ਤੋਂ ਸਤਨਾਮ ਜਾਨਣਾ ਮੂਲ ਮੰਤਰ
ਪਾਇਓ ਗੁਰ ਅਮਰ ਪ੍ਰਗਾਸ
ਹੇ ਗੁਰੂ ਰਾਮਦਾਸ ਜੀ ਤੁਸੀਂ ਨਾਮ ਦਾ ਪ੍ਰਗਾਸ ਜਾਨਣਾ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਪਾਇਆ ਪਾਉਣਾ ਕੀਤਾ ਹੈ ਗੁਰੂ ਅਮਰਦਾਸ ਜੀ ਤੋਂ ਗਿਆਨ ਦੇ ਚਾਨਣੇ ਕਰਕੇ ਉਹ ਨਾਮ ਤੁਸੀਂ ਪਾਇਆ ਹੈ
ਕਚਹੁ ਕੰਚਨ ਭਇਉ
ਤੇ ਹੇ ਸਤਿਗੁਰੂ ਰਾਮਦਾਸ ਜੀ ਜਿਸ ਨੇ ਤੁਹਾਡੇ ਸ਼ਬਦ ਉਪਦੇਸ਼ ਨੂੰ ਆਪਣੇ ਪ੍ਰਤੱਖ ਜਾਂ ਫਿਰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਪ੍ਰਤੱਖ ਕੰਨਾਂ ਨਾਲ ਵੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਿਆ ਸੁਣਨਾ ਕੀਤਾ ਹੈ ਉਹ ਫਿਰ ਕੈਸਾ ਹੈ ਕੱਚ ਹੋ ਕੱਚ ਤੋਂ ਕੰਚਨ ਸੋਨੇ ਵਰਗਾ ਭਇਓ ਹੋ ਗਿਆ ਹੈ ਭਾਵ ਕੀ ਹੈ ਵੀ ਕੱਚ ਵਾਂਗ ਤੁੱਛ ਮੁੱਲ ਵਾਲਾ ਜੋ ਥੋੜੀ ਜਿਹੀ ਮਾਇਆ ਦੀ ਠੋਕਰ ਤੋਂ ਹੀ ਟੁੱਟ ਜਾਣ ਵਾਲਾ ਸ਼ੀਸ਼ਾ ਟੁੱਟ ਜਾਂਦਾ ਨਾ ਥੋੜੀ ਠੋਕਰ ਦੇ ਨਾਲ ਤੇ ਐਸਾ ਇਹ ਮਨ ਸੀ ਸ਼ੀਸ਼ੇ ਵਰਗਾ ਮਨ ਸੀ ਮਾਇਆ ਦੀ ਥੋੜੀ ਜਿਹੀ ਠੋਕਰ ਨਾਲ ਇਹ ਟੁੱਟ ਜਾਂਦਾ ਸੀ ਸੋਨੇ ਵਾਂਗ ਕੀਮਤੀ ਤੇ ਨਿਗਰ ਹੋ ਗਿਆ ਜਿਵੇਂ ਸੋਨਾ ਅਨੇਕਾਂ ਬਿਪਤਾਂ ਨੂੰ ਸਹਾਰ ਕੇ ਚਮਕ ਨਮਕ ਚ ਵੱਧਦਾ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਜਗਿਆਸੂ ਦਾ ਮਨ ਜਿਹੜਾ ਹੈ ਨਾ ਉਹ ਗੁਰ ਸ਼ਬਦ ਦੇ ਸੁਣਨ ਦੇ ਨਾਲ ਮਨ ਮਾਇਆ ਦੀਆਂ ਅਨੇਕਾਂ ਠੋਕਰਾਂ ਤੋਂ ਢਹਿੰਦੀਆਂ ਕਲਾਂ ਦੇ ਅਨੇਕਾਂ ਸਮਾਨ ਆਣ ਬਣਿਆ ਹੋਇਆ ਇੱਕ ਮਜ਼ਬੂਤ ਤੇ ਵਧੀਕ ਪ੍ਰਤਾਪ ਵਾਲਾ ਚਮਕਦਾ ਹੈ ਫਿਰ ਕੱਚ ਵਾ ਕੱਚੇ ਨਿਕੰਮੇ ਪੁਰਸ਼ ਜੋ ਰੋਗਾਂ ਰੂਪੀ ਅੱਗ ਦੇ ਨਾਲ ਤਿੜਕ ਜਾਣ ਵਾਲੇ ਸੀ ਉਹ ਕਾਲ ਰੂਪੀ ਠੋਕਰ ਦੇ ਨਾਲ ਟੁੱਟ ਜਾਣ ਵਾਲੇ ਸੀ ਉਹ ਫਿਰ ਬਾਰਾਂ ਬੰਨੀ ਦੇ ਸੋਨੇ ਵਾਂਗ ਦਸ ਇੰਦਰੀਏ ਮਨ ਤੇ ਬੁੱਧੀ ਬਾਰਾਂ ਇਹਨਾਂ ਨੂੰ ਮਾਰ ਕੇ ਸ਼ੁੱਧ ਸਰੂਪ ਹੋ ਗਏ
ਸ਼ਬਦ ਗੁਰ ਸ਼ਰਵਣ ਹੈ ਸੁਣਿਓ
ਇਹ ਸਭ ਕੁਛ ਗੁਰੂ ਦੇ ਸ਼ਬਦ ਦਾ ਪ੍ਰਤਾਪ ਦੱਸਿਆ ਇਸ ਕਰਕੇ ਪਹਿਲੀ ਸਤਰ ਦੇ ਵਿੱਚ ਇਹ ਸਿਧਾਂਤ ਗੁਰ ਸ਼ਬਦ ਦੀ ਮਹਿਮਾ ਕਹੀ ਹੈ ਇਹ ਸਾਰੀ ਮਹਿਮਾ ਗੁਰ ਸ਼ਬਦ ਦੀ ਹੈ ਜਿਹੜੀ ਉੱਪਰ ਸੁਣੀ ਆਪ ਜੀ ਸੋ ਇਸ ਕਰਕੇ ਇਹ ਗੁਰੂ ਦੇ ਉਪਦੇਸ਼ ਦੀ ਜਿਹੜੇ ਗੁਰਚੇਤਨ ਸਰੂਪ ਗੁਰੂ ਸਾਹਿਬ ਜੀ ਨੇ ਤੇ ਇਹ ਸੁਣੀ ਗਈ ਹੈ ਵੀ ਐਸੀ ਮਹਿਮਾ ਹੈ ਸਰਵਣੇ ਸੁਣਿਆ ਜਿਨ੍ਹਾਂ ਨੇ ਇਸ ਸ਼ਬਦ ਨੂੰ ਸਰਵਣ ਨਾਲ ਸੁਣਿਆ ਹੈ ਉਹਨਾਂ ਨੂੰ ਇਹ ਕੁਛ ਪ੍ਰਾਪਤ ਹੋਇਆ ਬਾਰਾਂ ਬੰਨੀ ਦੇ ਸੋਨੇ ਵਾਂਗੂ ਉਹਨਾਂ ਦੇ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੁੱਧ ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਹੋ ਗਏ ਅੱਗੇ ਦੱਸਦੇ ਹਨ ਜੀ
ਬਿਖ ਤੇ ਅੰਮ੍ਰਿਤ ਹੋਇਆ
ਇਹ ਯਈਆ ਹਾਹੇ ਉੜੇ ਦੇ ਵਿਚ ਆਲਿਆ ਜੀ ਈੜੀ ਨੂੰ ਸਿਹਾਰੀ ਤੇ ਐੜਾ ਮੁਕਤੇ ਦੀ ਤਰ੍ਹਾਂ ਆਵਾਜ਼ ਦੇਣੀ ਹੈ ਇਸਨੇ ਹੋਇਆ ਸਾਰੀ ਤੋਂ ਇਕੱਠੀ ਬੋਲੋ ਜ਼ਿਆਦਾ ਵਧੀਆ
ਬਿਖ ਤੇ ਅੰਮ੍ਰਿਤ ਹੋਇਆ ਨਾਮ ਸਤਿਗੁਰ ਮੁਖ ਭਣਿਆ
ਹੇ ਗੁਰੂ ਰਾਮਦਾਸ ਜੀ ਜਿਸ ਨੇ ਆਪਣੇ ਮੁਖ ਦੁਆਰਾ ਤੁਹਾਡੇ ਨਾਮ ਨੂੰ ਭਣਿਆ ਉਚਾਰਨ ਕੀਤਾ ਹੈ ਨਾ ਉਹ ਬਿਖ ਵਿਓ ਤੋਂ ਅੰਮ੍ਰਿਤ ਰੂਪ ਹੋਇਆ ਭਾਵ ਕੀ ਵਿਸ਼ਿਆਂ ਜਾਂ ਨਿੰਦਿਆ ਰੂਪੀ ਵਿਸ਼ਿਆਂ ਰੂਪੀ ਜ਼ਹਿਰ ਸੀ ਨਿੰਦਿਆ ਰੂਪੀ ਜ਼ਹਿਰ ਸੀ ਈਰਖਾ ਰੂਪੀ ਜ਼ਹਿਰ ਸੀ ਵਿਓ ਨੂੰ ਛੱਡ ਕੇ ਅੰਮ੍ਰਿਤ ਵਰਗੇ ਸ੍ਰੇਸ਼ਟ ਜੀਵਨ ਵਾਲਾ ਹੋ ਗਿਆ ਵਿਓ ਰੂਪੀ ਦੁੱਖ ਬਦਲ ਕੇ ਅੰਮ੍ਰਿਤ ਦੀ ਨਿਆਈ ਸੁਖ ਸਰੂਪ ਹੋ ਗਿਆ ਹੈ ਇਹ ਪ੍ਰਾਪਤ ਹੋਇਆ
ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰ
ਇਹ ਸਤਿਗੁਰਾਂ ਦੀ ਨਦਰ ਦੀ ਪ੍ਰਤਾਪ ਹੈ ਨਾ ਸਤਿਗੁਰਾਂ ਦੇ ਜੀਵਨ ਵਿੱਚ ਵੀ ਐਸਾ ਹੀ ਲਿਖਿਆ ਹੈ ਕਿ ਇੱਕ ਵਾਰ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤੇ ਸਤਿਗੁਰਾਂ ਨੂੰ ਕਿਹਾ ਮਹਾਰਾਜ ਮੈਂ ਤਾਂ ਭੁੱਖ ਸਹਾਰ ਨਹੀਂ ਹੁੰਦੀ ਕਿਰਪਾ ਕਰੋ ਕਹਿੰਦੇ ਹੋਰ ਤਾਂ ਇੱਥੇ ਹੈ ਨਹੀਂ ਕੁਛ ਅੱਕ ਨਾ ਇੱਥੇ ਅੱਕਾਂ ਨੂੰ ਖੁਕੜੀਆਂ ਲੱਗੀਆਂ ਹੋਈਆਂ ਸੀ ਅੰਬਾਂ ਵਰਗੀ ਹੁੰਦੀ ਹੈ ਵੱਡੀ ਵੱਡੀ ਸ਼ਕਲ ਵੀ ਇਹੋ ਜਿਹੀ ਹੁੰਦੀ ਹੈ ਰੰਗ ਵੀ ਹਰਾ ਹੈ ਕਹਿੰਦੇ ਅੱਕ ਦੀ ਖੱਖੜੀ ਹੈ ਵਾਹਿਗੁਰੂ ਕਹਿ ਕੇ ਸ਼ਕਲ ਹੈ ਤੇਰੀ ਭੁੱਖ ਮਿਟ ਜਾਊ ਕਹਿੰਦਾ ਮਹਾਰਾਜ ਕੌੜਾ ਕਹਿੰਦੇ ਖਾ ਕੇ ਤਾਂ ਦੇਖ ਜਦੋਂ ਖਾਧਾ ਉਹ ਅੰਮ੍ਰਿਤ ਵਰਗਾ ਐਸਾ ਮਿੱਠਾ ਅੱਕ ਦੀ ਤਾਂ ਨਹੀਂ ਜ਼ਹਿਰ ਚੜ ਜਾਂਦੀ ਹੈ ਸਤਿਗੁਰਾਂ ਦੇ ਬਚਨ ਮੰਨ ਕੇ ਮਰਦਾਨੇ ਜਦੋਂ ਮੂੰਹ ਦੇ ਵਿੱਚ ਪਾਈ ਅੱਖ ਖੜੇ ਅੰਮ੍ਰਿਤ ਰੂਪ ਹੋ ਗਏ ਸੋ ਇਸ ਤਰ੍ਹਾਂ ਇਹ ਜਿਹੜੀ ਗੁਰੂ ਦੀ ਇਹ ਨਜ਼ਰ ਹੈ ਬਿਖ ਤੇ ਅੰਮ੍ਰਿਤ ਹੋਇਆ ਹੋ ਜਾਂਦਾ ਤੇ ਸਤਿਗੁਰਾਂ ਦੇ ਨਾਮ ਦਾ ਪ੍ਰਤਾਪ ਜਿਹੜਾ ਮੁੱਖ ਤੋਂ ਭਣਿਆ ਜਦੋਂ ਮੂੰਹ ਤੋਂ ਭਣਿਆ ਕਿਹਾ ਮਰਦਾਨਿਆਂ ਖਾ ਲੈ ਅੱਕ ਵੀ ਉਹ ਹੁੰਦੀ ਹੈ ਅੰਮ੍ਰਿਤ ਬਣ ਗਏ ਤੇ ਸਿੱਧਾਂ ਦੇ ਨਾਲ ਗੋਸ਼ਟ ਹੁੰਦੇ ਆ ਕਿਹਾ ਮਹਾਰਾਜ ਛਕਾਓ ਕੁਛ ਰੀਠਾ ਬਿਲਕੁਲ ਜ਼ਹਿਰ ਵਰਗਾ ਕੌੜਾ ਹੁੰਦਾ ਇੱਕ ਨਜ਼ਰ ਕੀਤੀ ਹੈ ਉਸ ਵੇਲੇ ਹੁਣ ਤੱਕ ਅੰਮ੍ਰਿਤ ਰੂਪ ਉਸੇ ਨਸਲ ਦੇ ਰੀਠੇ ਜਿਹੜੇ ਹੋਰ ਮਿਲਦੇ ਆ ਤੇ ਉਹ ਤਾਂ ਹੈ ਸੀ ਕਿਉਂਕਿ ਸਮਾਂ ਪਾ ਕੇ ਉਹ ਬਤੀਤ ਹੋ ਗਿਆ ਪਰ ਹੋਰ ਰੀਠੇ ਜਿੱਥੇ ਜਿੱਥੇ ਗਿੜਕਾਂ ਸਿੱਟੀਆਂ ਸੀ ਮਰਦਾਨੇ ਨੇ ਉਹ ਵੀ ਉਸੇ ਤਰ੍ਹਾਂ ਮਿੱਠੇ ਆ ਇਹ ਗੁਰੂ ਸਾਹਿਬ ਨੇ ਮੁੱਖ ਤੋਂ ਭਣਿਓ ਨਾ ਵੀ ਇਹ ਅੰਮ੍ਰਿਤ ਹੈ ਸ਼ਕਲ ਹੈ ਇਸ ਪ੍ਰਕਾਰ ਇਹ ਗੁਰੂ ਦੀ ਸਮਰੱਥਾ ਹੀ ਹੈ ਤੇ ਇਹਦਾ ਅੰਤਰੀ ਭਾਵ ਦੇ ਵਿੱਚ ਸਤਿਗੁਰੂ ਜੀ ਦੇ ਨਾਮ ਦਾ ਪ੍ਰਤਾਪ ਹੈ ਜਿਹੜਾ ਐਸਾ ਹੈ ਨਾਮ ਦੇ ਪ੍ਰਤਾਪ ਕਰਕੇ ਅੰਮ੍ਰਿਤ ਨਾਮ ਦੇ ਨਾਲ ਪ੍ਰਭੂ ਜਿਹੜੇ ਨੇ ਵਿਸ਼ਿਆਂ ਦੀ ਬੋਹ ਨਾਲ ਭਰੇ ਹੋਏ ਜਿਹੜੇ ਇੰਦਰੇ ਸੀ ਸਤਿਗੁਰਾਂ ਦੇ ਨਾਮ ਦੇ ਪ੍ਰਤਾਪ ਕਰਕੇ ਉਹ ਨਾਮ ਅੰਮ੍ਰਿਤ ਰੂਪ ਦੇ ਨਾਲ ਭਰ ਜਾਂਦੇ ਆ ਇਸ ਤੁਕ ਦੇ ਵਿੱਚ ਨਾਮ ਦੀ ਮਹਿਮਾ ਕਥਨ ਕੀਤੀ ਹੈ ਹੁਣ ਬੋਲੋ ਜੀ ਅੱਗੇ
ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ
ਤੇ ਜਦ ਜਦੋਂ ਸਤਿਗੁਰੂ ਕਿਸੇ ਵੱਲ ਆਪਣੀ ਨਦਰ ਕਿਰਪਾ ਦੀ ਦ੍ਰਿਸ਼ਟੀ ਧਾਰੈ ਧਾਰਨ ਕਰਦੇ ਹੈ ਤਦੋਂ ਉਹ ਲੋਹੋਂ ਲੋਹੇ ਤੋਂ ਲਾਲਵਤ ਹੋ ਜਾਂਦਾ ਹੈ ਭਾਵ ਕੀ ਹੈ ਪਹਿਲਾਂ ਜੀਵ ਲੋਹੇ ਵਾਂਗ ਤੁੱਛ ਲੋਹੇ ਦਾ ਰੰਗ ਕਾਲਾ ਵੀ ਹੈ ਭਾਰੀ ਵੀ ਹੁੰਦਾ ਤੇ ਇਸ ਤਰ੍ਹਾਂ ਹੀ ਤ੍ਰਿਸ਼ਨਾ ਦੇ ਅਧੀਨ ਹੋਣ ਕਰਕੇ ਤੁੱਛ ਮਾਇਆ ਦੀ ਲਪਾਏਮਾਨਤਾ ਕਰਕੇ ਕਾਲਾ ਹੈ ਤੇ ਹੰਕਾਰ ਕਰਕੇ ਭਾਰਾ ਹੋ ਰਿਹਾ ਸੀ ਪਰ ਜਦੋਂ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਤਦੋਂ ਲਾਲਵਤ ਬੇਕੀਮਤਾ ਅਤੇ ਆਤਮ ਪ੍ਰਕਾਸ਼ ਵਾਲਾ ਹੋ ਗਿਆ ਤੇ ਇਸੇ ਤਰ੍ਹਾਂ ਹੈ ਵੀ ਲਾਲ ਦੇ ਵਾਂਗ ਤੋਲ ਵਿੱਚ ਹਲਕਾ ਤੇ ਕੀਮਤ ਵਿੱਚ ਵੱਡਾ ਹੋ ਗਿਆ ਭਾਵ ਕੀ ਹੈ ਵੀ ਹਉਮੈ ਰਹਿਤ ਨਿਮਰਤਾ ਦੇ ਕਰਕੇ ਹਲਕਾ ਤੇ ਬੁੱਧ ਦੀ ਉੱਚਤਾ ਵਿੱਚ ਧੀਰਜ ਧਾਰੀ ਤੇ ਗੰਭੀਰਤਾ ਵਿੱਚ ਟਿਕਿਆ ਹੋਇਆ ਤੇ ਕੀਮਤ ਵਿੱਚ ਵੱਡਾ ਹੋ ਗਿਆ ਇਸ ਤੁਕ ਦੇ ਵਿੱਚ ਸਤਿਗੁਰਾਂ ਦੀ ਮਿਹਰ ਦੀ ਦ੍ਰਿਸ਼ਟੀ ਦੀ ਮਹਿਮਾ ਕਥਨ ਕੀਤੀ ਹੈ ਇਹ ਜਿਹੜੀ ਤੁਕ ਸੁਣੀ ਹੈ ਹਾਂਜੀ ਹੁਣ ਬੋਲੋ
ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰ
ਇਹ ਸਤਿਗੁਰੂ ਜੀ ਜੋ ਆਪ ਜੀ ਕਹਿਓ ਕਹੇ ਹੋਏ ਜੋ ਆਪ ਜੀ ਦੇ ਕਹੇ ਹੋਏ ਗਿਆਨ ਦੀ ਵਿਚਾਰ ਹੈ ਵਿਚਾਰ ਕਰਦਾ ਹੈ ਉਸ ਨੂੰ ਪਾਹਣ ਪੱਥਰ ਤੋਂ ਮਾਣਕ ਬਤ ਅਮੋਲਕ ਕਰੈ ਕਰ ਦਿੰਦੇ ਹੋ ਭਾਵ ਜਿਵੇਂ ਪੱਥਰ ਤੁੱਛ ਤੇ ਪ੍ਰਕਾਸ਼ ਰਹਿਤ ਹੈ ਪੱਥਰ ਵਿੱਚ ਪ੍ਰਕਾਸ਼ ਚਾਨਣਾ ਥੋੜੀ ਹੈ ਇਵੇਂ ਤੁੱਛ ਤੇ ਪ੍ਰਕਾਸ਼ ਰਹਿਤ ਜੀਵ ਨੂੰ ਆਤਮ ਗਿਆਨ ਵਿੱਚ ਲਗਾ ਕੇ ਮਹਾਨ ਕੀਮਤ ਦੇ ਗਿਆਨ ਦੇ ਚਾਨਣੇ ਵਾਲਾ ਕਰ ਦਿੰਦੇ ਹੋ ਪਾਹਣ ਪੱਥਰਾਂ ਵਾਂਗ ਜੋ ਮਨੁੱਖ ਪਾਪ ਕਰਕੇ ਭਾਰੀ ਹਨ ਉਹਨਾਂ ਨੂੰ ਸਰਵਣ ਮੰਨਣ ਅਧਿਆਸਨ ਆਦਿ ਸਾਧਨ ਦੇ ਕੇ ਬ੍ਰਹਮ ਸਰੂਪ ਮਾਣਕੀ ਕਰ ਦਿੰਦੇ ਹੋ
ਕਾਠ ਹੋ ਸ੍ਰੀ ਖੰਡ ਸਤਿਗੁਰ ਕੀ ਆ
ਹੇ ਸਤਿਗੁਰੂ ਜੀ ਤੁਸੀਂ ਸਿੱਖਾਂ ਨੂੰ ਆਮ ਕਾਠੋਂ ਲੱਕੜਾਂ ਤੋਂ ਸ੍ਰੀ ਖੰਡ ਨਾਮ ਹੈ ਚੰਦਨ ਦਾ ਚੰਦਨ ਬਤ ਕੀ ਉਹ ਕਰ ਦਿੱਤਾ ਹੈ ਭਾਵ ਜੋ ਕਾਠ ਵਾਂਗ ਭਗਤੀ ਦੀ ਖੁਸ਼ਬੋ ਤੋਂ ਰਹਿਤ ਸਨ ਉਹਨਾਂ ਨੂੰ ਚੰਦਨ ਬਤ ਭਗਤੀ ਦੀ ਖੁਸ਼ਬੋ ਨਾਲ ਭਰ ਦਿੱਤਾ ਹੈ ਇਸ ਕਰਕੇ ਤੇ ਉਹ ਜਿਹੜੇ ਸਨ
ਦੁੱਖ ਦਰਿਦਰ ਤਿਨਕੇ ਗਏ
ਤਿੰਨ ਉਹਨਾਂ ਦੇ ਜੰਮਣ ਮਰਨ ਆਦਿ ਦੇ ਦੁੱਖ ਅਵਿਦਿਆ ਆਦਿ ਦੇ ਦਰਿਦਰ ਆਲਸ ਚਲੇ ਗਏ ਚੱਕੇ ਗਏ ਜਿਵੇਂ ਕਾਠ ਅਗਨ ਵੀ ਸੜ ਜਾਂਦਾ ਤੇ ਇਸੇ ਤਰ੍ਹਾਂ ਮਾਇਆ ਦੀ ਤ੍ਰਿਸ਼ਨਾ ਰੂਪੀ ਅਗਨੀ ਦੇ ਵਿੱਚ ਇਹ ਜੀਵ ਸੜ ਰਹੇ ਹੈ ਕਾਲ ਰੂਪੀ ਅਗਨੀ ਵਿੱਚ ਸੜਨ ਵਾਲੇ ਜੋ ਕਾਠ ਦੀ ਨਿਆਈ ਕਠੋਰ ਜੀਵ ਹਨ ਉਹਨਾਂ ਨੂੰ ਭਗਤੀ ਦੀ ਖੁਸ਼ਬੋ ਫੈਲਾਉਣ ਦੇ ਲਈ ਸਤਿਗੁਰਾਂ ਨੇ ਸ੍ਰੀ ਖੰਡ 52 ਚੰਦਨ ਰੂਪ ਕਰ ਦਿੱਤਾ ਹੈ ਜਿਵੇਂ ਕਾਠ ਨੂੰ ਦਰਿਆ ਵਿੱਚ ਰੁੜ ਦਿੰਦੇ ਹੈ ਤਿਵੇਂ ਜੋ ਜੀਵ ਸੰਸਾਰ ਰੂਪੀ ਦਰਿਆ ਵਿੱਚ ਰੁੜਨ ਵਾਲੇ ਸਨ ਉਹਨਾਂ ਨੂੰ ਸਤਿਗੁਰਾਂ ਨੇ ਸ੍ਰੀ ਖੰਡ 52 ਚੰਦਨ ਦੀ ਨਿਆਈ ਕਰ ਦਿੱਤਾ ਹੈ ਚੰਦਨ ਨੂੰ ਕੋਈ ਨਹੀਂ ਰੁੜ ਸਕਦਾ ਰੁੜਦਾ ਨਹੀਂ ਹੁੰਦਾ ਇਹ ਜਿਹੜੇ ਤੁਕ ਸੀ ਨਾ ਇਹ ਸਿਧਾਂਤ ਵੀ ਸਤਿਗੁਰਾਂ ਦੀ ਦਾਨਾਈ ਅਤੇ ਨਿੱਜ ਵਰਤੋਂ ਕਹੀ ਹੈ ਅੱਗੇ ਹੋਰ ਮਹਿਮਾ ਕਰਦੇ ਹਨ
ਸਤਿਗੁਰੂ ਚਰਨ ਜਿਨ ਪਰਸਿਆ
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪ ਜੀ ਦੇ ਚਰਨਾਂ ਨੂੰ ਪਰਸਿਆ ਛੋਹਿਆ ਹੈ
ਸੇ ਪਸ ਪ੍ਰੀਤ ਸੁਰ ਨਰ ਭਏ
ਸੇ ਉਹ ਪਸ ਪਸ਼ੂ ਤੋਂ ਨਰ ਮਨੁੱਖ ਅਤੇ ਪ੍ਰੇਤ ਤੋਂ ਸੁਰ ਦੇਵਤੇ ਰੂਪ ਭਏ ਹੋ ਗਏ ਹਨ ਕਿਉਂਕਿ ਹੋਰ ਜਗ੍ਹਾ ਵੀ ਫਰਮਾਨ ਕੀਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਗੌੜੀ ਰਾਗ ਵਿੱਚ ਪ੍ਰੇਤ ਹੋ ਕੀ ਤੋਨ ਦੇਵਤਾ ਤਿੰਨ ਕਰਨੈ ਹਾਰੇ ਜਾਂ ਫਿਰ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ ਤੇ ਅੱਗੇ ਹੁਣ ਇੱਕ ਸਵੱਈਆ ਦਾਸਨਾਮੇ ਭੱਟ ਕਥਨ ਕਰਦਾ ਹੈ ਕਿ ਗੁਰੂ ਸਾਹਿਬ ਜੀ ਦੇ ਬਲ ਹੋ ਜਾਣ ਤੇ ਉਹ ਕਿਸ ਪ੍ਰਕਾਰ ਉਹਨੂੰ ਕਿਰਪਾ ਹੋਈ ਤੋਂ ਕੀ ਪ੍ਰਾਪਤ ਹੁੰਦਾ ਹੈ ਉਹ ਦੱਸਦੇ ਨੇ।
ਜਾਮ ਗੁਰੂ ਹੋਏ ਅਲ
ਹੇ ਭੱਟ ਜਨੋ, ਜਾਮ ਜਦੋਂ ਗੁਰੂ ਸਾਹਿਬ ਜੀ ਆਪ ਕਿਸੇ ਦੇ ਵੱਲ ਪੱਖ ਵਿਚ ਮਦਦਗਾਰ ਹੋਏ ਹੋ ਜਾਂਦੇ ਨੇ ਤਾਂ ਫਿਰ
ਤਨਹ ਕਿਆ ਗਾਰਵ ਦਿੱਜੇ,
ਤਦ ਉਸ ਨੂੰ ਤਨੇ ਧਨੇ ਕਿਆ ਕੀ ਗਾਰਵ ਹੰਕਾਰ ਕਰਨਾ, ਹੈਂਕੜ ਦੀਜਾ ਦੇਣੀ ਹੈ, ਭਾਵ ਤਨ ਹੈਂਕੜ ਨਹੀਂ ਦੇ ਸਕਦਾ। ਭਾਵ ਸਤਿਗੁਰੂ ਜੀ ਦੇ ਪੱਖ ਕਰਨ ਤੋਂ ਧਨ ਅਤੇ ਧਨੀ, ਅਮੀਰ ਲੋਕ ਵੀ ਤੇ ਧਨ ਵੀ ਦੋਵੇਂ ਮਗਰ ਮਗਰ ਫਿਰਦੇ ਆ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਇਹ ਭਾਵ ਹੈ ਵੀ ਧਨ ਆਦਿ ਦਾ ਹੰਕਾਰ ਨਹੀਂ ਹੁੰਦਾ ਉਹਨਾਂ ਨੂੰ, ਧਨ ਭਾਵੇਂ ਕੋਲ ਹੋ ਜਾਏ, ਲੋਕਾਂ ਦੇ ਕੋਲ ਧਨ ਹੋ ਜਾਂਦਾ ਹੰਕਾਰੀ ਹੋ ਜਾਂਦੇ ਨੇ, ਉਹ ਨਹੀਂ ਹੁੰਦੇ।
ਜਾਮ ਗੁਰੂ ਹੋਏ ਵੱਲ,
ਜਾਮ ਜਦੋਂ ਗੁਰੂ ਸਾਹਿਬ ਜੀ ਆਪ ਵੱਲ ਪੱਖ ਵਿਚ ਮਦਦਗਾਰ ਹੋਏ ਹੋ ਜਾਂਦੇ ਹਨ।
ਲੱਖ ਵਾਹੇ ਕਿਆ ਕੀਜੇ,
ਤਦੋਂ ਲੱਖਾਂ ਵਾਹੇ ਬਾਹਾਂ ਵਾਲੀਆਂ ਫੌਜਾਂ ਵੀ ਕਿਆ ਕੀ ਕੀਜੇ ਹੈ, ਕੀ ਕਰ ਸਕਦੀਆਂ ਹਨ, ਭਾਰ ਵਾਲ ਵੀ ਕੰਮ ਨਹੀਂ ਕਰ ਸਕਦੀਆਂ। ਲੱਖਾਂ ਕਰਮ ਵਾਤਾਂ ਰੂਪੀ ਬਾਹਾਂ ਵਾਲੇ ਵੀ ਕੀ ਕਰ ਸਕਦੇ ਹੈ, ਭਾਵ ਕੀ ਗੁਰੂ ਸਾਹਿਬ ਦੇ ਪੱਖ ਵਿਚ ਹੋਣ ਕਰਕੇ ਕਰਾਂ ਬਾਤਾਂ ਕੁਝ ਵਿਗਾੜੇ ਨਹੀਂ ਸਕਦੀਆਂ। ਵਿਚ ਕਰਤਾ ਪੁਰਖ ਖਲੋਆ, ਬਾਲ ਨਾ ਵੀਂਗਾ ਹੋਆ, ਬਾਲ ਵੀ ਵੀਂਗਾ ਨਹੀਂ ਹੁੰਦਾ, ਟੇਢਾ ਨਹੀਂ ਹੁੰਦਾ। ਮਾਰਨਾ ਤਾਂ ਇਕ ਪਾਸੇ ਰਿਹਾ, ਅੰਗ ਤੋੜਨੇ ਤਾਂ ਇਕ ਪਾਸੇ, ਇਕ ਬਾਲ ਵੀ ਟੇਢਾ ਨਹੀਂ ਹੁੰਦਾ ਹੈ। ਤੋ ਅੱਗੇ ਦੱਸਦੇ ਨੇ,
ਜਾਮ ਗੁਰੂ ਹੋਏ ਵੱਲ,
ਜਾਮ ਜਦੋਂ ਗੁਰੂ ਸਾਹਿਬ ਜੀ ਆਪ ਬਲ ਪੱਖ ਵਿਚ ਹੋਏ ਹੋ ਜਾਂਦੇ ਹਨ, ਉਸ ਵੇਲੇ ਫਿਰ
ਗਿਆਨ ਅਰ ਧਿਆਨ ਅਨਨ ਪਰ,
ਜਦੋਂ ਸੁਭਾਵਕ ਹੀ ਅਨਨ ਮੁਖ ਦਾ ਨਾਮ ਹੈ, ਮੁਖ ਪਰ ਉਪਰੋਂ ਨਿਰਗੁਣ ਸਰੂਪ ਦੇ ਗਿਆਨ ਅਰ ਅਤੇ ਸਰਗੁਣ ਸਰੂਪ ਦੇ ਧਿਆਨ ਲਾਉਣ ਵਾਲੇ ਬਚਨ ਨਿਕਲਦੇ ਹੈ। ਜਿਹਦੇ ਮੁਖ ਤੋਂ ਇਹੋ ਜਿਹੇ ਬਚਨ ਨਿਕਲਣ, ਸਮਝੋ ਗੁਰੂ ਦੀ ਕਿਰਪਾ ਹੈ, ਪਰ ਵਿਸ਼ੇਸ਼ ਕਰਕੇ ਮੁਖੋਂ ਗਿਆਨ ਕਥਨ ਕਰੀਦਾ ਹੈ ਅਤੇ ਧਿਆਨ ਵਿਚ ਜੁੜ ਜਾਈਦਾ ਹੈ।
ਜਾਮ ਗੁਰੂ ਹੋਏ ਵੱਲ,
ਜਾਮ ਜਦੋਂ ਗੁਰੂ ਸਾਹਿਬ ਜੀ ਬਲ ਪੱਖ ਵਿਚ ਹੋਏ ਹੋ ਜਾਂਦੇ ਹਨ,
ਸ਼ਬਦ ਸਾਖੀ ਸੋ ਸੱਚ ਹੈ ਘਰ,
ਤਦੋਂ ਸੋ ਉਹ ਸਤਸੰਗਤ ਰੂਪੀ ਸੱਚ ਹੈ ਸੱਚੇ ਘਰ ਵਿਚ ਗੁਰ ਸ਼ਬਦ ਅਤੇ ਗੁਰੂ ਦੀ ਸਾਖੀ ਸੋਤੇ ਸਿੱਧ ਹੀ ਪ੍ਰਗਟ ਹੋ ਜਾਂਦੀ ਹੈ। ਸਤਸੰਗ ਜੀ ਬੈਠ ਕੇ ਸ਼ਬਦ ਗੁਰ ਉਪਦੇਸ਼ ਦੁਆਰਾ ਸਾਖੀ ਰੂਪ ਬ੍ਰਹਮ ਦਾ ਨਿਰਣਾ ਵਿਚਾਰ ਕਰੀਦਾ। ਤੋ ਇਸ ਕਰਕੇ ਜਾਂ ਗੁਰਾਂ ਦੇ ਸ਼ਬਦ ਦੀ ਸਾਖੀ ਸਿੱਖਿਆ ਦੁਆਰਾ ਉਹ ਸੱਚੇ ਸਰੂਪ ਰੂਪੀ ਘਰ ਵਿਚ ਪ੍ਰਾਪਤ ਹੋ ਜਾਈਦਾ ਹੈ।
ਜੋ ਗੁਰੂ ਗੁਰੂ ਅਹਿਨਿਸ ਜਪੈ,
ਜੋ ਗੁਰੂ ਗੁਰੂ ਅਹਿਨਿਸ ਜਪੈ ਕਹਿੰਦੇ ਹੈ, ਦਾਸ ਜਣੀ ਅੱਗੇ ਅਗਲੀ ਤੋਂ ਇਕੱਠੀ ਬੋਲ ਦੋ ਜੀ ਫਿਰ।
ਜੋ ਗੁਰੂ ਗੁਰੂ ਅਹਿਨਿਸ ਜਪੈ, ਦਾਸ ਭੱਟ ਬੇਨਤ ਕਹੈ,
ਦਾਸ ਦਾਸਾ ਭੱਟ ਹੈ, ਇਹ ਭੱਟ ਜੀ ਬੇਨਤ ਰਜੋਈ ਬੇਨਤੀ ਕਰਦੇ ਆ, ਕਹਿ ਕਥਨ ਕਰਦੇ ਨੇ ਕਿ ਜੋ ਮਨੁੱਖ ਅਹਿਨਿਸ ਯਾਨੀ ਰਾਤ ਦਿਨ, ਨਿਸ ਰਾਤ ਦਾ ਨਾਮ ਹੈ, ਇਹ ਦਿਨ ਦਾ ਨਾਮ ਹੈ, ਦਿਨ ਰਾਤ ਗੁਰੂ ਗੁਰੂ ਜਪੇ ਜਪਦਾ ਜਾਣੀ ਵਾਹਿਗੁਰੂ ਦਾ ਜਾਪ ਕਰਦਾ, ਜਾਂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ ਕਹਿੰਦਾ, ਇਸ ਪ੍ਰਕਾਰ ਰਾਤ ਦਿਨ ਜਾਪ ਕਰਦਾ ਹੈ ਤੇ ਗੁਰੂਆਂ ਦੇ ਗੁਰੂ ਚੇਤਨ ਸਰੂਪ ਨੂੰ ਜਪਦਾ ਹੈ।
ਜੋ ਗੁਰੂ ਨਾਮ ਰਿਦ ਮਹਿ ਧਰੈ,
ਅਤੇ ਜੋ ਜਿਹੜਾ ਗੁਰੂ ਸਾਹਿਬ ਜੀ ਦੇ ਨਾਮ ਦਿੱਤੇ ਹੋਏ ਨੂੰ ਹਿਰਦੇ ਟਿਕਾ ਲੈਂਦਾ, ਗੁਰਾਂ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਰਿਦ ਹਿਰਦੇ ਦੇਵੇ ਮਹਿ ਵਿਚ ਧਰੇ ਧਰਦਾ ਹੈ ਵਾਹਿਗੁਰੂ ਮੰਤਰ ਨੂੰ।
ਸੋ ਜਨਮ ਮਰਨ ਦੋਹ ਥੀ ਰਹਿ,
ਸੋ ਉਹ ਮਨੁੱਖ ਜੰਮਣ ਅਤੇ ਮਰਨ ਦੋਨਾਂ ਤੋਂ ਹੀ ਰਹਿ ਰਹਿਤ ਹੋ ਜਾਂਦਾ, ਭਾਵ ਕੀ ਮੁਕਤ ਹੋ ਜਾਂਦਾ। ਸੋ ਇਕ ਸਵਈਆ ਦਾਸਾ ਭੱਟ ਜੀ ਦਾ ਹੈ ਤੇ ਹੁਣ ਅੱਗੇ ਨਲ ਭੱਟ ਜੀ ਦੇ ਦੋ ਸਵਈਏ ਆ ਰਹੇ। ਇਹ ਜਿਹੜਾ ਪਿਛਲਾ ਸਵਈਆ ਦਾਸਾ ਭੱਟ ਦਾ ਸੀ, ਅੱਗੇ ਕਥਨ ਕਰਦੇ ਨੇ ਜਿਸ ਪ੍ਰਕਾਰ ਨਲ ਭੱਟ ਜੀ ਤੇ ਦੋ ਸਵਈਆਂ ਚ ਉਹ ਵੀ ਮਹਿਮਾ ਕਰਦੇ ਹਨ।
ਗੁਰਬਿਨ ਘੋਰ ਅੰਧਾਰ,
ਹੇ ਭੱਟ ਜਨੋ, ਇਸ ਕਲਯੁਗ ਦੇ ਸਮੇਂ ਵਿਚ ਗੁਰੂ ਧਾਰਨ ਕੀਤੇ ਤੋਂ ਬਿਨ ਬਗੈਰ ਜੀਵ ਨੂੰ ਅਗਿਆਨ ਰੂਪੀ ਘੋਰ ਭਿਆਨਕ ਹਨੇਰਾ ਜਿਹੜਾ ਹੈ ਨਾ ਉਹ ਪਿਆ ਰਹਿੰਦਾ ਹੈ। ਇਹਦੇ ਨਾਲ ਹੀ ਦੱਸਦੇ ਨੇ,
ਗੁਰੂ ਬਿਨ ਸਮਝ ਨਾ ਆਵੇ,
ਗੁਰੂ ਧਾਰਨ ਕੀਤੇ ਤੋਂ ਬਿਨ ਬਗੈਰ ਜੀਵਾਂ ਨੂੰ ਆਤਮ ਸਰੂਪ ਪਰਮਾਰਥ ਦੀ ਸਮਝ ਸੂਝ ਨਹੀਂ ਆਵੇ ਆਉਂਦੀ। ਜੇ ਸੋ ਚੰਦਾ ਉਗ ਹੈ ਸੂਰਜ ਚੜ੍ਹੈ ਹਜ਼ਾਰ, ਇਹ ਤੇ ਜਾਣਨ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹਦਾ ਮਤਲਬ ਕੀ ਹੈ, ਨਿਗੁਰਾ ਬੰਦਾ ਭਾਵੇਂ ਚਾਰੇ ਵੇਦ ਪੜ੍ਹ ਲਵੇ, ਛੇ ਸ਼ਾਸਤਰ ਪੜ੍ਹ ਲਵੇ, सुरतियां सिमरतियां ए चंद्रमा सूरज दे प्रमाण नाल कहा भी इन्ना चानना ग्यान दा उहदे कोल होवे फिर भी वह दरगाह दे च भ्रष्टिया होया कहा है गुरमंत्र हीन सुजो प्राणी त्रिगंत जन्म भ्रष्ट न है ते उहनू सजा की मिलेगी कूकर है सूकर है गर्द है काक है सरप ने तुरख लै। फिर दूसरा सवाल पैदा हुंदा है बहुत सारे लोग कहिंदे जी असीं तां देह नूं गुरु बनाया होया है कलयुग दे समें दे अंदर सतगुर बाझो गुर नहीं कोई गुरु दे लक्षण जड़े न ब्रह्म नेष्ठी ब्रह्म स्रोत्री ओह केवल गुरु साहिब दे विच न। इस करके पखंड दा बोलबाला है महाराज साहिब जी ने सिखां नूं गुरता गद्दी दे अधीन कीता गुरु नानक साहिब महाराज ने दस दिता भी निरंकार दा हुक्म है जदों परमेशर आप गुरु रूप विच प्रगट हुंदा रब आप ओह गुरु दी पूजा भी रब दी पूजा हो गई। इस करके ना गुरु ग्रंथ साहिब जी इस वेले गुरता गद्दी दे मालक न इन्हां नूं गुरु धारण करन दा तरीका की है जो कोई सीधा कहे मैं गुरु ग्रंथ साहिब नूं गुरु धारण कर लिया तो झूठ बोल रहा है। जे कोई कहे मैं फलानी देह नूं गुरु धारण कर लिया पले की पऊगा ते मुक्ति तो मिलनी नहीं क्योंकि आप डुबे च हो वेद में चेले दिए बहाए। इस करके भाई गुरु ग्रंथ साहिब नूं गुरु धारण करने का एक ही तरीका है भी पंजां प्यारियां तों अमृत प्राप्त करना ते फिर गुरु साहिब अकाल पुरख की मेहर हो जाती है। इस तों बिना कहिंदे गुरबिन कोर अंधार गुरबिन समझ ना आवे आत्मा की समझ नहीं आएगी। सो इस करके है नारद मुनि वर्गे बसेरे धक्के खादे भगवान विष्णु जी उहदी चक के मिट्टी जिहड़ी हुंदी सी ना सवा सवा गज कमियार दी लाई असी जगन्नाथ वाली जगह की गल है वह सारी मिट्टी सटा के आउंदे एक दिन नारद कुदरती वह वापस मुड़े आया कोई कार्ज ऐसा पिया जो देखा कमियार कहिंदे ओह तू की करदा है वो कहिंदा करदा की है भी इत्थे एक निगोरा बंदा हुंदा है अखे कौन कहिंदा मैनू पता नहीं मैं सुनिया भी वह बर्मा का पुत है अखे नारद ना है उहदा ते वह धरती भ्रष्ट है वह आउण ते नहीं हटदा भगवान जी मिट्टी पटण ते नहीं हटदे। उहनू बड़ा गुस्सा लग्या कहिंदे इह की करिया भगवान जी आके कहिंदे जी आ की करिया तुसी रोज मेरी मिट्टी चक के तुसी कहिंदे भई निगोरा बंदा जिथे बैठदा धरती भ्रष्टी जांदी है। कहिंदे महाराज तुसी मैनू कहिंदे तेरे विच हंकार सी भी मैं बर्मा का पुत हां मैं तेनू किवें हंकारी नूं तां उपदेश ही नहीं करूं कम करदा। भगवान जी कहिंदे न उह कहिंदे जद तू ग्रंथ इन्ने पढ़िया होया बर्मा का तू पुत है तेनू इह पता ही नहीं भी गुरु धारण करी दा फिर मैं तेनू की समझा दा तू तां पत्थर दी न्याई तेरी बिरती होई है। कहिंदा जी फिर कल्याण कहिंदे गुरु तो बिना हो ही नहीं सकदी कहिंदे गुरु किहनूं धारण करां कहिंदे भी इस तरह करी तड़के ही जेड़ा तेरे मत्थे लग जाए बस गुरु मन ली उस इम्तिहान लिया ए भी ए तो नहीं भी मत्थे लगना हरेक गुरु हो सकता है यह परीक्षा सी। सवेरे उठदा कहिंदा पता नहीं कहा जा गुरु मिलूगा की है शंका पहली पैदा हो गई कोई चंगा जा गुरु मिल जाए। जदों देखिया एक मछेरा सी मच्छियां फड़िया हुई जाल दे विच उहदे पैरी कहिंदा जी तुसी मेरे गुरु हो गए मैनू उपदेश दियो कहिंदा मच्छी देख कि सोहनी है आ देख कहिंदा किन्नी बहुत सोहनी मच्छी है तैं लैनी है इह कहिंदा ओहो गुरु तां मिलिया पर कहिंदा मछेरा ही मिलिया शंका हो गई ते भगवान जी दे जदों हमने कहिंदे भी हुण मत्थे ना लगी हुण मेरे मत्थे ना लगी तैनूं 84 दे विच गेड़े कटने पैणगे तैं गुरु दे उत्ते किंतू कीती है तैं शंका कर ली गुरु दे कहिंदे जी फिर मेरे कोलों गलती होगी फिर हुण इह कहिंदे हुण तां 84 दे विच जाणे पऊगा इह विधान है मेरा बन्निया होया भगवान जी कहिंदे कहिंदे महाराज किवें कोई छटकारा भी हो सकदा कहिंदे गुरु इह दसूगा ते कहिंदे जी हुण कहिंदे तूं जा तैनूं गुरु मिलूगा जिहड़ा मत्थे लगूगा उहदे कोलों पुछ ली सवेरे फिर उही आवे उह पैरी पै के कहिंदा जी फिर चरणी पै के कहिंदा महाराज मैनूं भगवान जी ने तत्रकार दिता भी तेनू तो 84 भुगतावांगे भी मैनू उपदेश दे कहिंदे अच्छा ते हुण तां नहीं कोई शंका रही तेनू कहिंदा ना जी हुण शंका कहदी हुण जे 84 दा तां सराफ हो गया हुण शंका तां मिट गई सारी कहिंदे चंगा फिर ऐं कर भगवान जी नूं जाके कह दे भी 84 लख जोनां तां भुगतणियां ने उहनां दा नक्शा बना दो मैनू ਜਦੋਂ ਨਕਸ਼ਾ ਬਣਾ ਦੇਣ ਧਰਤੀ ਦੇ ਉੱਤੇ, ਕਹਿੰਦੇ ਜਦੇ ਲਿਟਣ ਲੱਗ ਜੀ ਤੇ ਆਹ ਜੁਗਤੀ ਦੱਸ ਦਿੱਤੀ। ਕਹਿੰਦੇ ਫਿਰ ਉਸ ਵੇਲੇ ਕਹਿੰਦੀ ਭਗਵਾਨ ਜੀ ਉਹ ਵੀ ਤੁਸੀਂ ਬਣਾਈਆਂ ਨੇ, ਇਹ ਵੀ ਤੁਸੀਂ ਬਣਾਈਆਂ ਨਕਸ਼ਾ, ਇਸ ਕਰਕੇ ਮੈਂ ਭੋਗ ਲਈਆਂ ਸਾਰੀਆਂ। ਤੇ ਜਿਸ ਵੇਲੇ ਆਏ ਕਹਿੰਦੇ ਭਗਵਾਨ ਜੀ ਵੀ ਚਲੋ ਹੁਣ ਤੁਸੀਂ ਐਂ ਕਰੋ ਵੀ 84 ਜਿਹੜੀ ਹੈ 84 ਲੱਖ ਜੂਨਾਂ ਦੇ ਨਕਸ਼ੇ ਦਾ ਬਣਾ ਕੇ ਦਿਖਾ ਦਿਓ ਜਿੱਥੇ ਜਿੱਥੇ ਮੈਂ ਜਾਣਾ। ਚਲੋ ਕੁਛ ਜਾਨਵਰ ਤਾਂ ਮੈਨੂੰ ਪਤਾ ਵੀ ਗਧਾ ਕਿਹਾ ਜਾਂਦਾ, ਹਾਥੀ ਕਿਹਾ ਜਾਂਦਾ, ਘੋੜਾ ਕਿਹਾ ਜਾਂਦਾ, ਸਾਰੇ ਨਕਸ਼ੇ ਬਣਾ ਦਿਓ। ਕਹਿੰਦੇ ਲੈ ਬਣਾ ਦਿੰਦੇ ਹਾਂ। ਮਾਇਆ ਵੀ ਸ਼ਕਤੀਆਂ ਬਣਾ ਤੇ ਸਾਰੇ ਉੱਥੇ ਲਿਟਣ ਲੱਗ ਗਿਆ। ਭਗਵਾਨ ਜੀ ਹੱਸ ਕੇ ਕਹਿੰਦੇ ਆ ਕੀ ਕਰਦਾ? ਕਹਿੰਦਾ ਜੀ ਭੋਗਦਾ, ਭੋਗਣ ਨੂੰ ਇਹ ਕਿਹਾ ਸੀ? ਕਹਿੰਦੇ ਮੈਂ ਤਾਂ ਤੈਨੂੰ ਜੂਨਾ ਚ ਜਾ ਕੇ ਭੁਗਤਾਉਣ ਨੂੰ ਕਿਹਾ। ਕਹਿੰਦੇ ਜੂਨਾ ਵੀ ਤੁਸੀਂ ਬਣਾਈਆਂ, ਨਕਸ਼ਾ ਤੁਸੀਂ ਬਣਾਇਆ। ਹੱਸ ਕੇ ਭਗਵਾਨ ਜੀ ਕਹਿੰਦੇ ਫਿਰ ਜੁਗਤੀ ਤਾਂ ਗੁਰੂ ਨੇ ਦੱਸੀ ਨਾ, ਉਹ 84। ਇਹ ਮੈਂ ਲੋਕਾਂ ਨੂੰ ਤੇਰੇ ਦੁਆਰਾ ਸੰਦੇਸ਼ ਦੇਣਾ ਸੀ ਕਿ ਗੁਰੂ ਹੀ 84 ਕੱਟ ਸਕਦਾ ਹੈ, ਰੱਬ ਆਪ ਨਹੀਂ 84 ਕੱਟਦਾ ਕਿਸੇ ਦੀ। ਤੋ ਇਸ ਕਰਕੇ ਵੀ 84 ਹੁਣ ਤੇਰੀ ਕੱਟੀ ਗਈ। ਹੁਣ ਤੈਨੂੰ ਦੱਸਦੇ ਹਾਂ ਵੀ ਤੇਰੀ ਪ੍ਰੀਖਿਆ ਕਰਨ ਵਾਸਤੇ ਮਾਛਕੀ ਦਾ ਰੂਪ ਧਾਰਨ ਕੀਤਾ ਸੀ, ਉਹ ਤਾਂ ਵਿਸ਼ਿਸ਼ਟ ਮੁਨੀ ਹੈ, ਜਾ ਕੇ ਚਰਨ ਫੜ ਲੈ ਹੁਣ ਤੂੰ। ਜਦ ਗਿਆ ਵਿਸ਼ਿਸ਼ਟ ਮੁਨੀ, ਕਹਿੰਦੇ ਓਹੋ, ਕਹਿੰਦੇ ਕੀ? ਕਹਿੰਦੇ ਵੀ ਭਗਵਾਨ ਨੇ ਇਸ਼ਾਰਾ ਕੀਤਾ ਸੀ ਵੀ ਮਾਛੀ ਬਣ ਕੇ ਇਹਦੀ ਪ੍ਰੀਖਿਆ ਲੈ ਲੈ। ਇਸ ਕਰਕੇ ਗੁਰਬਿਨ ਕੋਰ ਅੰਧਾਰ ਗੁਰੂ ਬਿਨ ਸਮਝਣ ਆਵੇ। ਅੱਗੇ ਦੱਸਦੇ ਹਨ ਜੇ
ਗੁਰਬਿਨ ਸੁਰਤ ਨਾ ਸਿੱਧ,
ਸਤਿਗੁਰੂ ਤੋਂ ਬਿਨ ਬਗੈਰ ਆਤਮ ਸਰੂਪ ਦੀ ਸੁਰਤ ਗਿਆਤ ਦੀ ਸਿੱਧ ਪ੍ਰਾਪਤੀ ਨਹੀਂ ਹੁੰਦੀ ਹੈ, ਜਾਂ ਸੋ ਸ੍ਰੇਸ਼ਟ ਰਤ ਪ੍ਰੀਤੀ ਅਤੇ ਸਿੱਧੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ।
ਗੁਰੂ ਬਿਨ ਮੁਕਤ ਨਾ ਪਾਵੇ,
ਅਤੇ ਗੁਰੂ ਤੋਂ ਬਿਨਾ ਭਾਈ ਮੁਕਤੀ ਨਹੀਂ ਪ੍ਰਾਪਤ। ਸੋ ਮੁਕਤ ਜੇ ਸਤਿਗੁਰ ਚੰਗਾ, ਜਿਨ੍ਹਾਂ ਦਾ ਗੁਰੂ ਚੰਗਾ ਮੁਕਤ ਵੀ ਉਹੀ ਹੁੰਦੇ ਨੇ। ਇਸ ਕਰਕੇ ਭਿੰਡਰਾਂ ਵਾਲੇ ਜਥੇ ਦੇ ਵਿੱਚ ਪੜ੍ਹਨ ਵਾਸਤੇ ਆ ਗਿਆ ਸੰਤ ਗਿਆਨੀ ਗੁਰਬਚਨ ਸਿੰਘ ਦੇ ਵੇਲੇ ਹੈ, ਭਗਵੇਂ ਉਹਦੇ ਕੱਪੜੇ ਦੇਹ ਤਾਰੀ ਗੁਰੂ ਧਾਰਨ ਕਰਿਆ ਹੋਇਆ ਸੀ ਉਹਦਾ। ਉਹ ਪੜ੍ਹਨ ਵਾਸਤੇ ਆ ਗਏ ਤਾਂ ਸਿੰਘ ਕਿਹਾ ਕਰਨ ਵੀ ਅੱਗੇ ਦੜਰੰਗਾ ਵੀ ਆਖੇ ਆ ਗਿਆ ਆਪਣੇ ਵਿੱਚ। ਉਹ ਸੁਣ ਕੇ ਤੰਗ ਬੜਾ ਹੋਇਆ। ਉਹ ਇੱਕ ਦਿਨ ਸੰਤਾਂ ਨੂੰ ਕਹਿੰਦਾ ਮਹਾਰਾਜ ਜੀ ਮੈਨੂੰ ਛੁੱਟੀ ਦਿਓ ਵੀ ਮੈਂ ਤਾਂ ਨਹੀਂ ਪੜ੍ਹਨਾ। ਸੰਤ ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਗਿੱਦੜ ਰੰਗਾ ਦੱਸ ਦਿਆ ਭਗਵੇਂ ਕੱਪੜੇ ਨੇ ਮੇਰੇ, ਵੀ ਮੈਂ ਹੁਣ ਆਪਣਾ ਭੇਖ ਥੋੜੀ ਲਾਉਣਾ, ਮੈਂ ਤਾਂ ਪੜ੍ਹਨਾ ਆ ਵੀ ਵਿਦਿਆ ਤਾਂ ਸਭ ਦੀ ਸਾਂਝੀ ਹੈ, ਇਸ ਕਰਕੇ ਮੈਂ ਨਿਰਮਲਾ ਸੰਤ ਹੈ ਵੀ ਉਹਦੇ ਚ ਤੁਰਵਾਇਆ। ਕਹਿੰਦੇ ਵੀ ਨਿਰਮਲਿਆਂ ਦੇ ਵਿੱਚ ਤਾਂ ਅੰਮ੍ਰਿਤ ਛਕਣਾ ਜ਼ਰੂਰੀ, ਨਿਰਮਲ ਸੰਪਰਦਾ ਦੇ ਵਿੱਚ ਤਾਂ ਸੰਤ ਜੀ ਵਿਧਾਨ ਲਿਖਿਆ ਹੋਇਆ ਵੀ ਜਿਹੜਾ ਅੰਮ੍ਰਿਤਧਾਰੀ ਨਹੀਂ ਹੈ ਉਹ ਨਿਰਮਲਾ ਹੀ ਨਹੀਂ ਹੈ, ਇਹ ਤਾਂ ਲਿਖਤ ਦੇ ਵਿੱਚ ਹੈ। ਫਿਰ ਨਿਰਮਲਿਆਂ ਦੇ ਕੱਪੜੇ ਚਿੱਟੇ ਲਿਖੇ ਵੇ, ਤੂੰ ਕੱਪੜੇ ਭਗਵੇਂ ਪਾਈ ਫਿਰਦਾ, ਇਹ ਲਿਖਿਆ ਮੈਂ ਵੀ ਪੜ੍ਹਿਆ। ਪਰ ਕੋਈ ਗੱਲ ਨਹੀਂ, ਕਹਿੰਦੇ ਸਿੰਘਾਂ ਨੂੰ ਮੈਂ ਕਹਿ ਦਿੰਦਾ। ਸੰਤਾਂ ਨੇ ਸਿੰਘ ਇਕੱਠੇ ਕਰੇ, ਕਹਿੰਦੇ ਖਬਰਦਾਰ ਹੋ ਜਾਓ ਜੇ ਸੰਤਾਂ ਨੂੰ ਕੁਛ ਕਿਹਾ, ਇਹ ਵਿਦਿਆ ਪੜ੍ਹਨੀ ਹੈ, ਇਹਦੀ ਮਰਜ਼ੀ ਹੈ ਭਾਈ। ਤੇ ਉਹ ਐਸੀ ਕਿਰਪਾ ਹੋਈ ਵੀ ਜਦੋਂ ਖੁੱਲਦੀਆਂ ਗਈਆਂ ਕਥਾ ਦੀ ਗੱਲਾਂ ਖੁੱਲਦੀਆਂ ਗਈਆਂ, ਜਦੋਂ ਅੰਮ੍ਰਿਤ ਦੀ ਮਹਾਨਤਾ ਸੁਣੀ, ਜਦੋਂ ਦੇਹ ਧਾਰੀ ਦੀ ਪ੍ਰਥਾ ਦੀ ਗੱਲ ਵੀ, ਗੁਰੂ ਨਾਨਕ ਦੇ ਘਰ ਦੇ ਵਿੱਚ ਦੇਹ ਗੁਰੂ ਹੋਏ ਨਹੀਂ ਸਕਦੇ, ਔਰ ਨਿਰਮਲ ਸੰਪਰਦਾ ਦੀ ਇਹ ਗੱਲ ਸੁਣੀ ਵੀ ਜੇ ਕੋਈ ਨਿਰਮਲਾ ਹੋ ਕੇ ਕਹਿੰਦਾ ਵੀ ਅੰਮ੍ਰਿਤ ਦੀ ਲੋੜ ਨਹੀਂ, ਉਹ ਤਾਂ ਗੁਰੂ ਤੋਂ ਵਿਮੁੱਖ ਹੋਇਆ ਵੈ। ਤੇ ਉਹ ਉੱਠ ਕੇ ਇੱਕ ਦਿਨ, ਵਿਸਾਖੀ ਦਾ ਦਿਹਾੜ ਸੀ, ਅੰਮ੍ਰਿਤ ਤਿਆਰ ਹੋਣਾ ਸੀ, ਉੱਠ ਕੇ ਖੜਾ ਹੋ ਗਿਆ ਸੰਗਤ ਦੇ ਵਿੱਚ। ਸੰਤ ਕਹਿੰਦੇ ਕਥਾ ਕਰਦੇ ਕਰਦੇ, ਕਹਿੰਦੇ ਭਾਈ ਕੀ ਗੱਲ ਹੋ ਗਈ? ਸੰਤ ਜੀ ਕਹਿੰਦਾ ਮਹਾਰਾਜ ਮੈਨੂੰ ਅੰਮ੍ਰਿਤ ਛਕਾ ਦਿਓ। ਕਹਿੰਦੇ ਨਹੀਂ ਤੂੰ ਜਿਵੇਂ ਹੈ ਉਵੇਂ ਰਹਿ। ਕਹਿੰਦਾ ਨਾ ਮਹਾਰਾਜ। ਫਿਰ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਇਆ, ਕਹਿੰਦਾ ਵੀ ਮੇਰੇ ਗੱਲ ਸਮਝ ਆ ਗਈ। ਸੋ ਇਸ ਕਰਕੇ ਸਾਹ ਸਮਝੀ ਹੈ ਵੀ ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ। ਜਿਹਨੂੰ ਮੁਕਤੀ ਚਾਹੀਦੀ ਗੁਰੂ ਧਾਰਨ ਕਰ ਲਵੇ, ਜਿਹਨੇ ਧੱਕੇ ਖਾਣੇ ਜਿੰਨੀ ਮਰਜ਼ੀ ਵਿਦਿਆ ਪੜ੍ਹ ਲਵੇ, ਧੱਕੇ ਖਾਂਦਾ ਫਿਰੂਗਾ। ਤੇ ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਹਿ ਨਾ ਬੁਰਾ। ਅੱਗੇ ਦੱਸਦੇ ਹਨ ਜੇ
ਗੁਰੂ ਬਿਨ ਮੁਕਤ ਨਾ ਪਾਵੇ,
ਤੇ ਗੁਰੂ ਤੋਂ ਬਿਨਾਂ ਭਾਈ ਮੁਕਤੀ ਵੀ ਨਹੀਂ ਪਾ ਸਕਦਾ। ਮੁਕਤੀ ਦਾ ਸਰੂਪ ਕੀ ਹੈ? ਸਤ ਚੇਤਨ ਆਨੰਦ ਬ੍ਰਹਮ ਦੀ ਪ੍ਰਾਪਤੀ, ਅਸਤ ਜੜ ਦੁੱਖ ਰੂਪ ਸੰਸਾਰ ਦੀ ਨਿਮਿਰਤੀ। ਇਹ ਗੁਰੂ ਤੋਂ ਬਿਨਾਂ ਮੁਕਤੀ ਨਾ ਪਾਵੇ, ਨਹੀਂ ਪਾ ਸਕਦਾ ਕੋਈ ਵੀ।
ਗੁਰ ਕਰ ਸੱਚ ਵਿਚਾਰ,
ਗੁਰੂ ਸਾਹਿਬ ਜੀ ਸੱਚ ਦਾ ਵਿਚਾਰ ਕਰਨ ਵਾਲੇ ਹਨ।
ਗੁਰੂ ਕਰ ਰੇ ਮਨ ਮੇਰੇ,
ਇਸ ਲਈ ਰੇ ਹੇ ਮੇਰੇ ਮਨਾ, ਤੂੰ ਗੁਰੂ ਨੂੰ ਧਾਰਨ ਕਰ। ਹੇ ਮੇਰੇ ਮਨਾ, ਗੁਰੂ ਨੂੰ ਧਾਰਨ ਕਰਕੇ ਅਤੇ ਗੁਰੂ ਦੁਆਰਾ ਸੱਚ ਦਾ ਵਿਚਾਰ ਕਰ।
ਗੁਰ ਕਰ ਸ਼ਬਦ ਸਪੁੰਨ,
ਹੇ ਮਨਾ ਜਿਸ ਦਾ ਸ਼ਬਦ ਉਪਦੇਸ਼ ਸਪੁੰਨ ਨਾਮ ਹੈ, ਸਹਿਤ ਪੁੰਨਾਂ ਦੇ ਹੈ, ਭਾਵ ਜਿਸ ਗੁਰੂ ਦਾ ਉਪਦੇਸ਼ ਪੁੰਨ ਪਵਿੱਤਰਤਾ ਦੇਣ ਵਾਲਾ ਹੈ, ਐਸਾ ਜੋ ਗੁਰੂ ਹੈ ਉਸ ਗੁਰੂ ਨੂੰ ਧਾਰਨ ਕਰ।
ਅਗਨ ਕਟਹਿ ਸਭ ਤੇਰੇ,
ਉਹ ਗੁਰੂ ਤੇਰੇ ਸਭ ਸਾਰੇ। ਅਗਨ ਨਾਮ ਹੈ ਪਾਪਾਂ ਦਾ, ਕਟਹਿ ਕੱਟ ਦੇਵੇ, ਇਹਨੂੰ ਕਟਹਿ ਨਹੀਂ ਕਰਨਾ ਪਾਠ ਜੀ, ਕਟਹਿ ਕੱਟ ਦੇਵੇਗਾ, ऐसा गुरु समर्थ है।
गुर नायन बैन गुर गुर करहो।
तो इस करके हे भटजनो, अपने नयन नेत्रां द्वारा भी गुरां दे दर्शन करो, इन्हां बचनां द्वारा भी ते तुसी गुरु गुरु करो, आखना करो तुसी
गुरु सत कव नल कह।
ते नल कव कवि जी भट कह रहा है कि गुरु सत स्वरूप है,
जिन गुरु ना देखियो ना कियो।
ते हे भट जनो, जिन जिन्हां ने गुरुआं दे दर्शन नू देखियो देखना नहीं कीता, अते गुरु दा उपदेश धार नहीं कियो कीता है, ए उन्हां नू दसदे हन।
ते अक्यथ संसार में है।
ते अक्यथ जिहड़ा है कक्के ते थत्थे दे विचाले जइया, इहनू इउं समझना है ईड़ी दी सिहारी ते ऐड़ा मुक्ता जिवें, ते ए इस प्रकार बोलूगा अक्यथ। ते इस प्रकार है कहिंदे उन्हां दा जन्म जिहड़ा संसार दे विच निष्फल है, भाव उन्हां दा जन्म तारिया होया व्यर्थी है, किसी अर्थ नहीं है।
गुरु गुरु गुर कर मन मेरे।
अगे दसदे हन कहिंदे हे भट जनो, जिन्हां ने गुरु नूं धारण कर लिया है, अपने मन नूं संबोधन करके कहिंदे न, क्योंकि मन शब्द आ रहे मन मेरे, हे मेरे मना, अपने गुरु दा जाप जप, बाणी करके भी गुरु जप, शरीर करके भी गुरु दा जाप जपना कर, मन वाणी करके, मन वाणी शरीर करके, तीन बारी गुरु गुरु है ना। ते इस करके ते गुरु नूं धनता जो कहना जावे, मन करके भी धन कह गुरु नूं, बाणी करके भी शरीर करके भी, जां तीन बारी वाक कहण तो भाव अत्यंत ए जिहड़ी ताकीद कीती है गुरु नानक देव जी, गुरु अंगद देव जी, गुरु अमरदास जी अते गुरु रामदास जी, ते इउं अपना गुरु धारण कर इन्हां नूं
धारण तरन समर्थ कलयुग।
ए भाई समर्थ शब्द है जिहड़ा कसके बोलना है, समथ ना बने इह। सतगुरु जी इस कलयुग दे विच जीवन नूं तारन वास्ते तरन जहाज रूप न, अते समर्थ सर्व शक्तिमान, समर्थ दा ही वाचक है पर पाठ समर्थ है, इउं बोलना है। हां जी बोलोगे।
सुनत संवाद शब्द जिस केरे।
जिस गुरु केरे दे शब्द उपदेश नूं सुन सुनदिया ही गुरमुखा दी समाध समाधि लग जांदी है।
हुन दुखन नास सुखदायक सूरो।
हुन पुनः गुरु जी सारे दुख दुखां दा नाश करन वाले, सुखदायक सुखां नूं देण वाले, अते काम करो आदि विकारां ते काल नूं जितण वाले न, ਉਹ ਜਿੱਤਣ ਵਾਲੇ ਹੋਣ ਕਰਕੇ ਸੂਰੋ ਸੂਰਮੇ ਨ, ਗੁਰੂ ਤਾਂ ਸੂਰਾ ਕਿਹਾ। ਤੇ ਇਸ ਪ੍ਰਕਾਰ ਵੀ ਐਸਾ ਗੁਰੂ ਸੂਰਮੈ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀਰੇ, ਜਿਨ ਪੰਚ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਹ ਕਲੀਰੇ। ਸੋ ਇਸ ਕਰਕੇ ਨਾ, ਤੇ ਐਸੇ ਗੁਰੂ ਸਾਹਿਬ ਜੋ ਸੁਖਦਾਇਕ, ਇਹਨੂੰ ਇਸ ਤਰ੍ਹਾਂ ਹੀ ਬੋਲਣਾ ਜਿਵੇਂ ਤੇ ਦੱਦੇ ਨੂੰ ਕੰਨਾਂ ਲੱਗਿਆ ਹੋਇਆ, ਜਿਹੜਾ ਜਾਈਏ ਨਾ ਈੜੀ ਦੀ ਸਿਹਾਰੀ ਜਿਵੇਂ ਹੈ, ਈੜੀ ਦੀ ਸਿਹਾਰੀ ਵਾਂਗ ਸੁਖਦਾਇਕ, ਐਂ ਬੋਲਣਾ ਇਸ ਨੂੰ, ਇਉਂ ਉਚਾਰਨ ਕਰਨਾ ਹੈ। ਤੇ ਇਸ ਤਰ੍ਹਾਂ ਦੇ ਸੂਰਮੇ ਹਨ ਗੁਰੂ ਸਾਹਿਬ ਜੀ। ਹਾਂਜੀ ਬੋਲੋਗੇ।
ਜੋ ਧਰਤ ਧਿਆਨ ਬਸਤ ਤੇ ਨੇਰੇ।
ਜਿਹੜਾ ਵੀ ਸਿੱਖ ਐਸੇ ਸਤਿਗੁਰਾਂ ਦਾ ਧਿਆਨ ਧਰਤ ਧਾਰਨ ਕਰਦਾ ਹੈ, ਸਤਿਗੁਰੂ ਸਦਾ ਤੇ ਉਸਦੇ ਨੇੜੇ ਅੰਗ ਸੰਗ ਹੋ ਕੇ ਬਸਤ ਬਸਦੇ ਹੈ। ਤੇ ਭਾਈ ਗੋਂਦਾ ਨਾਮ ਦਾ ਸਿੱਖ ਕਾਬਲ ਕੰਧਾਰ ਵਿੱਚ ਬੈਠਾ ਸੀ, ਤੇ ਫਿਰ ਗੁਰੂ ਹਰਰਾਏ ਸਾਹਿਬ ਜੀ ਕੀਰਤਪੁਰ ਸਾਹਿਬ ਦੇ ਵਿੱਚ ਬੈਠੇ ਸੀ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦੀ ਸਮਾਪਤੀ ਹੋਈ, ਉਧਰ ਭਾਈ ਸਾਹਿਬ ਜੀ ਤੇ ਕਾਬਲ ਦੀ ਸੰਗਤ ਵੀ ਦੇ ਰਹੀ, ਇਸ਼ਨਾਨ ਪਾਨ ਕਰਕੇ ਦਰਿਆ ਤੇ ਇਸ਼ਨਾਨ ਕੀਤਾ। ਤੇ ਭਾਈ ਸਾਹਿਬ ਜੀ ਸਮਾਧੀ ਦੇ ਵਿੱਚ, ਕਿਉਂਕਿ ਗੁਰੂ ਸਾਹਿਬ ਤੋਂ ਵਿਛੜਨਾ ਨਹੀਂ ਸੀ ਚਾਹੁੰਦੇ, ਗੁਰੂ ਦਾ ਹੁਕਮ ਮੰਨ ਕੇ ਗਏ ਸੀ ਪ੍ਰਚਾਰ ਕਰਨ ਵਾਸਤੇ ਭਾਈ ਗੋਂਦਾ ਜੀ, ਐਸੀ ਬਿਰਤੀ ਸੂਖਮ ਤੇ ਪਰਪੱਕ, ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਐਸਾ ਟਿਕਿਆ ਕਿ ਭਾਈ ਸਾਹਿਬ ਜੀ ਉੱਠੇ ਹੀ ਨਾ, ਸੰਗਤ ਬੜੀ ਹੈਰਾਨ। ਪਹਿਰ ਲੰਘਿਆ, ਦੋ ਪਹਿਰ ਤਿੰਨ ਪਹਿਰ ਲੰਘੇ, ਤੇ ਜਦੋਂ ਨਾ ਹੀ ਉੱਠੇ, ਉਧਰ ਗੁਰੂ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ, ਸੰਗਤ ਬੜੀ ਹੈਰਾਨ। ਦੇਖਿਆ ਘੜੀ ਦੋ ਘੜੀ ਪਹਿਰ ਲੰਘਿਆ, ਇੰਨੇ ਨੂੰ ਲੰਗਰ ਤਿਆਰ ਹੋ ਗਿਆ। ਲਾਂਗਰੀ ਨੇ ਆ ਕੇ ਕਿਹਾ, ਗਰੀਬ ਨਿਵਾਜ ਲੰਗਰ ਤਿਆਰ ਹੈ। ਮਹਾਰਾਜ ਬੋਲੇ ਹੀ ਨਾ, ਸਿਆਣੇ ਸਿੱਖਾਂ ਨੇ ਇਸ਼ਾਰਾ ਕੀਤਾ ਵੀ ਬੁਲਾ ਨਾ ਮਹਾਰਾਜ ਨੂੰ। ਇੱਕ ਪਹਿਰ ਹੋਰ ਲੰਘ ਗਿਆ, ਉਹ ਫੇਰ ਆਇਆ, ਮਹਾਰਾਜ ਲੰਗਰ ਠੰਡਾ ਹੁੰਦਾ, ਮਹਾਰਾਜ ਬੋਲੇ ਹੀ ਨਾ। ਤੇ ਤੀਸਰਾ ਪਹਿਰ ਜਦੋਂ ਸਾਧ ਸਿੰਘ ਬਤੀਤ ਹੋਇਆ, ਤਾਂ ਭਾਈ ਸਾਹਿਬ ਜੀ ਦੀ ਉਧਰੋਂ ਸਮਾਧੀ ਖੁੱਲੀ ਹੈ ਤਾਂ ਮਹਾਰਾਜ ਸਾਹਿਬ ਜੀ ਜਦੋਂ ਲੰਘ ਰਹੀ, ਕਿਸੇ ਨੇ ਵੀ ਕਹਿੰਦੇ ਮਹਾਰਾਜ ਹੁਣ ਤਾਂ ਸਵੇਰ ਦਾ ਲੰਗਰ ਹੀ ਨਹੀਂ ਕਿਸੇ ਨੇ ਛਕਿਆ, ਸਿੱਖ ਨੇ ਇਹ ਗੁਰੂ ਸਾਹਿਬ ਨਹੀਂ ਛਕਣਗੇ, ਅਸੀਂ ਨਹੀਂ ਛਕਣਾ, ਕੋਈ ਭਾਣਾ ਮਹਾਰਾਜ ਦਾ ਕਿਉਂ ਨਹੀਂ ਮਹਾਰਾਜ ਸਾਹਿਬ ਜੀ ਲੰਗਰ ਛਕਦੇ? ਮਹਾਰਾਜ ਕਹਿੰਦੇ ਸਿੱਖਾਂ ਮੈਂ ਕੀ ਕਰਦਾ, ਮੇਰੇ ਪੈਰ ਮੇਰੇ ਸਿੱਖ ਨੇ ਪਕੜੇ ਹੋਏ ਸੀ ਭਾਈ, ਕਹਿੰਦੇ ਜੀ ਕੌਣ ਅਸੀਂ, ਕਹਿੰਦੇ ਭਾਈ ਗੋਂਦਾ ਕਾਬਲ ਚ ਬੈਠਾ, ਜੇ ਮੈਂ ਚਰਨ ਹਿਲਾ ਦਿੰਦਾ ਮੇਰੇ ਸਿੱਖ ਦਾ ਧਿਆਨ ਟੁੱਟ ਜਾਣਾ ਸੀ। ਕਹਿੰਦੇ ਇਸ ਤਰ੍ਹਾਂ ਦੀ ਸਾਡਾ ਇਹ ਸੰਬੰਧ ਜਿਹੜਾ ਨਾ ਭਾਵਨਾ ਦੇ ਸਹਿਤ ਇਸ ਤਰ੍ਹਾਂ ਦਾ ਉਹਦੇ ਨਾਲ ਸੰਬੰਧ ਜੁੜਿਆ ਹੋਇਆ ਸੀ। ਜਦੋਂ ਸੰਗਤ ਕਾਬਲ ਦੀ ਆਈ, ਕੀਰਤਪੁਰ ਸਾਹਿਬ ਸੰਗਤਾਂ ਨੇ ਪੁੱਛਿਆ ਤੁਹਾਡੇ ਵਿੱਚ ਭਾਈ ਗੋਂਦਾ, ਕਹਿੰਦੇ ਆ, ਕਹਿੰਦੇ ਜੀ ਕਿਸੇ ਦਿਨ ਵੀ ਭਾਈ ਸਾਹਿਬ ਸਮਾਧੀ ਚ, ਕਹਿੰਦੇ ਹਾਂ ਜੀ, ਤੇ ਸਾਰਾ ਦਿਨ ਹੀ ਬੈਠੇ ਰਹੇ ਲਗਭਗ। ਫਿਰ ਉਹ ਭਾਈ ਗੋਂਦੇ ਦੇ ਦਰਸ਼ਨ ਕਰਕੇ ਧੰਨ ਹੋਏ ਸੀ, ਇਉਂ ਫਿਰ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਦੀ ਜਿਨ੍ਹਾਂ ਦਾ ਧਿਆਨ ਜਿਹੜੇ ਸਿੱਖ ਧਰਦੇ ਆ, ਸੁਣ ਤੁਸੀਂ ਬੋਲੀ ਇੱਕ ਵਾਰੀ ਫਿਰ।
ਜੋ ਧਰਤ ਧਿਆਨ ਬਸਤ ਤੇ ਨੇਰੇ,
ਹਾਂ ਜਿਹਦੇ ਜੋ ਧਰਤ ਧਿਆਨ ਬਸਤ ਤੇ ਨੇੜੇ, ਹੁਣ ਤੁਸੀਂ ਦੇਖੋ ਵੀ ਕਾਬਲ ਕੰਧਾਰ ਕਿੱਥੇ ਹੈ, ਤੇ ਉਹਦੇ ਨੇੜੇ ਜਾ ਵਸੇ ਨਾ, ਉਹਦੇ ਹਿਰਦੇ ਚ ਜਾ ਵਸੇ, ਬੈਠੇ ਨੇ ਕੀਰਤਪੁਰ ਸਾਹਿਬ ਤੇ ਚਰਨਾਂ ਦੇ ਦਰਸ਼ਨ ਹੋ ਰਹੇ ਨੇ ਕਾਬਲ ਦੇ ਵਿੱਚ, ਫਿਰ ਇਹ ਸਮਰੱਥ ਗੁਰੂ ਇਹ ਕਰ ਸਕਦਾ ਇਸ ਸਾਹਿਬ। ਸੋ ਇਸ ਕਰਕੇ ਹੈ ਤੇ ਅੱਗੇ ਦੱਸਦੇ ਹਨ ਜੀ,
ਪੂਰੋ ਪੁਰਖ ਹਿਰਦੈ ਹਰ ਸਿਮਰਤ।
ਸਤਿਗੁਰੂ ਰਾਮਦਾਸ ਜੀ ਪੂਰੋ ਪੂਰਨ ਪੁਰਖ ਹਰ ਪਰਮਾਤਮਾ ਨੂੰ ਆਪਣੇ ਹਿਰਦੇ ਹਿਰਦੇ ਦੀ ਸਿਮਰਤ ਸਿਮਰਦੇ ਹਨ।
ਮੁਖ ਦੇਖਤ ਅਗ ਜਾਹੇ ਪ੍ਰੇਰੇ,
ਸਤਿਗੁਰਾਂ ਦਾ ਮੁਖ ਦੇਖ ਦੇਖਦਿਆਂ ਹੀ, ਭਾਵ ਦਰਸ਼ਨ ਕਰਦਿਆਂ ਹੀ ਸਾਰੇ ਅਗ ਪਾਪ ਪ੍ਰੇਰੇ ਪਰੇ ਹੋ ਜਾਂਦੇ, ਦੂਰ ਚਲੇ ਜਾਂਦੇ, ਜਾਹੇ ਜਾਂਦੇ ਹਨ ਜੀ।
ਜੋ ਹਰ ਬੁੱਧ ਰਿੱਧ ਸਿੱਧ ਚਾਹਤ,
ਤੇ ਹੁਣ ਇਹ ਭੱਟ ਕਹਿ ਰਿਹਾ ਕਿ ਹੇ ਮਨਾ, ਜੋ ਜੇਕਰ ਤੂੰ ਹਰ ਹਰੀ ਦੀ ਪ੍ਰਾਪਤੀ ਵਾਲੀ ਬੁੱਧ ਬੁੱਧ ਆਤਮ ਵਿਸ਼ੈਣੀ ਮਤ ਅਤੇ ਰਿੱਧੀਆਂ ਸਿੱਧੀਆਂ ਚਾਹਤ ਚਾਹੁੰਦਾ ਹੈ, ਤਾਂ ਫਿਰ ਕੀ ਕਰਨਾ ਹੈ? ਕਹਿ ਰਹੇ ਹਨ
ਗੁਰੂ ਗੁਰੂ ਗੁਰ ਕਰ ਮਨ ਮੇਰੇ।
ਤਾਂ ਫਿਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰ ਅਮਰਦਾਸ ਜੀ, ਕਿਉਂਕਿ ਹਰੇਕ ਗੁਰ ਨੂੰ ਤੇ ਜਿਵੇਂ ਪਹਿਲਾ ਗੁਰ ਲੱਗ ਗਿਆ ਗੁਰੂ ਨਾਨਕ ਦੇਵ ਜੀ, ਗੁਰ ਗੁਰੂ ਨਾਨਕ ਦੇਵ ਜੀ, ਦੂਜਾ ਗੁਰ ਗੁਰੂ ਅੰਗਦ ਦੇਵ ਜੀ, ਤੀਜਾ ਗੁਰ ਗੁਰੂ ਅਮਰਦਾਸ ਜੀ, ਅਤੇ ਚੌਥਾ ਜਿਹੜਾ ਸਾਸ ਜੀ ਇਹ ਨਾਲ ਲਾ ਲੈਣਾ ਵੀ ਇਸ ਪ੍ਰਕਾਰ ਕਹਿੰਦੇ ਗੁਰੂ ਰਾਮਦਾਸ ਜੀ ਨੂੰ ਧਾਰਨ ਕਰ, ਮਨ ਕਰਕੇ ਗੁਰੂ, ਬਾਣੀ ਕਰਕੇ ਗੁਰੂ, ਤਨ ਕਰਕੇ ਗੁਰੂ, ਗੁਰ ਗੁਰ ਕਰੋ, ਤੇ ਇਸ ਪ੍ਰਕਾਰ ਗੁਰੂ ਨੂੰ ਧੰਤਾ ਜੋ ਕਹਿਣਾ ਬਣਦਾ ਇਹ ਮੇਰੇ ਮਨਾਂ। ਤੇ ਇਸ ਪ੍ਰਕਾਰ ਇਹਨਾਂ ਤਿੰਨਾਂ ਗੁਰੂਆਂ ਦਾ ਹੀ ਸਰੂਪ, ਗੁਰੂ ਨਾਨਕ ਦਾ ਸਰੂਪ ਗੁਰੂ ਅੰਗਦ ਦੇਵ ਜੀ ਸੀ, ਗੁਰੂ ਅੰਗਦ ਦੇਵ ਜੀ ਦਾ ਸਰੂਪ ਗੁਰੂ ਅਮਰਦਾਸ ਜੀ ਸੀ, ਤੇ ਹੁਣ ਭਾਈ ਸਾਹਮਣੇ ਕਹਿੰਦੇ ਸਮਝੋ ਗੁਰੂ ਰਾਮਦਾਸ ਉਸੇ ਦਾ ਸਰੂਪ ਸੀ, ਗੁਰੂ ਅਰਜਨ ਦੇਵ ਜੀ ਦੇ ਸਨਮੁਖ ਬੈਠੇ ਸਿਮਰਤੀ ਚ ਲੈ ਕੇ ਉਹ ਗੁਰੂਆਂ ਦੀ ਮਹਿਮਾ ਕਰ ਰਹੇ ਨੇ, ਤੇ ਪ੍ਰਤੱਖ ਮੰਨ ਕੇ ਜਿਵੇਂ ਭਾਈ ਗੋਂਦੇ ਨੇ ਧਿਆਨ ਦੁਆਰਾ ਕਿਹਾ ਸੀ, ਇਹ ਉਹ ਮਹਿਮਾ ਕਰਦੇ ਨੇ।
ਗੁਰੂ ਮੁਖ ਦੇਖ ਗੁਰੂ ਸੁਖ ਪਾਇਓ,
ਤੇ ਇਹ ਭਾਈ ਕਨੌੜਾ ਹੈ, ਅਰ ਇਹ ਵੀ ਧਿਆਨ ਕਰਨਾ ਵੀ ਜਿਹੜਾ ਜਈਏ ਨੂੰ ਕਨੌੜਾ ਲੱਗਿਆ, ਐ ਮੰਨ ਲਓ ਵੀ ਐੜੇ ਨੂੰ ਕਨੌੜਾ ਲੱਗਿਆ, ਦਿੱਕਤ ਨਹੀਂ ਆਊਗੀ ਕੋਈ, ਪਾਇਓ। ਤੇ ਇਸ ਪ੍ਰਕਾਰ ਹੀ ਭੱਟ ਜਨੋ, ਗੁਰੂ ਸਾਹਿਬ ਜੀ ਮੁੱਖ ਦੇਖ ਕਰਕੇ, ਗੁਰੂ ਨਾਮ ਭਾਰੀ ਦਾ ਹੁੰਦਾ, ਭਾਰੀ ਆਤਮ ਸੁਖ ਇਹ ਪ੍ਰਾਪਤ ਕੀਤਾ ਹੈ।
ਹੁਤੀ ਜੋ ਪਿਆਸ ਪਿਊਸ ਪਵਨ ਕੀ,
ਜੋ ਜਿਹੜੇ ਮੇਰੇ ਅੰਦਰ ਉਪਦੇਸ਼ ਨਾਮ ਰੂਪੀ ਪਿਊਸ ਅੰਮ੍ਰਿਤ ਪਿਵਨ ਪੀਣ ਦੀ ਪਿਆਸ ਤ੍ਰੇਹ ਇੱਛਾ ਲੱਗੀ ਹੁਤੀ ਹੁਤੀ ਦਾ ਹੋਈ ਸੀ।
ਬੰਛਤ ਸਿੱਧ ਕੋ ਬਿਧ ਮਿਲਾਇਓ,
ਮਨ ਦੀ ਬੰਛਤ ਚਾਹਤ ਦੀ ਸਿੱਧ ਪ੍ਰਾਪਤੀ ਨੂੰ ਵਿਧ ਵਿਧਾਤਾ ਪੁਰਖ ਨੇ ਹੁਣ ਮਿਲਾਇਓ, ਮਿਲਾਉਣਾ ਕੀਤਾ ਹੈ। ਤੇ ਜਿਵੇਂ ਈੜੀ ਨੂੰ ਸਿਹਾਰੀ ਹੋ ਗਏ ਭਾਈ, ਐੜਾ ਮੁਕਤਾ ਹੋਵੇ ਮਿਲਾਇਓ, ਇਹ ਵੀ ਉਸ ਤਰ੍ਹਾਂ ਹੀ ਪਾਠ ਜਾਣਨਾ। ਹਾਂਜੀ,
ਪੂਰਨ ਭੋ ਮਨ ਠੌਰ ਵਸੋ,
ਸਾਰਾ ਬੋਲ ਦੋ ਜੀ, ਸਭ
ਰਸ ਬਾਸਨ ਸਿਉ ਜੋ ਦਹੰ ਦਿਸ ਧਾਇਓ।
ਇੱਕ ਤਾਂ ਜਿਹੜਾ ਧਾਇਓ ਧੱਦੇ ਨੂੰ ਤਾਂ ਕਰਨਾ, ਅੱਗੇ ਈੜੀ ਨੂੰ ਸਿਹਾਰੀ ਤੇ ਐੜਾ ਮੁਕਤਾ ਊੜਾ ਲੱਗਿਆ ਵੀ ਹੈ, ਉਹ ਇਸ ਤਰ੍ਹਾਂ ਬੋਲਣਾ। ਤਾਇਓ, ਤਾਇਓ ਨਾ ਦੌੜਨ ਦਾ ਹੁੰਦਾ ਹੈ, ਜਿਹੜਾ ਵਿਸ਼ੇ ਵਾਸ਼ਨਾ ਵਿੱਚ ਮਨ ਜਿਹੜਾ ਸੀ ਦਸੇ ਦਿਸ਼ਾ ਦੇ ਵਿੱਚ ਤਾਇਓ ਦੌੜਦਾ ਸੀ, ਤਾਇਓ ਜਿਹੜਾ ਦੌੜਦਾ ਫਿਰਦਾ ਸੀ, ਉਹ ਮਨ ਹੁਣ ਸੁਭ ਗੁਣਾਂ ਨਾਲ ਪੂਰਨ ਭੋ ਹੋ ਗਿਆ, ਹੋ ਕੇ ਸਰੂਪ ਰੂਪੀ ਠੌਰ ਥਾਂ ਦੇ ਵਿੱਚ ਵਸੋ ਵਸ ਗਿਆ, ਇਸਤਤ ਹੋ ਗਿਆ, ਗਿਆਨ ਵਿਚ ਪੂਰਨ ਹੋ ਕੇ ਤੁਰਿਆ ਪਦ ਰੂਪੀ ਥਾਨ ਵਿਚ ਸਥਿਤ ਹੋ ਗਿਆ ਹੈ।
ਗੋਬਿੰਦ ਵਾਲ ਗੋਬਿੰਦ ਪੁਰੀ ਸਮ
ਤੇ ਅੱਗੇ ਵੀ
ਜਲਨ ਤੀਰ ਵਿਪਾਸ ਬਨਾਯੋ
ਤੇ ਬਨਾਯੋ ਦਾ ਵੀ ਇਸ ਤਰ੍ਹਾਂ ਈੜੀ ਦੀ ਸਿਹਾਰੀ ਐੜਾ ਮੁਕਤਾ ਯਈਆ ਐ ਬੋਲਣਾ ਇਸ ਕਰਕੇ ਬਨਾਯੋ ਸ਼ੁੱਧ ਹੋ ਗਿਆ। ਤੇ ਜਲਨ ਨਾਮ ਦਾ ਭੱਟ ਹੈ ਜਿਹੜਾ ਕਥਨ ਕਰਦਾ ਹੈ ਜਿਸ ਗੁਰੂ ਅਮਰਦਾਸ ਜੀ ਨੇ ਜੋ ਵਿਪਾਸ ਇਹ ਸ਼ੁੱਧ ਸ਼ਬਦ ਹੈ ਜਿਹੜਾ ਵਿਪਾਸ ਉਹੀ ਵਰਤਿਆ ਮਹਾਰਾਜ ਨੇ ਪਾਸ ਫਾਸੀ ਦਾ ਨਾ ਹੁੰਦਾ ਬੇਰਹਿਦ ਹੈ ਉਹ ਜਿਹੜਾ ਵਸ਼ਿਸ਼ਠ ਮੁਨੀ ਜਿਹੜੀ ਨਦੀ ਦੇ ਵਿਚ ਡੁੱਬ ਕੇ ਮਰਨ ਲੱਗਿਆ ਸੀ ਪੱਥਰ ਬੰਨ ਕੇ ਨਾ ਉਸ ਤੋਂ ਬੇਰਹਿਤ ਕਰ ਦਿੱਤਾ ਸੀ ਪਾਸ ਫਾਸੀ ਤੋਂ ਰਹਿਤ ਕਰ ਦਿੱਤਾ ਤੇ ਨਾਮ ਪੈ ਗਿਆ ਵਿਪਾਸ ਵਿਪਾਸ ਤੋਂ ਬਣ ਗਿਆ ਬਿਆਸ ਬਿਆਸ ਨਦੀ ਬਣ ਗਈ। ਬਿਆਸਾ ਨਦੀ ਦੇ ਕਿਨਾਰੇ ਤੀਰ ਕਿਨਾਰੇ ਤੇ 84 ਮੇਟਣ ਵਾਲੀ ਬੌਲੀ ਸਾਹਿਬ ਜਾਂ ਬੌਲੀ ਸਾਹਿਬ ਰੂਪੀ ਕਿ ਤੀਰਥ ਬਣਾਇਓ ਬਣਾਉਣਾ ਕੀਤਾ ਉਹ ਗੋਵਿੰਦਬਾਲ ਸ੍ਰੀ ਗੋਵਿੰਦਬਾਲ ਸਾਹਿਬ ਗੋਵਿੰਦਪੁਰੀ ਪਰਮਾਤਮਾ ਦੇ ਪੁਰੀ ਕਿਹੜੀ ਆ ਸੱਚਖੰਡ ਉਹਦੇ ਸਮਾਨ ਸੋਭਨੀਕ ਹੋ ਰਿਹਾ ਇਹ ਕਹਿ ਰਹੇ ਨੇ ਭੱਟ
ਗਯੋ ਦੁੱਖ ਦੂਰ ਬਰਖਨ ਕੋ
ਤੇ ਇਹੋ ਗਯੋ ਜਿਹੜਾ ਯਈ ਆ ਇੱਥੇ ਇਹਨੂੰ ਫਿਰ ਉਸੇ ਤਰ੍ਹਾਂ ਸਮਝੋ ਈੜੀ ਦੀ ਸਿਹਾਰੀ ਐੜਾ ਮੁਕਤਾ ਤੇ ਊੜਾ ਲੱਗਿਆ ਬਈ ਹੈ ਤੇ ਗਯੋ ਤੇ ਅੱਗੋਂ ਪਾਇਓ ਵੀ ਉਹ ਵੀ ਇਸ ਤਰ੍ਹਾਂ ਆਊਗਾ ਕਿ ਪਾਠ ਜਿਹੜਾ ਹੈ ਤੇ ਬੋਲ ਦੋ ਜੀ ਸਾਰੇ ਹੀ ਬੋਲ ਦੋ
ਗਯੋ ਦੁੱਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ
ਤੇ ਇਸ ਤਰ੍ਹਾਂ ਦੋਨੇ ਪਾਠ ਪਾਈ ਈੜੀ ਨੂੰ ਸਿਹਾਰੀ ਐੜੇ ਮੁਕਤੇ ਦੇ ਨਾਲ ਚਾਹੇ ਗਯੋ ਆ ਚਾਹੇ ਪਾਇਓ ਆ ਸੋ ਉਹ ਗੁਰੂ ਅਮਰਦਾਸ ਜੀ ਦੇ ਸਰੂਪ ਗੁਰੂ ਰਾਮਦਾਸ ਜੀ ਦੇ ਮੁਖ ਨੂੰ ਵੇਖ ਕਰਕੇ ਮੈਂ ਗੁਰੂ ਨਾਮ ਭਾਰੀ ਦਾ ਭਾਰੀ ਆਤਮ ਸੁਖ ਪਾਇਓ ਪਾਉਣਾ ਕੀਤਾ ਜਿਸ ਕਰਕੇ ਮੇਰਾ ਵਰਖਣ ਬਰੇ ਤੋਂ ਪਿਆ ਹੋਇਆ ਵਿਛੋੜੇ ਦਾ ਜਿਹੜਾ ਦੁੱਖ ਸੀ ਉਹ ਗਇਓ ਚਲਿਆ ਗਿਆ ਕਿਉਂ ਵਰਸ ਇਹ ਕਹੋ ਫਿਰੇ ਉਹ ਪਿੱਛੇ ਕਹਿ ਕੇ ਹਟੇ ਨਾ ਜੇ ਦੇਵਤਿਆਂ ਦਾ ਵਰਸ ਮੰਨੀਏ 12 ਸਾਲ ਹੋ ਗਏ ਫਿਰਦਿਆਂ ਨੂੰ ਜੇ ਇੱਥੇ ਦਾ ਮੰਨੀਏ ਤਾਂ 1 ਸਾਲ ਇਸ ਪ੍ਰਕਾਰ ਕਿਹਾ ਵੀ ਇੰਨਾ ਦੁੱਖ ਪਾਇਆ ਸੀ ਜਬ ਲਾਓ ਨਹੀਂ ਭਾਗ ਲਿਲਾਰ ਉਹਦੇ ਤਬ ਲੋ ਭਰਮ ਤੇ ਫਿਰ ਤੇ ਬਹੁਤ ਆਇਆ ਐਂ ਭਰਮ ਦੇ ਫਿਰੇ ਸੀ ਉਸ ਵੇਲੇ ਹੁਣ ਦੱਸੋ ਵੀ ਹਿੰਦੁਸਤਾਨ ਚ ਸੰਨਿਆਸੀ ਵੀ ਸੀ ਵਿਰਾਗੀ ਵੀ ਸੀ ਵੈਸ਼ਨੂ ਵੀ ਸੀ ਕੀ ਗੁਰੂ ਹੈ ਨਹੀਂ ਸੀ ਕੋਈ ਗੁਰੂ ਕਹਾਉਣ ਵਾਲੇ ਬਥੇਰੇ ਸੀ ਪਰ ਗੁਰੂ ਨਹੀਂ ਸੀਗੇ ਉਹਨਾਂ ਨੂੰ ਜਾ ਕੇ ਲੱਭਿਆ ਅੰਮ੍ਰਿਤਸਰ ਦੇ ਵਿਚ ਫਿਰ ਗੁਰੂ ਅਰਜਨ ਦੇਵ ਜੀ ਮੁਕਤੀ ਦਾ ਗੁਰੂ ਤਾਂ ਭਾਈ ਇਹੀ ਹੈ
ਸਮਰੱਥ ਗੁਰੂ ਸਿਰ ਹੱਥ ਧਰਿਓ
ਤੇ ਅੱਗੇ ਹੁਣ ਫਰਮਾਨ ਕਰਦੇ ਹੈ ਸਮਰੱਥ ਸਰਵ ਸ਼ਕਤੀਮਾਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸਿਰ ਦੇ ਉਪਰ ਆਪਣਾ ਕਿਰਪਾ ਰੂਪੀ ਹੱਥ ਧਰਿਓ ਰੱਖਣਾ ਕੀਤਾ ਹੈ
ਗੁਰ ਕੀਨੀ ਕਿਰਪਾ ਹਰ ਨਾਮ ਦਿਓ
ਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਉਪਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਤੇ ਜਿਸ ਕਰਕੇ ਹਰ ਪਰਮਾਤਮਾ ਦਾ ਨਾਮ ਦਿਓ ਦੇਣਾ ਕੀਤਾ ਹੈ
ਜਿਸ ਦੇਖ ਚਰਨ ਅਗਨ ਹਰਿਓ
ਤੇ ਜਿਸ ਗੁਰੂ ਅਮਰਦਾਸ ਜੀ ਦੇ ਚਰਨ ਚਰਨ ਕਵਲਾਂ ਦੇ ਦੇਖ ਕੇ ਸਾਰੇ ਅਗਨ ਨਾਮ ਪਾਪ ਨਾਸ ਹੋ ਜਾਂਦੇ ਨੇ ਤੇ ਇਸ ਕਰਕੇ ਐਸਾ ਜੋ ਗੁਰੂ ਸਾਹਿਬ ਦਾ ਦਰਸ਼ਨ ਹੈ ਤੇ ਇਹਦੇ ਚ ਜਿਹੜਾ ਹਾਹਾ ਤੇ ਰਾਰਾ ਪੈਰ ਦਾ ਚਿੰਨ ਵਿਚਾਲਿਆ ਭਾਈ ਧਿਆਨ ਕਰਿਓ ਰਾਰੇ ਦੀ ਸਿਹਾਰੀ ਮੰਨ ਕੇ ਤੇ ਨਾਲ ਐੜਾ ਮੁਕਤਾ ਮੰਨ ਕੇ ਇਸ ਤਰ੍ਹਾਂ ਹਰਿਆਓ ਐ ਉਚਾਰਨ ਕਰਨਾ ਤੇ ਅੱਗੇ ਦੱਸਦੇ ਹਨ ਜੀ
ਨਿਸ ਬਾਸੁਰ ਏਕ ਸਮਾਨ ਧਿਆਨ
ਗੁਰੂ ਰਾਮਦਾਸ ਜੀ ਦਾ ਨਿਸ ਰਾਤ ਬਾਸੁਰ ਦਿਨ ਵਾਹਿਗੁਰੂ ਨਾਮ ਵਿਚ ਏਕ ਸਮਾਨ ਜਾਣੀ ਇਕ ਰਸ ਧਿਆਨ ਲੱਗਾ ਰਹਿੰਦਾ ਇਸ ਕਰਕੇ ਐਸੇ ਹਨ ਗੁਰੂ ਸਾਹਿਬ ਜੀ
ਸੋ ਨਾਮ ਸੁਨੇ ਸੁਤ ਭਾਨ ਡਰਿਓ
ਸੋ ਉਹ ਨਾਮ ਸੁਨੇ ਸੁਣ ਕੇ ਭਾਨ ਸੂਰਜ ਦਾ ਪੁੱਤ ਕੌਣ ਹੈ ਧਰਮਰਾਜ ਸੁਤ ਪੁੱਤਰ ਦਾ ਨਾਮ ਹੈ ਸੂਰਜ ਦਾ ਸੁਤ ਪੁੱਤਰ ਯਮਰਾਜ ਵੀ ਡਰੋ ਡਰ ਜਾਂਦਾ ਹੈ ਤੇ ਕਿਉਂ ਗੁਰੂ ਅਮਰਦਾਸ ਜੀ ਰਾਤ ਦਿਨ ਇੱਕ ਰਸ ਵਾਹਿਗੁਰੂ ਦੇ ਧਿਆਨ ਵਿਚ ਜੁੜੇ ਰਹਿੰਦੇ ਹਨ ਗੁਰੂ ਅਮਰਦਾਸ ਜੀ ਦਾ ਨਾਮ ਸੁਣ ਕੇ ਯਮਰਾਜ ਭੈ ਕਰਦਾ ਜਿਵੇਂ ਖਤਰਾਣੀ ਦਾ ਬੇਟਾ ਮਰਿਆ ਜਿਉਂਦਾ ਕੀਤਾ ਕਹਿੰਦੇ ਬੱਲੂ ਚੰਗਾ ਨਹੀਂ ਹੋਇਆ ਰੱਬ ਦੇ ਸ਼ਰੀਕ ਬਣ ਗਏ ਹੋਰ ਕੋਈ ਲਿਆ ਕੇ ਹੋਰ ਮੁਰਦਾ ਰੱਖੋ ਕਲੇਸ਼ ਚੜੂਗਾ ਧਰਮਰਾਜ ਨੂੰ ਬੁਲਾ ਲਿਆ ਧਰਮਰਾਜ ਥਰ ਥਰ ਕੰਬੇ ਮਹਾਰਾਜ ਮੇਰੇ ਤੋਂ ਕੋਈ ਗਲਤੀ ਹੋ ਗਈ ਕਹਿੰਦੇ ਨਹੀਂ ਗਲਤੀ ਹੋਈ ਨਹੀਂ ਕਿਤੇ ਹੋ ਨਾ ਜਾਵੇ ਕਹਿੰਦਾ ਮਹਾਰਾਜ ਹੁਕਮ ਕਰੋ ਕਹਿੰਦੇ ਜਿੰਨਾ ਚਿਰ ਸਾਡਾ ਸਰੀਰ ਹੈ ਉਨਾ ਚਿਰ ਇੱਥੇ ਗੋਇੰਦਵਾਲ ਦੇ ਅੰਦਰ ਨਾ ਕਿਸੇ ਬੱਚੇ ਦੀ ਨਾ ਬਿਰਧ ਦੀ ਤੇ ਕਿਸੇ ਦੀ ਨਾ ਕਿਸੇ ਪਸ਼ੂ ਪੰਛੀ ਦੀ ਮੌਤ ਨਾ ਹੋਵੇ ਮਾਰਨਾ ਨਹੀਂ ਕਿਸੇ ਨੂੰ ਕਹਿੰਦਾ ਜੀ ਸਤਿ ਬਚਨ 22 ਸਾਲ ਨਹੀਂ ਬੜਿਆ ਉੱਥੇ ਧਰਮਰਾਜ ਥਰ ਥਰ ਕੰਬਦਾ ਹੈ। ਸੋ ਨਾਮ ਸੁਣੇ ਸੁਤ ਪਾਨ ਡਰਿਓ, ਇਉਂ ਡਰਿਆ ਹੈ, ਐਸੀ ਸਮਰੱਥਾ ਹੈ ਭਾਈ ਗੁਰੂ ਸਾਹਿਬ ਜੀ ਦੇ।
ਪਾਨ ਦਾਸ ਸੋ ਆਸ ਜਗਤਰ ਗੁਰੂ ਕੀ,
ਦਾਸਾਂ ਨਾਮੇ ਭੱਟ ਜੀ ਪਾਨ ਉਚਾਰਨ ਕਰਦੇ ਆ, ਸੋ ਉਹ ਜਗਤਰ ਸੰਸਾਰ ਨੂੰ, ਜਗਤਰ ਬੋਲਣਾ ਜੀ, ਜਗਤਰ ਨੀ ਕਹਿਣਾ, ਜਗਤਰ ਸੰਸਾਰ ਦੇ ਗੁਰੂ ਦੀ ਸਾਨੂੰ ਵੀ ਆਸ ਉਮੀਦ ਹੈ ਕਿ ਸਾਡਾ ਵੀ ਭਲਾ ਕਰਨਗੇ।
ਪਾਰਸ ਭੇਟ ਪਰਸ ਕਰਿਓ,
ਤੇ ਜਿਸ ਪਾਰਸ ਰੂਪ ਗੁਰੂ ਅਮਰਦਾਸ ਜੀ ਜਿਹੜੇ ਸੀ ਉਹ ਪਾਰਸ ਰੂਪ ਸੀ, ਜਿਸ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਨਾਲ ਭੇਟ ਮੇਲ ਕੇ ਪਰਸ ਪਾਰਸ ਰੂਪ ਹੀ ਕਰਿਓ ਕਰ ਦਿੱਤਾ ਹੈ, ਆਪਣੇ ਸਦਰਸ਼ ਹੀ ਬਣਾ ਦਿੱਤਾ ਹੈ। ਸੋ ਇਸ ਕਰਕੇ ਇਹਨੂੰ ਕਰਿਓ ਨੂੰ ਵੀ ਉਸ ਤਰ੍ਹਾਂ ਹੀ ਬੋਲਣਾ ਭਾਈ, ਜਿਵੇਂ ਰਾਰੇ ਨੂੰ ਸਿਆਰੀ ਲੋਕ ਏੜਾ ਮੁਕਤਾ ਹੋਵੇ, ਕਰਿਓ ਇਸ ਤਰ੍ਹਾਂ ਪਾਠ ਹੈ। ਤੇ ਅੱਗੇ ਦੱਸਦੇ ਹਨ ਜੀ,
ਰਾਮਦਾਸ ਗੁਰੂ ਹਰ ਸਤ ਕੀਆ,
ਬੋਲ ਦੋ ਸਾਰਾ ਇਕੱਠੇ ਜੀ,
ਸਮਰੱਥ ਗੁਰੂ ਸਿਰ ਹੱਥ ਧਰਿਓ।
ਤੇ ਇਉਂ ਭਾਈ ਇਹਦੇ ਚ ਇੱਕ ਤਾਂ ਜਿਹੜਾ ਕੱਕੇ ਤੇ ਊੜੇ ਦੇ ਵਿਚਾਲੇ ਹੀ ਆਈ ਹੈ ਉਹਨੂੰ ਸਮਝ ਲਓ, ਕੱਕੇ ਨੂੰ ਬਿਹਾਰੀ ਲੱਗੀ ਹੈ ਵੀ ਨਾਲ ਐਡਾ ਹੀ ਸਮਝੋ ਮੁਕਤਾ ਕੀ ਆ, ਐ ਹੋ ਗਿਆ। ਜਿਹੜਾ ਅੱਗੇ ਰਾਰੇ ਦੇ ਪੈਰ ਦੇ ਵਿੱਚ ਚਿੰਨ ਲੱਗਿਆ ਹੋਇਆ ਅੱਧੇ ਜਈਏ ਦਾ, ਰਾਰੇ ਦੀ ਸਿਆਰੀ ਤੇ ਐਡਾ ਮੁਕਤਾ, ਤੇ ਇਹ ਬਣਿਆ ਧਰਿਆਓ, ਇਸ ਤਰ੍ਹਾਂ ਬੋਲਣੇ ਦੋ ਪਾਠ, ਇਹ ਕੱਠੀ ਘੁੰਡੀ ਆ ਗਈ ਹੈ। ਜਦੋਂ ਸਮਰੱਥ ਸਰਵ ਸ਼ਕਤੀਮਾਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਦੇ ਸਿਰ ਦੇ ਉੱਪਰ ਆਪਣਾ ਕਿਰਪਾ ਰੂਪੀ ਹੱਥ ਧਰਿਓ ਧਰਨਾ ਕੀਤਾ ਹੈ, ਉਸ ਵੇਲੇ ਫਿਰ ਗੁਰੂ ਰਾਮਦਾਸ ਜੀ ਨੇ ਸਭ ਥਾਈ ਹਰ ਪਰਮਾਤਮਾ ਨੂੰ ਵਿਆਪਕ ਸਤ ਨਿਸ਼ਚੇ ਕੀਓ ਕੀਤਾ ਹੈ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਨੂੰ ਹਰੀ ਰੂਪ ਸਤ ਨਿਸ਼ਚੇ ਕੀਤਾ ਹੈ।
ਅਬ ਰੱਖੋ ਦਾਸ ਭਾਟ ਕੀ ਲਾਜ,
ਦਾਸਾ ਭੱਟ ਕਥਨ ਕਰਦਾ ਹੇ ਗੁਰੂ ਰਾਮਦਾਸ ਜੀ, ਅਬ ਹੁਣ ਸਾਡੇ ਜਨਾਂ ਦੀ ਲਾਜ ਇੱਜ਼ਤ ਰੱਖੋ, ਰੱਖਣੀ ਕਰੋ। ਅਰ ਕਿਵੇਂ ਰੱਖੋ, ਹੁਣ ਉਹਨਾਂ ਦੇ ਨਾਂ ਲੈਣਗੇ ਜਿਨ੍ਹਾਂ ਦੀ ਇੱਜ਼ਤ ਰੱਖੀ ਹੈ। ਅੱਗੇ ਦੱਸਦੇ ਹਨ,
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ,
ਜਿਸ ਪ੍ਰਕਾਰ ਤੁਸੀਂ ਸਤਯੁਗ ਦੇ ਵਿਚ ਨਰਸਿੰਘ ਰੂਪ ਧਾਰਨ ਕਰਕੇ ਭਗਤ ਪ੍ਰਹਿਲਾਦ ਜੀ ਦੀ ਲਾਜ ਲੱਜਾ ਰੱਖੀ, ਇੱਜ਼ਤ ਰੱਖ ਲਈ, ਉਹਦੀ ਰੱਖਿਆ ਕੀਤੀ ਹੈ, ਰੱਖਣਾ ਰਕਸ਼ਾ ਕੀਤੀ ਹੈ, ਤੇ ਉਹਨੂੰ ਨੁਕਸਾਨ ਨਹੀਂ ਹੋਣ ਦਿੱਤਾ, ਪਹਾੜਾਂ ਚ ਸੁੱਟਿਆ, ਅੱਗ ਚ ਸੁੱਟਿਆ, ਪਾਣੀ ਚ ਡੋਬਣਾ ਚਾਹਿਆ, ਸਮੁੰਦਰ ਦੇ ਵਿਚ ਪਹਾੜਾਂ ਤੋਂ ਉਪਰੋਂ ਸੁੱਟਿਆ, ਖਤਰਨਾਕ ਜਾਨਵਰਾਂ ਦੇ ਵਿਚ ਸੱਪਾਂ ਠੂਹਿਆਂ ਛੱਡਿਆ, ਹਰ ਥਾਂ ਰੱਖਿਆ ਕੀਤੀ, ਪ੍ਰਹਲਾਦ ਜੀ ਦੀ ਹਰ ਮੁਸੀਬਤ ਵਿਚ ਤੁਸੀਂ ਉਹਨਾਂ ਨੂੰ ਬਚਾਇਆ ਹੈ।
ਹਰਨਾਖਸ਼ ਫਾਰੇ ਕਰ ਆਜ,
ਹਰਨਾਖਸ਼ ਦੇ ਤਾਈ ਕਰ ਹੱਥਾਂ ਦੇ ਅੱਗੇ ਪੈਦਾ ਹੋਣ ਵਾਲੇ ਕੀ, ਆਜ ਆਜ ਨੌਹਾਂ ਨੂੰ ਕਹਿੰਦੇ ਨੇ, ਕੋਸ਼ ਦੇ ਵਿਚ ਆਜ ਦਾ ਅਰਥ ਨੌ ਲਿਖਿਆ ਹੋਇਆ ਹੈ, ਅਸਲ ਦੇ ਵਿਚ ਗਜ ਦੰਤ, ਇਹ ਉਥੇ ਲਿਖਿਆ ਵੀ ਹਾਥੀ ਦੇ ਦੰਦ, ਤੇ ਉਹਦਾ ਅਰਥ ਆਜ ਲਿਖਿਆ, ਆਜ ਦੇ ਅਰਥ ਵਿਚ ਹਾਥੀ ਦੇ ਬੜੇ ਬੜੇ ਦੰਦ ਨਹੀਂ ਹੁੰਦੇ ਮੂਹਰੇ ਨੂੰ, ਇਹ ਨੌ ਪਾਠ ਕਿੱਥੋਂ ਆਇਆ, ਸੰਸਕ੍ਰਿਤ ਦੇ ਗ੍ਰੰਥਾਂ ਚ ਜਾਂ ਹੋਰ ਗ੍ਰੰਥਾਂ ਚ, ਉਹਦਾ ਮਤਲਬ ਇਹ ਜਦੋਂ ਨਰਸਿੰਘ ਰੂਪ ਧਾਰਨ ਕੀਤਾ ਉਹ ਨੌ ਕਿਤੇ ਸਾਡੇ ਵਰਗੇ ਨੌ ਥੋੜੀ ਸੀ, ਹਾਥੀ ਦੇ ਦੰਦ ਵਰਗੇ ਲੰਮੇ ਲੰਮੇ ਨੌ ਸੀ, ਉਹਨਾਂ ਦੇ ਨਾਲ ਪਾੜਿਆ ਸੀ, ਇਸ ਕਰਕੇ ਆਜ ਦਾ ਅਰਥ ਗਜ ਦੰਤ ਹੁੰਦਾ ਹੈ, ਤੇ ਇਸ ਕਰਕੇ ਉਹਦੇ ਵਿਚੋਂ ਫਿਰ ਆਜ ਦਾ ਅਰਥ ਜਿਹੜੇ ਨੌ ਕੀਤਾ, ਜਿਵੇਂ ਨੌ ਆਪਣੇ ਜਿਸਮ ਚ ਵਧਦੇ ਨੇ, ਹਾਥੀ ਦੇ ਮੂੰਹ ਚ ਬੜੇ ਬੜੇ ਦੰਦ ਵੱਧਦੇ ਆ, ਉਥੋਂ ਇਹ ਦੰਦ ਅਰਥ ਕੀਤਾ ਸੰਪਰਦਾ ਦੇ ਵਿਚ, ਕਿਉਂਕਿ ਉਹਨੇ ਬਾਰਾਂ ਵਾਰ ਲਏ ਹੋਏ ਸੀ ਵੀ ਮੈਨੂੰ ਨਾ ਕੋਈ ਪੁਰਸ਼ ਮਾਰੇ, ਨਾ ਕੋਈ ਜਾਨਵਰ ਵਾਰੇ, ਨਾ ਕੋਈ ਸ਼ਸਤਰ, ਨਾ ਅਸਤਰ, ਨਾ ਦੇਣੇ, ਨਾ ਰਾਤ ਮਰਾਂ, ਇਹ ਬਾਰਾਂ ਵਾਰ ਸੀ, ਤੇ ਜਦੋਂ ਮਾਰਨ ਤੇ ਆਏ ਚੱਕ ਕੇ ਦੇਹੜੀ ਤੇ ਧਰ ਲਿਆ, ਕਹਿੰਦੇ ਦੇਖ ਤਾਂ ਅੰਦਰ ਹੈ ਕਿ ਬਾਹਰ ਹੈ, ਕਹਿੰਦੇ ਜੀ ਨਾ ਅੰਦਰ ਹੈ ਨਾ ਬਾਹਰ ਹੈ, ਦੇਹੜੀ ਤੇ ਹੈ, ਕਹਿੰਦੇ ਹੋ ਗਿਆ ਬਾਰ ਪੂਰਾ ਇੱਕ ਬਾਰਾਂ ਚੋਂ, ਹੋ ਗਿਆ ਜੀ, ਕਹਿੰਦੇ ਦੇਖ ਤਾਂ ਮੈਂ ਬੰਦਾ ਹੈ ਕੋਈ ਜਾਨਵਰ ਹੈ, ਕਹਿੰਦੇ ਜੀ ਨਾ ਬੰਦਾ ਨਾ ਜਾਨਵਰ, ਕਹਿੰਦੇ ਦੂਜਾ ਵਾਰ ਐ ਇਹ ਮਾਰਿਆ ਸੀ, ਫਿਰ ਅਖੀਰ ਦੇ ਵਿਚ ਕਿਹਾ ਸੀ, ਕਹਿੰਦੇ ਫਿਰ ਦੇਖ ਤੂੰ, ਕਹਿੰਦਾ ਜੀ ਨਾ ਆਕਾਸ਼ ਚ ਨਾ ਧਰਤੀ ਚ, ਕਹਿੰਦੇ ਦੇਖ ਤਾਂ ਧਰਤੀ ਤੇ ਆਕਾਸ਼ ਚ, ਕਹਿੰਦੇ ਜੀ ਨਾ ਆਕਾਸ਼ ਚ ਨਾ ਧਰਤੀ, ਤੁਹਾਡੇ ਗੋਡਿਆਂ ਤੇ ਹੈ, ਕਹਿੰਦੇ ਆਹ ਦੇਖ, ਕਹਿੰਦੇ ਮੇਰੇ ਹੱਥ ਚ ਕੋਈ ਸ਼ਸਤਰ ਹੈ ਕਿ ਅਸਤਰ ਹੈ, ਕਹਿੰਦੀ ਨਾ ਸ਼ਸਤਰ ਹੈ ਨਾ ਅਸਤਰ ਹੈ, ਨੌਂ ਬੜੇ ਬੜੇ, ਕਹਿੰਦੇ ਇਹਦੇ ਨਾਲ ਪਾੜੂ ਹੁਣ ਤੈਨੂੰ, ਐ ਪਾੜ ਕੇ ਰੱਖ ਦਿੱਤਾ ਸੀ, ਹਰਨਾਕਸ਼ ਫਾਰੀ ਕਰ ਆਜ, ਆਜ ਫਿਰ ਦੰਦਾਂ ਨੂੰ ਕਿਹਾ, ਉਹਦੇ ਨਾਲ ਪਾੜ ਦਿੱਤਾ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹਰਨਾਕਸ਼ ਨਖੀ ਵਿਦਾਰਿਆ ਪ੍ਰਹਲਾਦ ਲਿਆ ਉਬਾਰ, ਐ ਕਿਹਾ ਹੈ ਜੀ।
ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ,
ਹਰ ਹਰੇ ਭਰੇ ਕਰਨ ਵਾਲੇ ਪ੍ਰਭੂ ਪਰਮਾਤਮਾ ਦੇ ਸਰੂਪ ਗੁਰੂ ਰਾਮਦਾਸ ਜੀ ਹੋ ਤੁਸੀਂ ਮਹਾਰਾਜ, ਤੇ ਇਸ ਕਰਕੇ ਤੁਸੀਂ ਹੋ ਹਰ ਪ੍ਰਭੂ ਜੀ ਦਾ ਸਰੂਪ, ਫੁਨ ਪੁਨਾ ਤੁਸੀਂ ਜਦੋਂ ਕ੍ਰਿਸ਼ਨ ਰੂਪ ਦੁਆਪਰ ਦੇ ਧਾਰਨ ਕੀਤਾ ਸੀ, ਦ੍ਰੋਪਦੀ ਪਾਂਡਵਾਂ ਦੀ ਇਸਤਰੀ ਦੀ ਤਾਂ ਲਾਜ ਰੱਖੀ ਸੀ, ਇੱਜ਼ਤ ਰੱਖੀ, ਰੱਖਣਾ ਕੀਤੀ। ਜਦੋਂ ਜਿਹੜਾ ਦੁਸ਼ਾਸਨ ਸੀ ਉਹ ਦ੍ਰੋਪਦੀ ਦੇ ਵਸਤਰ ਹਰਨ ਲੱਗਿਆ ਸੀ ਦੁਰਯੋਧਨ ਦੇ ਕਹਿਣ ਤੋਂ,
ਛੀਨਤ ਵਸਤਰ ਦੀਨ ਬਹੁ ਸਾਜ,
ਤੁਸੀਂ ਫਿਰ ਉੱਥੇ ਵਸਤਰ ਨਹੀਂ ਸਾਜੇ, ਲਾਜ ਰੱਖੀ। ਜਦੋਂ ਦੁਸ਼ਾਸਨ ਆਦਿ ਦ੍ਰੋਪਦੀ ਦੇ ਵਸਤਰ ਆਦਿ ਛੀਨਤ ਖੋਹਦਾ ਸੀ, ਉਸ ਵੇਲੇ ਕ੍ਰਿਸ਼ਨ ਰੂਪ ਵਿੱਚ ਤੁਸੀਂ ਉਹਦੇ ਤਨ ਉੱਪਰ ਬਹੁਤ ਵਸਤਰ ਸਾਜ ਸਜਾ ਦੀਨ ਦਿੱਤੇ, ਵਸਤਰਾਂ ਦਾ ਬਹੁਤ ਸਾਜ ਸਮਾਨ ਹੀ ਦੇ ਦਿੱਤਾ। ਕਹਿੰਦੇ ਐਡਾ ਢੇਰ ਲੱਗ ਗਿਆ ਸੀ, ਬੰਦਾ ਨਹੀਂ ਫਿਰਦਾ ਦਿਖਦਾ ਸੀ, ਵਸਤਰਾਂ ਦਾ ਐਡਾ ਢੇਰ ਹੈ। ਇਹਦੀ ਥੋੜੀ ਜਿਹੀ ਆਪਾਂ ਸਾਖੀ ਵੀ ਵਿਚਾਰ ਲਈਏ, ਤੇ ਭਾਵੇਂ ਪਿੱਛੇ ਸੁਣੀ ਵੀ ਹੈ। ਜਿਸ ਸਮੇਂ ਪਾਂਡਵ ਜੂਏ ਸਭ ਕੁਛ ਹਾਰ ਗਏ ਦੁਰਯੋਧਨ ਦੇ ਕਹਿਣ ਤੋਂ, ਤੇ ਯੁਧਿਸ਼ਠਰ ਨੇ ਦ੍ਰੋਪਦੀ ਵੀ ਦੌ ਦੇ ਉੱਤੇ ਲਾ ਦਿੱਤੀ ਕੌਰਵਾਂ ਦੀ ਕੁਟਲ ਨੀਤੀ ਕਰਕੇ, ਪਾਂਡਵ ਦ੍ਰੋਪਦੀ ਨੂੰ ਵੀ ਹਾਰ ਗਏ। ਉਸ ਸਮੇਂ ਦੁਰਯੋਧਨ ਨੇ ਆਪਣੇ ਦੂਤਾਂ ਨੂੰ ਹੁਕਮ ਭੇਜਿਆ, ਜਾ ਦ੍ਰੋਪਦੀ ਨੂੰ ਇੱਥੇ ਲੈ ਕੇ ਆ। ਉਹ ਵਿਚਾਰਾ ਬੜਾ ਭਗਤ ਸੀ, ਦੋਤ ਸਿਆਣਾ ਬੰਦਾ, ਦੇਖੋ ਉਮਰ ਤੋਂ ਵੀ ਸਿਆਣਾ ਸੀ, ਨੌਕਰੀ ਨੌਕਰੀ ਹੈ ਭਾਈ, ਉਹਦਾ ਹੁਕਮ ਮੂਰਖ ਦਾ ਮੰਨ ਕੇ ਉਹ ਗਿਆ। ਦੂਤ ਨੇ ਜਾ ਕੇ ਉੱਥੇ ਕਹਿ ਨਾ ਹੋਵੇ, ਤੇ ਦ੍ਰੋਪਦੀ ਨੂੰ ਉਹ ਕਹਿੰਦੇ ਵੀ ਕਹਿ ਸਹੀ, ਕੋਈ ਨੀ ਮੈਨੂੰ ਪਤਾ। ਦ੍ਰੋਪਦੀ ਕਹਿੰਦੀ ਤੂੰ ਰੋ ਨਾ। ਉਹਨੇ ਹੱਥ ਜੋੜ ਕੇ ਕਿਹਾ ਕਿ ਤੁਹਾਨੂੰ ਜੀ ਉੱਥੇ ਸਭਾ ਦੇ ਵਿੱਚ ਬੁਲਾਇਆ ਹੈ। ਉਹਨੇ ਕਿਹਾ ਵੀ ਕੋਈ ਬਾਤ ਨੀ, ਜਾ ਕੇ ਮੇਰਾ ਸੁਨੇਹਾ ਦੇ ਦੋ, ਉੱਥੇ ਬੜੇ ਬੜੇ ਧਰਮਾਤਮਾ ਬੈਠੇ ਨਾ, ਮੇਰਾ ਸਰੀਰ ਅਜੇ ਰਿਤੂ ਧਰਮ ਦੇ ਵਿੱਚ ਹੈ, ਮੇਰਾ ਇਹ ਨਿਯਮ ਹੈ ਵੀ ਮੈਂ ਵੱਡਿਆਂ ਦੇ ਸਨਮੁਖ ਨਹੀਂ ਹੁੰਦੀ ਜਦੋਂ ਰਿਤੂ ਆਏ ਹੁੰਦੇ, ਮਾਸਕ ਧਰਮ ਦੀ ਗੱਲ ਹੈ, ਇਸ ਲਈ ਮੈਂ ਸਭਾ ਵਿੱਚ ਨਹੀਂ ਜਾ ਸਕਦੀ, ਤੇ ਇਸ਼ਨਾਨ ਕਰਕੇ ਤੀਸਰੇ ਦਿਨ ਨਹਾ ਕੇ ਫਿਰ ਮੈਂ ਆਉਂ। ਫਿਰ ਦੁਰਯੋਧਨ ਨੇ ਆਪਣੇ ਛੋਟੇ ਭਰਾ ਦੁਸ਼ਾਸਨ ਨੂੰ ਕਿਹਾ, ਕਹਿੰਦੇ ਜਾਓ ਬਾਲਾਂ ਤੋਂ ਪਕੜ ਕੇ ਲਿਆਈ, ਤੋੜ ਕੇ ਨਾ ਲਿਆ, ਘਸੀਟ ਕੇ ਲੈ ਕੇ ਆ, ਦੇਖੋ ਕਿਹਾ ਜਾ ਦਰਦਨਾਕ ਇਹ ਸੀਨ ਹੋਏਗਾ। ਦੁਰਯੋਧਨ ਦਾ ਛੋਟਾ ਭਰਾ ਦੁਸ਼ਾਸਨ ਗਿਆ, ਉਹਨੇ ਜਾ ਕੇ ਸਿਰ ਤੋਂ ਬਾਲਾਂ ਤੋਂ ਪਕੜ ਲਈ। ਬਥੇਰਾ ਉਹਨੇ ਕਿਹਾ ਵੀ ਦੇਵਰ ਜੀ ਕੀ ਕਰ ਰਹੇ ਹਾਂ, ਦੇਵਰ ਵਾਲੀ ਕਿੱਥੇ ਸੀ, ਕਸਾਈ ਬੰਦਾ ਸੀ ਉਹ, ਤੇ ਲਿਆ ਕੇ ਸਾਹਮਣੇ ਦ੍ਰੋਪਦੀ ਨੂੰ ਸਭਾ ਦੇ ਵਿੱਚ ਲਿਆ ਕੇ ਭਗਾ ਕੇ ਮਾਰੀ, ਇਸ ਤਰ੍ਹਾਂ ਜਿਵੇਂ ਧੱਫਾ ਮਾਰ ਕੋਈ ਚੀਜ਼ ਛੱਡ ਦਿੰਦੀ ਹੈ। ਉਹਦੇ ਮੂੰਹ ਤੇ ਵੀ ਚੋਟ ਥੋੜੀ ਜਿਹੀ ਲੱਗੀ, ਉੱਠ ਕੇ ਫੇਰ ਪੁਕਾਰੀ, ਰੋਈ ਬਹੁਤ ਦ੍ਰੋਪਦੀ, ਤੇ ਦੁਰਯੋਧਨ ਨੇ ਕਹਿ ਦਿੱਤਾ ਇਹਨੂੰ ਨਗਨ ਕਰ ਦਿਓ। ਦ੍ਰੋਪਦੀ ਦੀ ਸਾੜੀ ਤੇ ਉਤਾਰਨ ਦੇ ਹੁਕਮ ਜਦੋਂ ਦਿੱਤੇ, ਨਗਨ ਕਰਨ ਲੱਗੇ, ਪਹਿਲਾਂ ਦ੍ਰੋਪਦੀ ਨੇ ਧ੍ਰਿਤਰਾਸ਼ਟਰ ਵੱਲ ਦੇਖਿਆ ਵੀ ਮੇਰੇ ਸਕੇ ਸਹੁਰੇ ਦਾ ਸਕਾ ਭਰਾ ਹੈ, ਏਡਾ ਜ਼ੁਲਮ ਕਿਵੇਂ ਹੋਣ ਦੇ ਦੂਗਾ, ਬਥੇਰਾ ਹੱਥ ਜੋੜੇ ਮੈਂ ਤੁਹਾਡੀ ਪੁੱਤਰ ਵਧੂ ਹਾਂ, ਇਹ ਜ਼ੁਲਮ ਨੀਵੀਂ ਪਾ ਕੇ ਬਿਆ, ਅੱਖਾਂ ਤੋਂ ਤਾਂ ਨਹੀਂ ਸੀ ਚੀਵੀਂ ਵੀ ਉਹ ਪਾ ਲਈ, ਬੋਲਿਆ ਹੀ ਨਾ। ਫਿਰ ਗੰਗਾ ਪੁੱਤਰ ਭੀਸ਼ਮ ਪਤਾਮਾ ਕਿਹਾ, ਪਤਾਮਾ ਤੂੰ ਇਹ ਸਭਾ ਦਾ ਵੱਡਾ ਹੈ ਸਭ ਤੋਂ, ਉਹ ਵੀ ਨੀਵੀਂ, ਦਰੋਣਾਚਾਰੀਆ ਕਿਰਪਾਚਾਰੀਆ ਸਾਰੇ ਨੀਵੀਆਂ ਪਾ ਕੇ ਬਹਿ ਗਏ। ਤੇ ਜਦੋਂ ਸਾਰੇ ਨੀਵੀਆਂ ਪਾ ਕੇ ਬਹਿ ਗਏ, ਕਿਹਾ ਵੀ ਇੱਕ ਤੋਂ ਵੱਡੇ ਬਲਵਾਨ ਮੇਰੇ ਪੰਜ ਪਤੀ, ਪੰਜਾਂ ਪਤੀਆਂ ਦਾ ਸਹਾਰਾ ਤੱਕਿਆ, ਇਹ ਜੂਏ ਵਿੱਚ ਹਾਰ ਚੁੱਕੇ ਸੀ, ਨੀਵੇਂ ਪਾ ਕੇ ਬਹਿ ਗਏ। ਫਿਰ ਭਗਵਾਨ ਕ੍ਰਿਸ਼ਨ ਚੇਤੇ ਕੀਤਾ, ਅੱਖਾਂ ਬੰਦ ਕਰਨ ਤੋਂ ਭਾਵ ਸੀ ਮੇਰੇ ਲਈ ਸੰਸਾਰ ਦੇ ਵਿੱਚ ਹਨੇਰਾ ਹੋ ਗਿਆ, ਭਗਵਾਨ ਤੂੰ ਹੁਣ ਮੇਰੇ ਤੇ ਕਿਰਪਾ ਕਰ। ਬਿਰਲਾਪ ਕਰਦੀ ਹੋਈ ਕਹੇ, ਹੇ ਬਿੰਦਰਾਵਨ ਵਸਣ ਵਾਲੇ, ਹੇ ਦੁਆਰਕਾ ਨਿਵਾਸੀ, ਹੇ ਮੇਰੀ ਲੱਜਾ ਰੱਖੋ, ਪਰ ਭਗਵਾਨ ਜੀ ਆਏ ਨਾ। ਅਤਿਅੰਤ ਦੀਨ ਮਨ ਹੋ ਕੇ ਜਦੋਂ ਕਿਹਾ, ਹੇ ਸਰਵ ਵਿਆਪੀ ਪ੍ਰਭੂ ਤੂੰ ਮੇਰੀ ਰੱਖਿਆ ਕਰ, ਉਸੇ ਵੇਲੇ ਅਜਿਹਾ ਕੌਤਕ ਵਰਤਿਆ, ਭਗਵਾਨ ਜੀ ਨੇ ਦ੍ਰੋਪਦੀ ਦੁਆਲੇ ਕੱਪੜਿਆਂ ਦਾ ਕਿਲਾ ਹੀ ਉਸਾਰ ਦਿੱਤਾ। ਸਾਰੇ ਦੂਤ ਦ੍ਰੋਪਦੀ ਦੇ ਕੱਪੜੇ ਲਾਹ ਲਾ ਕੇ ਥੱਕ ਗਏ, ਪਰ ਦ੍ਰੋਪਦੀ ਨਗਨ ਨਾ ਹੋਈ। ਇਉਂ ਪ੍ਰਭੂ ਨੇ ਭਗਵਾਨ ਕ੍ਰਿਸ਼ਨ ਦੇ ਰੂਪ ਵਿੱਚ ਆਪਣੀ ਭਗਤ ਨਹੀਂ ਜਾਣ ਕੇ ਉਹਦੀ ਪੈਜ ਰੱਖੀ, ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ ਦੇ ਵਿੱਚ ਸਾਰਾ ਇਹ ਨਕਸ਼ਾ ਬੰਨਿਆ। ਅੰਦਰ ਸਭਾ ਦੁਸ਼ਾਸਨ ਨੇ ਮੱਥੇ ਬਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬੰਦੀ, ਪੰਜੇ ਪਾਂਡੋ ਵੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ, ਅੱਖੀ ਮੀੜ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬਿਲਣਾਂ ਦੀ, ਕੱਪੜ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਨਣ ਪਛੋਤਾਨ ਕਰਨ ਜਹ ਜਾਂਦੀ, ਘਰ ਆਈ ਠਾਕਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਧੁਰਾਂ ਦੀ। ਜਦੋਂ ਘਰ ਆਈ ਭਗਵਾਨ ਜੀ ਕਹਿੰਦੇ ਥੋੜਾ ਜਿਹਾ ਹਾਸ ਰਸ ਦਾ ਸੁਭਾਅ ਸੀ ਭਗਵਾਨ ਕ੍ਰਿਸ਼ਨ ਨੂੰ, ਉਹ ਤਾਂ ਭੈਣ ਤੋਂ ਬਿਨਾਂ ਨਹੀਂ ਸੀ ਬੋਲਦੇ। ਕਹਿੰਦੇ ਭੈਣਾਂ ਤੂੰ ਮੈਨੂੰ ਯਾਦ ਕੀਤਾ ਸੀ, ਤੇਰੀ ਪੈਜ ਰਹਿ ਗਈ? ਕਹਿੰਦੀ ਕੋਈ ਆਸਾਨ ਕੀਤਾ ਮੇਰੇ ਤੇ? ਕਹਿੰਦੇ ਲੈ ਐਡੀ ਛੇਤੀ, ਅਜੇ ਤਾਂ ਹੁਣੇ ਆਸਾਨ। ਕਹਿੰਦੇ ਕੋਈ ਆਸਾਨ ਨਹੀਂ ਕੀਤਾ। ਕਹਿੰਦੇ ਕਿਉਂ? ਕਹਿੰਦੇ ਤੂੰ ਆਪਣੀ ਆਦਤ ਪੂਰੀ ਕੀਤੀ ਹੈ। तेरी आदत है जो तेरी शरण विच आ जाओ उदी इज्जत रखदे ही रखना है, तेरी आदत पूरी होगी मेरी इज्जत रह गई, ऐ कहा सी उस वेले साध सिंह जी। इहदा नक्शा हुण इह तां भाई गुरदास दी बार दी पौड़ी पढ़ी है, ये जड़े साडे विच कुछ इहे जे ज्ञानां सों पैदा हो गए ना, वह कहिंदे लो जी हिंदू मत दीआं गल्लां सुणातीआं जी कथा दे विच, जदों भाई गुरदास की मोहर लग जाए फिर उन्होंने थोड़ी जी ठंड जी पै जाती भी नहीं जी चलो, फिर वह भाई गुरदास से भी नजर छड़ दिया, कहिंदे जी भाई गुरदास नूं भी की लोड़ सी इहनां गल्लां लिखण दी, इहे जे पैदा हो गए थोड़े विच। हुण एक सूरदास की रचना है, सूर सागर एक ग्रंथ है साध सिंह जी, उहदे विच उन्होंने जो कथा लिखी है ते थोड़े जे कठिन पात है गे, ते ओ कहिंदे दुशासन द्रुमन दुकूल गहे दीन बंद, दीन होके द्रौपदी दुलारी यौं पुकारी है, उन्हें ऐ पुकारिया छाडे पुरुषार्थ को छाडे प्रै पारख से, भीम महा भीम गरीब नीचे को निहारी है, कहिंदे भीम वर्गे गर्दना नीवियां करके पांडव बैठ गए। ते इस प्रकार फिर अंबर में अंबर अंबार की ये बंसी तर, कैसी सुंदर रचना है सूरदास जी, तानो तुसी अंबर में अंबर अंबर आकाश का नाम, अंबर में अंबर अंबार की ये बंसी तर, भीखम करण द्रोण बात ज्यों विचारी है, भीखम करण द्रोणाचारिया, कहिंदे इन्होंने एक गल विचार ली उस वेले जदों साड़ी ना लही, की विचारी, कहिंदे नारी मद सारी है के सारी मद नारी है, के ए नारी दे विच साड़ियां ने एन के साड़ियां दे विच इस्त्री है, नारी हूं की सारी है के सारी हूं की नारी है, ए इस्त्री साड़ियां दी ओ बनी हुई है, जिवें रेशम दा कीड़ा रेशम दा ही बनिया हुंदा है, कि जां फिर साड़ियां दी ओ इस्त्री बनी है, ओ अंदर तो खुश हो गई पैज रख ली है। इहदा एक सतपुरशां ने बड़े सुंदर बोल लिखे है, वह भी सुन लो जरूरी है, यह भी उदों बाद आपां अगले सबैये लैने हैं। वह अपनी काव्य रचना च कहिंदे सतपुरश, कहिंदे जिवें अलड़ कोई कली मधोल दा है, कहिंदे तिवें सती नूं पापी झंझोड़ी आवे, नक्शा बहुत सुंदर बनिया, बाहीं चुक ते बाहीं मरोड़ देवे, हाथी कमल दे फुल त्रोड़ी आवे, जिवें हाथी कमल दे फुलां त्रोड़दा ऐ द्रौपदी दा हल करिया, हलका खिचदा कालियां बदलां चो बूंदा बन के बूंदा नचोड़ी आवे, और रोंदी आ रही है, दिला दुष्ट दो शासन द्रौपदी नूं तके मारदा लिटा मरोड़ी आवे। जदों सभा दे विच आ गई, कहा गर्ज दुर्योधन ने द्रौपदी नूं गल रंग महलां दी तैनू याद हो सी, वह तो मखौल च कहा सी बेचारी ने कि अंधे का अन्ना इन्ना कहा सी ना, कहिंदा याद कर लै हुण, जा मैं तिल किया सा तां तूं आख्या सी अन्ने प्यो दी अन्नी औलाद हो सी, ये कहा सी ना तैं, द्रौपदी सुनदी है, उसे रंग महल दे विच हुण तां तेरे नाल दुर्योधन आबाद हो सी, भुल जा हुण पांडव सुजाखियां नूं दिल अन्नियां दा करना साध हो सी, कहिंदे अन्ने प्यो दी बनेगी नूं अन्नी, हे द्रौपदी घबराई नहीं हो, अरदासां जरूर करदी सी, मेरा प्यो अन्ना है ठीक है मैं स्वीकार कर दें, मैनू अन्ना कह अन्ने प्यो दी बनेगी नूं अन्नी, अन्ना पुत बनाएगा नार तेनू, अखां बालड़िए जे इनकार कीता नंगी करांगा सरे दरबार तेनू, ये गल कह दती। देखो फिर हुण कड़क के बोली, जिवें बिजली कड़कदी है ना बदलां च, उस वेले हुण द्रौपदी अगे अगों सती ने आख्या अन्या होए अन्ना राजा ते नाले दरबार अन्ना, आ राजा भी अन्ना है ते दरबार सारा अन्ना है, अज ते अपने पतियां वाल इशारा करके कहिंदी है संगत अन्या दी पांडव होए अन्ने मेरे लई हुण होया संसार अन्ना, अखी पट्टियां बन के मां तेरी अन्नी जम्मिया पुत बदकार अन्ना, मावां जेहियां भाबियां नूं नार कहके अन्ने प्यो ताई लावे लीक अन्ना, मैं बड़ी हां बड़ी भरजाई मामा वर्गी हुंदी है, इस करके मामा जिहां भाबियां नूं नार कहके अन्ने प्यो ताई लावे लीक अन्ना। अगे फिर जिहड़ा वचन है ना बहुत सुंदर कहा है, सारे तुसी अन्ने नूं विचे मेरे पति ये भी अन्ने ना, ਤੁਸੀਂ ਅੰਨਿਆਂ ਹੱਥੋਂ ਬਚਾਉਣ ਵਾਲਾ ਨਹੀਂ। ਦ੍ਰੋਪਦੀ ਦਾ ਕ੍ਰਿਸ਼ਨ ਮੁਰਾਰ ਅੰਨਾ, ਮੇਰਾ ਭਗਵਾਨ ਕ੍ਰਿਸ਼ਨ ਅੰਨਾ ਨਹੀਂ, ਬਾਕੀ ਸਾਰੇ ਅੰਨੇ ਆ। ਉਧਰ ਕ੍ਰਿਸ਼ਨ ਕਨ੍ਹਈਆ ਦਾ ਧਿਆਨ ਤਰਕੇ ਸਤੀ ਆਪਣਾ ਆਪ ਵਿਸਾਰ ਦਿੱਤਾ। ਉਧਰ ਦੁਸ਼ਟ ਦੁਸ਼ਾਸਨ ਨੇ ਸਾੜੀਆਂ ਦਾ ਲਾਹ ਲਾਹ ਕੇ ਲਾ ਅੰਬਾਰ ਦਿੱਤਾ। ਹੱਥਾਂ ਵਿਚ ਸਾੜੀ, ਪੈਰਾਂ ਵਿਚ ਸਾੜੀ, ਇਰਦ ਗਿਰਦ ਪਿਆ ਘੇਰਾ ਸਾਰੀਆਂ ਦਾ, ਕਿਹੜੇ ਸਾੜੀਆਂ ਵਾਲੇ ਉਸਾਰ ਦਿੱਤਾ। ਇਹ ਮਹਿਲ ਇੱਕੋ ਬੇਰੀ ਸਾੜੀਆਂ ਦਾ, ਸਾਢੇ ਪੰਜ ਗਜ ਦੀ ਸਾੜੀ ਮੁੱਕਦੀ ਨਹੀਂ। ਜ਼ਾਲਮ ਥੱਕੇ ਆਖਿਰਕਾਰ ਬੈਠਾ, ਉਹ ਕੀ ਜਾਣਦਾ ਸੀ, ਉਹ ਕੀ ਜਾਣਦਾ ਸੀ, ਸਤੀ ਦ੍ਰੋਪਦੀ ਦੀ ਸਾੜੀ ਵਿੱਚ ਹੈ ਕ੍ਰਿਸ਼ਨ ਮੁਰਾਰ ਬੈਠਾ। ਉਹਨੂੰ ਪਤਾ ਨਹੀਂ ਸੀ ਇਹ। ਇਸ ਕਰਕੇ ਮਹਾਰਾਜ ਜਿਵੇਂ ਦ੍ਰੋਪਦੀ ਦੀ ਲਾਜ ਰੱਖੀ ਹੈ, ਭੱਟ ਕਹਿੰਦੇ ਸਾਡੀ ਵੀ ਲਾਜ ਰੱਖੋ।
ਸੁਦਾਮਾ ਅਪਦਾ ਤੇ ਰੱਖਿਆ,
ਫਿਰ ਸੁਦਾਮਾ ਭਗਤ ਬਿਪਤਾ ਤੋਂ ਬਚਾ ਕੇ ਰੱਖਿਆ ਤੁਸੀਂ ਮਹਾਰਾਜ। ਜਿਹੜੀ ਬਿਪਤਾ ਉਹਦੇ ਤੇ ਪਈ ਸੀ, ਗਰੀਬੀ ਆ ਗਈ ਸੀ।
ਗਨਕਾ ਪੜਤ ਪੂਰੇ ਤੇ ਕਾਜ,
ਗਨਕਾ ਬੇਸਵਾ ਤੋਤੇ ਨਾਲ ਰਾਮ ਰਾਮ ਪੜਦੀ ਸੀ, ਤੋਤੇ ਨੂੰ ਨਾਮ ਜਪਾਉਂਦੀ ਸੀ, ਉਹਦੇ ਵੀ ਉਹਨੂੰ ਵੀ ਤੁਸੀਂ ਮਾਰ ਮੁਕਤ ਕਰਦਾ, ਮੋਖ ਰੂਪੀ ਸਾਰੇ ਕਾਜ ਕਾਰਜ ਪੂਰੇ ਕਰ ਦਿੱਤੇ, ਉਹਦੀ ਕਲਿਆਣ ਕਰ ਦਿੱਤੀ। ਇਹ ਸੁਦਾਮਾ ਜਿਹੜਾ ਸੀ ਸਾਧ ਜੀ, ਭਗਵਾਨ ਕ੍ਰਿਸ਼ਨ ਜੀ ਦਾ ਮਿੱਤਰ ਸੀ, ਬਾਲ ਸਿਖਾਈ ਮਿੱਤਰ ਕਿਹਾ ਨਾ, ਬਾਲ ਸਿਖਾਈ ਮਿੱਤਰ ਸਦਾਏ। ਜਦੋਂ ਸੰਦੀਪਨ ਗੁਰੂ ਦੇ ਕੋਲ ਪੜ੍ਹਦੇ ਸੀ, ਅਵੰਤਕਾਪੁਰੀ ਉਹਦਾ ਨਾਂ ਲਿਖਿਆ, ਅਵੰਤਕਾਪੁਰੀ ਦੇ ਵਿੱਚ ਪੜ੍ਹਦੇ ਸੀ, ਸੰਦੀਪਨ ਗੁਰੂ ਦੇ ਕੋਲ ਲੱਕੜਾਂ ਲੈਣ ਭੇਜੇ, ਬਾਰਿਸ਼ ਆ ਗਈ ਤੇ ਇਹਦੇ ਕੋਲ ਪੁੱਜੇ ਹੋਏ ਚੌਲ ਸੀ। ਹੁਣ ਭੁੱਖ ਲੱਗੀ ਭਗਵਾਨ ਕ੍ਰਿਸ਼ਨ ਜੀ ਆ, ਸੁਣਿਆ ਨਾ ਕੜਕ ਕੜਕ ਹੁੰਦੀ, ਕਹਿੰਦੇ ਮਿੱਤਰ ਕੀ ਖਾਣਾ, ਦੂਜੇ ਟਾਣੇ ਤੁਸੀਂ, ਉਹ ਇਹ ਦੂਜੇ ਟਾਣੇ ਸੀ ਬਿਰਛ ਦੇ। ਉਹ ਕਹਿੰਦਾ ਵੀ ਮੈਂ ਦੇਖ, ਤੂੰ ਤਾਂ ਬਲਵਾਨ ਹੈ, ਮੈਂ ਬਾਹਮਣਾਂ ਦੇ ਘਰ ਜੰਮਿਆ, ਮੇਰੇ ਦੰਦ ਵੱਜਣ ਲੱਗ ਗਏ, ਦੰਦ ਕਰੀਚਦਾ। ਕਹਿੰਦੇ ਜਾ ਉਹ ਦਲਿਦਰੀਆ ਮਿੱਤਰਾਂ ਤੋਂ ਵੀ ਇਹ ਕਹਿੰਦੇ ਮੁੱਠੀ ਚੌਲਾਂ ਬਦਲੇ ਤੂੰ ਝੂਠ ਬੋਲ ਗਿਆ। ਉਹ ਜਦੋਂ ਵਿਆਹ ਹੋਇਆ ਦਲਿਦਰ ਖੜਾ ਨਾ ਛੱਡੇ, ਕਦੇ ਕਦੇ ਕਿਹਾ ਕਰੇ ਕਿ ਅੱਜ ਦੁਆਰਕਾ ਦਾ ਮਿੱਤਰ ਮੇਰਾ ਰਾਜਾ ਹੈ। ਉਹ ਬ੍ਰਾਹਮਣੀ ਕਹਿੰਦੀ ਐਵੇਂ ਫੜਾ ਮਾਰੀ ਜਾਂਦਾ ਵੀ ਭਗਵਾਨ ਕ੍ਰਿਸ਼ਨ ਮੇਰਾ ਮਿੱਤਰ ਹੈ, ਘਰ ਦੇ ਦਲਿੱਦਰ ਪਿਆ, ਜਾ ਫਿਰ ਤੂੰ ਉਹਦੇ ਕੋਲ। ਕਹਿੰਦਾ ਜਾਵਾਂ ਕਿ ਸ਼ਰਮ ਆਉਂਦੀ ਹੈ ਵੀ ਅੱਜ ਉਹ ਰਾਜਾ ਹੈ, ਉਹ ਜਦੋਂ ਮੇਰੇ ਕੋਲ ਪਦਾਰਥ ਸੀ ਉਦੋਂ ਮੈਂ ਉਹਨੂੰ ਨਹੀਂ ਦਿੱਤਾ, ਜੇ ਉਹਦੇ ਕੋਲ ਪਦਾਰਥ ਹੈ ਉਹ ਮੈਨੂੰ ਦੇ ਦੂਗਾ। ਕਹਿੰਦੀ ਨਹੀਂ ਤੂੰ ਜਾ ਤਾਂ ਸਹੀ। ਕਹਿੰਦਾ ਫਿਰ ਦੇਖਦਾ ਵੀ ਜਿਹੜੀ ਮੇਰੀ ਟੁੱਟੀ ਸੀ, ਆਹ ਜਿਹੜਾ ਕੁਛ ਭਾਣਾ ਵਰਤਿਆ ਸੀ ਚੌਲਾਂ ਤੋਂ ਵਰਤਿਆ ਸੀ, ਕਹਿੰਦਾ ਚੌਲ ਭੁੰਨ ਕੇ ਹੁਣ ਮੇਰੇ ਲੜ ਬੰਨ ਦੇ। ਤੇ ਪਹੁੰਚਿਆ, ਜਿਸ ਵੇਲੇ ਦੁਆਰਕਾਪੁਰੀ ਦੇ ਵਿੱਚ ਪਹੁੰਚਿਆ, ਜਾ ਕੇ ਕਹਿਣ ਲੱਗਿਆ ਵੀ ਫਟੇ ਪੁਰਾਣੇ ਕੱਪੜੇ ਵਿਚਾਰੇ ਦੇ, ਤੇ ਦੇਖ ਕੇ ਕਹਿੰਦਾ ਵੀ ਮੈਨੂੰ ਮੰਗਤਾ ਜਾਣ ਕੇ ਅੰਦਰ ਤਾਂ ਨਹੀਂ ਜਾਣ ਦਿੱਤਾ। ਤੇ ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ ਮਿਲ ਜਗਦੀ, ਦਿਲੇ ਦਰਗਵਾਏ, ਚੱਲਿਆ ਗਣਦਾ ਗੱਟੀਆਂ ਕਿਉਂ ਕਰ ਜਾਈਆ ਕੌਣ ਮਲਾਏ, ਪਹੁੰਚਾ ਨਗਰ ਦੁਆਰਕਾ, ਸਿੰਘ ਦੁਆਰ ਖਲੋਤਾ ਜਾਏ। ਜਾ ਕੇ ਕਹਿੰਦਾ ਵੀ ਦੁਆਰ ਪਾਲੋ, ਭਗਵਾਨ ਕ੍ਰਿਸ਼ਨ ਨੂੰ ਕਹੋ ਵੀ ਕੋਈ ਮਿਲਣ ਵਾਸਤੇ ਆਇਆ ਤੁਹਾਡਾ। ਕਹਿੰਦੇ ਤੇਰੇ ਵਰਗਿਆਂ ਨੂੰ ਅਸੀਂ ਮਿਲਣ ਨਹੀਂ ਦਿੰਦੇ, ਮੰਗਤਿਆਂ ਨੂੰ ਇੱਥੇ ਤੁਰੇ ਫਿਰਦੇ ਨੇ, ਬਹੁਤ ਮੰਗਦੇ। ਕਹਿੰਦਾ ਮੈਂ ਮੰਗਤਾ ਨਹੀਂ ਹਾਂ, ਤੁਸੀਂ ਸੁਨੇਹਾ ਤਾਂ ਦੇ ਦਿਓ, ਜੇ ਨਹੀਂ ਮਿਲਣਾ ਹੋਊਗਾ ਨਾ ਤੁਸੀਂ ਦੱਸ ਦਿਓ ਵੀ ਤੇਰਾ ਮਿੱਤਰ ਸੁਦਾਮਾ ਆਇਆ। ਜਦੋਂ ਜਾ ਕੇ ਦੱਸਿਆ, ਭਗਵਾਨ ਨੇ ਤਾਂ ਪੈਰਾਂ 'ਚ ਜੁੱਤੀ ਵੀ ਨਹੀਂ ਪਾਈ। ਕਹਿੰਦਾ ਹੋ, ਕਹਿੰਦਾ ਮੇਰਾ ਮਿੱਤਰ ਆ ਗਿਆ। ਦੁਆਰਪਾਲ ਨੱਠਿਆ ਆਇਆ ਭਗਵਾਨ ਕ੍ਰਿਸ਼ਨ, ਦੂਰੋਂ ਦੇਖ ਡੰਡੌਤ ਕਰ ਛੱਡ ਸੰਘਾਸਨ ਹਰ ਜੀ ਆਏ। ਡੰਡੌਤ ਕੀਤੀ ਲੰਮਾ ਪੈ ਕੇ, ਫੇਰ ਪ੍ਰਕਰਮਾ ਕੀਤੀ, ਸਦਾਮਾ ਰੋਵੇ ਭਗਵਾਨ ਕੀ ਕਰਦਾ, ਬਾਂਹ ਤੋਂ ਫੜ ਸੰਘਾਸਨ ਤੇ ਬਿਠਾ ਦਿੱਤਾ। ਪਹਿਲੇ ਦੇ ਪ੍ਰਦਖਣ ਪੈਰੀ ਪੈ ਕੇ ਲੈ ਗੱਲ ਆਏ, ਪਹਿਲਾਂ ਪੈਰੀ ਹੱਥ ਲੈ, ਕਹਿੰਦੇ ਤੂੰ ਬ੍ਰਾਹਮਣ ਹੈ, ਨਮਸਕਾਰ ਕੀਤੀ। ਤੇ ਫਿਰ ਕਹਿੰਦੇ ਅਸੀਂ ਛਤਰੀ ਹਾਂ, ਤੂੰ ਬ੍ਰਾਹਮਣ ਹੈ, ਇਸ ਕਰਕੇ ਇਹ ਮਰਿਆਦਾ ਹੈ। ਪੈਰੀ ਪਏ, ਪੈਰ ਧੋਤੇ, ਗੋਪੀਆਂ ਨੂੰ ਕਿਹਾ ਸਾਰੇ ਆਪਣੇ ਨਗਰ ਇਹਦੇ ਵਿੱਚ ਮਹਿਲਾਂ ਦੇ ਵਿੱਚ ਛਿੜਕ ਦਿਓ, ਭਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹਾਂ, ਮੇਰਾ ਭਵਨ ਪਵਿੱਤਰ ਹੋ ਜਾਵੇ। ਫਿਰ ਚਰਨਾਮਤ ਲਿਆ, ਦੇਖੋ ਕਿੱਡੀ ਵੱਡੀ ਗੱਲ ਹੈ, ਚਰਨਾਂ ਦਾ ਜਲ ਛਕਿਆ, ਚਰਨੋਦਕ ਲੈ ਪੈਰ ਧੋਏ, ਸਿੰਘਾਸਨ ਉੱਤੇ ਬੈਠਾਏ, ਪੁੱਛੇ ਕੁਸਲ ਪਿਆਰ ਕਰ, ਗੁਰ ਸੇਵਾ ਦੀ ਕਥਾ ਸੁਣਾਏ। ਸਦਾਮਿਆਂ ਦੇਖ ਲਾ ਵੀ ਬਚਪਨ ਬਚਪਨੇ ਹੁੰਦਾ ਹੈ। ਹਾਂ ਮਹਾਰਾਜ, ਕਹਿੰਦੇ ਜਦੋਂ ਆਪਾਂ ਲੱਕੜਾਂ ਲੈਣ ਜਾਂਦੇ ਹੁੰਦੇ ਸੀ, ਕਈ ਵਾਰੀ ਕੰਡੇ ਚੁਭਦੇ ਹੁੰਦੇ ਸੀ, ਉਹ ਇੱਕ ਵਾਰੀ ਦੇਖ ਲਿਆ ਮੀਂਹ ਪੈਣ ਲੱਗ ਗਿਆ ਸੀ ਆਪਾਂ ਨੂੰ। ਕਹਿੰਦੇ ਹਾਂ ਜੀ, ਉਹਦੀਆਂ ਅੱਖਾਂ 'ਚ ਪਾਣੀ ਭਰਿਆ। ਕਹਿੰਦੇ ਦੇਖ ਲਓ, ਉਦੋਂ ਚੌਲ ਚੱਬ ਗਿਆ ਸੀ ਇਕੱਲੇ ਹੀ, ਕਿਉਂ ਕਹਿੰਦੇ ਮੈਨੂੰ ਦਿੱਤਾ ਨਹੀਂ ਸੀ। ਕਹਿੰਦੇ ਦੇਖ ਕਿਹਾ ਜਿਹਾ ਬਚਪਨ ਹੁੰਦਾ। ਕਹਿੰਦੇ ਮਹਾਰਾਜ ਉਹੀ ਭੁੱਲ ਵਿਖਾਉਣਾ ਆ। ਕਹਿੰਦੇ ਫਿਰ ਅੱਜ ਦੱਸ ਕੋਕ ਲਿਆਇਆ ਖਾਣ ਨੂੰ, ਚੌਲਾਂ ਦੀ ਮੁੱਠੀ ਤੋਂ ਵਿਗੜਿਆ ਸੀ, ਚੌਲਾਂ ਦੀ ਮੁੱਠੀ ਲੈ ਕੇ ਆਇਆ। ਲੈ ਕੇ ਤੰਦਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸੁੱਕੋ ਚ ਬਿਠਾਏ। ਸੰਕੋਚ ਦਾ ਸੀ ਉਹ ਤਾਂ, ਸੁੱਕੋ ਚ ਜਦੋਂ ਕਹਿੰਦੇ ਰੱਖਦੇ ਕਹਿੰਦਾ ਵੀ ਕੀ ਕਹੋਗੀ, ਬ੍ਰਹਮਣੀ ਗਿਆ ਵੀ ਸੀ, ਖਾਲੀ ਮੁੜ ਆਇਆ। ਜਦ ਆਇਆ ਸੋਨੇ ਦੇ ਮਹਿਲ ਉਸਰੇ ਦੇਖੇ, ਦੇਖ ਕੇ ਹੈਰਾਨ ਹੀ ਹੋ ਗਿਆ। ਕਹਿੰਦਾ ਇਹ ਕਿੱਥੋਂ? ਕਹਿੰਦੀ ਭਗਵਾਨ ਕ੍ਰਿਸ਼ਨ ਜੀ ਨੇ, ਭਗਵਾਨ ਨੇ ਲੀਲਾ ਵਰਤਾ ਦਿੱਤੀ ਹੈ। ਜਿਹੜਾ ਹਰਨ ਭਰਨ ਜਾ ਕੇ ਨੇਤਰ ਫੋਰ ਸੰਸਾਰ ਨੂੰ ਬ੍ਰਹਮੰਡਾਂ ਕਰੋੜਾਂ ਨੂੰ ਰਚ ਸਕਦਾ, ਉਹਨੂੰ ਸਦਾਮੇ ਦਾ ਘਰ ਬਣਾਉਣਾ ਕੀ ਔਖਾ ਹੈ? ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਵੀ ਤਾਂ, ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਿਸਤਰੀ ਦੇ ਘਰ ਰਾਤ ਕੱਟੀ ਸੀ ਤੇ ਜਾਣ ਲੱਗੇ, ਉਹ ਬਹੁਤ ਵਿਚਾਰਾ ਗਰੀਬ, ਪਾਲੇ ਹੀ ਗਰੀਬ। ਮਹਾਰਾਜ ਨੇ ਉਹ ਮਿੱਟੀ ਦੇ ਭਾਂਡੇ ਸਾਰੀ ਭੰਨਤੇ, ਛੱਡੇ ਹੀ ਨਾ ਕੁਛ ਵੀ। ਜਿਹੜੀ ਕੁੱਲੀ ਸੀ ਉਹਨੂੰ ਕਹਿੰਦੇ ਚੱਲ ਵੀ ਬਾਹਰ ਵਿਦਾ ਕਰ, ਉਹਦੀ ਕੁੱਲੀ ਨੂੰ ਵੀ ਢਾ ਹੀ ਦਿੱਤਾ ਮਹਾਰਾਜ ਨੇ, ਖੇਰੂੰ ਖੇਰੂੰ ਕਰ ਦਿੱਤੀ। ਮਰਦਾਨਾ ਕਹੇ ਮਹਾਰਾਜ ਕੀ ਕਰਦੇ ਹੋ? ਕਹਿੰਦੇ ਚੁੱਪ ਕਰ ਜਾ। ਜਦੋਂ ਚਲੇ ਗਏ, ਅਜੇ ਇੱਕ ਮੀਲ ਗਏ ਹੁਣੇ ਆ, ਮਰਦਾਨਾ ਕਹਿੰਦਾ ਮਹਾਰਾਜ ਅੱਜ ਮੈਨੂੰ ਤੁਹਾਡੀ ਆਹ ਗੱਲ ਚੰਗੀ ਨਹੀਂ ਲੱਗੀ, ਜਿਹੜੇ ਗਰੀਬ ਨੇ ਆਪਾਂ ਨੂੰ ਇੰਨਾ ਪ੍ਰੇਮ ਨਾਲ ਪਦਾਰਥ ਸਿਖਾਇਆ, ਭਾਂਡੇ ਹੀ ਭੰਨ ਦਿੱਤੇ, ਕੁੱਲੀ ਭੰਨ ਦਿੱਤੀ, ਮਹਾਰਾਜ ਕੀ ਕਰ ਦਿੱਤਾ ਇਹ ਤੁਸੀਂ? ਕਹਿੰਦੇ ਮਰਦਾਨੇ ਜੇ ਗੱਲ ਸਮਝ ਨਾ ਆਵੇ ਸ਼ੰਕਾ ਨਹੀਂ ਕਰੀਦੀ। ਕਹਿੰਦੇ ਮਤਲਬ? ਕਹਿੰਦੇ ਗਰੀਬੀ ਚੱਕੀ ਆ ਉਹਦੀ, ਹੁਣ ਦਲਿੱਦਰ ਰਹਿਣ ਦੇਣਾ ਸੀ ਉਹਦੇ? ਸਾਡੀ ਸੇਵਾ ਦਾ ਫਲ ਤਾਂ ਮਿਲੇ ਉਹਨੂੰ। ਜੇ ਸਦਾਮਾ ਜਿਹੜਾ ਸੀ ਉਹਨੇ ਭਗਵਾਨ ਕ੍ਰਿਸ਼ਨ ਜਾ ਕੇ ਚੌਲੀ ਚਬਾਏ, ਇੰਨੀ ਕੁ ਸੇਵਾ ਕੀਤੀ ਸੀ, ਭਗਵਾਨ ਕ੍ਰਿਸ਼ਨ ਸੋਨੇ ਦੇ ਮਹਿਲ ਉਸਾਰ ਦਿੱਤੇ, ਕਹਿੰਦੇ ਫਿਰ ਲੋਕੀ ਕਹਿਣ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਗਰੀਬ ਸਿੱਖ ਦਾ ਖਿਆਲ ਹੀ ਨਹੀਂ ਕੀਤਾ। ਕਹਿੰਦੇ ਮਹਾਰਾਜ ਗਰੀਬੀ? ਕਹਿੰਦੇ ਜਾ ਦੇਖ ਕੇ ਆ। ਜਦ ਦੇਖ ਕੇ ਆ ਉੱਥੇ ਮਹਿਲ ਉਸਰੇ ਹੋਏ। ਕਹਿੰਦਾ ਤੁਹਾਨੂੰ ਮਹਾਰਾਜ ਤੁਸੀਂ ਇਸ ਪ੍ਰਕਾਰ ਸਾਧ ਸਿੰਘ ਜੀ ਹੈ, ਸੁਦਾਮਾ ਅਪਦਾਤੇ ਰੱਖਿਆ, ਹੁਣ ਵੀ ਸਿੱਖਾਂ ਨੂੰ ਮਹਾਰਾਜ ਰੱਖਦੇ ਆ। ਗਨਕਾ ਜਿਹੜੀ ਸੀ ਸਾਧ ਸਿੰਘ ਜੀ, ਉਹਦੀ ਸਾਖੀ ਕਈ ਵਾਰ ਤੁਸੀਂ ਸੁਣੇ ਲਈ ਹੈ, ਭਾਈ ਗੁਰਦਾਸ ਦੀ ਰਚਨਾ ਦੁਆਰਾ ਸੁਣ ਲਓ। ਤੇ ਵਿਭਚਾਰਨ ਔਰਤ ਸੀ, ਮਾਂ ਬਾਪ ਵੀ ਉਹਨੂੰ ਧੀ ਕਹਿਣ ਤੋਂ ਮਤਲਬ ਪਰੇ ਕਰਦੇ ਸੀ। ਉਹ ਤਾਂ ਕਹਿੰਦੇ ਮਰ ਗਈ, ਸਾਡੇ ਕਨੀ ਤੇ ਹੈ ਨਹੀਂ। ਜਿਹੜੀ ਮਾਂ ਬਾਪ ਨੂੰ ਲੀਕ ਲਾਵੇ ਹੋਰ ਕੀ ਕਰਨ? ਮਾਂ ਬਾਪ ਇਹੀ ਕਹਿ ਸਕਦੇ ਨੇ ਭਾਈ ਸਾਡੀ ਨਹੀਂ ਹੈ। ਜਿਉਂ ਵਿਧਵਾ ਤਨ ਪਰਕੋ ਦੇਈ ਕਾਮ ਦਾਮ ਚਿਤ ਪਰਵਤ ਸੇ, ਉਹ ਗੰਦਾ ਠੀਕਰਾ ਗੰਦਗੀ ਦਾ ਕੁੱਜਾ ਬਣਿਆ ਹੋਇਆ ਸੀ ਸਰੀਰ ਉਹਦਾ, ਲੋਕ ਗੰਦਗੀ ਸਿੱਟਦੇ ਸੀ ਆ ਕੇ। ਤੇ ਇੱਕ ਦਿਨ ਅਚਾਨਕ ਮਹਾਤਮਾ ਪਾਣੀ ਭਰ ਗਿਆ ਕੁਟੀਆ ਚ, ਤੋਤਾ ਕੋਲ ਹੈ, ਆ ਕੇ ਕਹਿੰਦੇ ਭਾਈ ਕਿਸੇ ਭਗਤ ਦਾ ਘਰ ਹੋਵੇ, ਅਸੀਂ ਰਾਤ ਕੱਟ ਲਈਏ। ਕਹਿੰਦੇ ਜੀ ਭਗਤ ਨਹੀਂ ਦਾ ਹੈ, ਮਜ਼ਾਕ ਕੀਤੀ ਮਸਟੰਡਿਆਂ ਨੇ। ਕਹਿੰਦੇ ਕਿਹੜੀ? ਕਹਿੰਦੇ ਆਓ ਸਾਹਮਣੇ, ਬੇਸਵਾ ਦਾ ਘਰ ਸੀ ਸਾਧ ਸਿੰਘ ਜੀ। ਮਹਾਂਪੁਰਖ ਤਾਂ ਰਾੜੇ ਵਾਲੇ ਤਾਂ ਦੱਸਦੇ ਸੀ, ਉਹ ਬਾਦਰਾ ਸੀ, ਉਹਦੇ ਹੇਠਾਂ ਖੜੇ ਸੀ ਸੰਤ। ਚੱਲ ਕਿਸੇ ਕਿਵੇਂ ਵੀ ਹੋਇਆ, ਸਾਖੀ ਤਾਂ ਉਹੀ ਹੈ, ਵੱਡੇ ਮਹਾਂਪੁਰਖ ਇਸ ਤਰ੍ਹਾਂ ਸੁਣਾਉਂਦੇ। ਤੇ ਬੇਸਵਾ ਨੇ ਜਦੋਂ ਦੇਖਿਆ, ਪਹਿਲਾਂ ਤਾਂ ਉਹਨੇ ਕਿਹਾ ਵੀ ਸੰਤ ਕੇ ਮੇਰੇ ਦੁਆਰ ਤੇ? ਜਦ ਦੇਖਿਆ ਮਹਾਂਪੁਰਸ਼, ਕਹਿੰਦੇ ਬੇਟੀ ਰਾਤ ਕੱਟਣੀ ਹੈ। ਓਹੋ, ਜਦੋਂ ਬੇਟੀ ਕਿਹਾ, ਬਾਪ ਦੀ ਭਾਵਨਾ ਕਿਤੇ ਤੂਫਾਨ ਬਣ ਕੇ ਉੱਠ ਖੜੀ, ਪੈਰੀ ਹੱਥ ਲਾ ਕੇ ਕਹਿੰਦੀ ਮਹਾਤਮਾ ਜੀ, ਜਿਨ੍ਹਾਂ ਨੇ ਮੈਨੂੰ ਜੰਮਿਆ ਉਹਨਾਂ ਨੇ ਕਦੇ ਬੇਟੀ ਨਹੀਂ ਕਿਹਾ, ਤੂੰ ਮੈਨੂੰ ਗੰਦੀ ਔਰਤ ਨੂੰ ਬੇਟੀ ਕਿਹਾ? ਕਹਿੰਦੇ ਪੁੱਤਰ, ਆਪਣੇ ਆਪਣੇ ਕਰਮੀ ਕੋਈ ਕੁਛ ਹੋਵੇ, ਸੰਤਾਂ ਦੀ ਦ੍ਰਿਸ਼ਟੀ ਦੇ ਵਿੱਚ ਤਾਂ ਨਾ, ਤੇ ਇਹ ਸਾਨੂੰ ਆਗਿਆ ਹੀ ਹੈ ਵੀ ਦੇਖ ਪਰਾਈਆਂ ਚੰਗੀਆਂ। ਭਾਈ ਗੁਰਦਾਸ ਜੀ, ਮੈਂ ਮਾਵਾਂ ਭੈਣਾਂ ਧੀਆਂ ਜਾਣਾ, ਤੂੰ ਜਿਵੇਂ ਜੋ ਮਰਜ਼ੀ, ਮੇਰੀ ਤਾਂ ਧੀ ਹੀ ਹੈ। ਕਹਿੰਦੀ ਮਹਾਰਾਜ ਆ ਜਾਓ, ਚਰਨ ਫੜ ਕੇ ਰੋ ਪੀ। ਕਹਿੰਦੇ ਮਹਾਰਾਜ, ਮੇਰੀ ਵਰਗੀ, ਮੇਰੇ ਵਰਗੀ ਪਾਪਣ ਦਾ ਵੀ ਆਧਾਰ ਹੋ ਸਕਦਾ? ਸੰਤਾਂ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਾਇਆ, ਚਰਨ ਧੋਤੇ, ਤੇ ਕਹਿਣ ਲੱਗੇ ਹਾਂ ਬੇਟੀ ਹੋ ਸਕਦਾ, ਇਹ ਕਿਵੇਂ ਹੋ ਸਕਦਾ? ਕਹਿੰਦੇ ਨਾਮ ਜਪ। ਕਹਿੰਦੇ ਜੀ ਮੈਂ ਤਾਂ ਜਪੇ ਨਹੀਂ ਸਕਦੀ ਨਾ, ਨਾਮ ਕਿਵੇਂ ਜਪਾਂ? ਕਹਿੰਦੇ ਆ ਤੋਤੇ ਦੁਆਰਾ ਜਪ ਲਿਆ ਕਰ, ਤੋਤੇ ਨੂੰ ਨਾਮ ਕਹਿਣ ਦਿਆ, ਇਹਦੇ ਦੁਆਰਾ ਤੇਰਾ ਉਧਾਰ ਹੋ ਜਾਊਗਾ। ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਹਰ ਪਰੋਤਾ, ਮਹਾਂਪੁਰਖ ਅਚਾਨਚ ਗਨਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣ ਸੋਤਾ, ਲਿਵ ਲਾਗ ਦੇ ਤੋਤੇ ਹੋ ਨਿਤ ਪੜਾਏ ਕਰੇ ਅਸੋਤਾ, ਪਤਤ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਅੰਤ ਕਾਲ ਜਾਮ ਜਾਲ ਤੋੜ ਨਰਕੈ ਵਿੱਚ ਨਾ ਖਾਦੋ ਸਗੋਤਾ, ਗਈ ਬੇਕੁੱਠ ਬੇਬਾਨ ਚੜ ਨੌ ਨਾਰਾਇਣ ਛੋਤ ਛੋਤਾ, ਥਾਂ ਨਿਥਾਵੇ ਮਾਣ ਮਨੋਤਾ। ਉਹ ਕਿਤੇ ਸੱਪ ਆ ਗਿਆ ਸੀ, ਉਹਨੇ ਤੋਤੇ ਨੂੰ ਖਾ ਲਿਆ, ਹਨੇਰਾ ਸੀ, ਅਜੇ ਦੀਵਾ ਜਗਾਇਆ ਨਹੀਂ ਸੀ, ਹੱਥ ਮਾਰ ਗੰਗਾ ਰਾਮ ਕਹਿ ਰਾਮ ਰਾਮ ਤੜਕੇ ਉੱਠ ਕੇ, ਕਿਉਂ ਕਹਿਤਾ ਸੀ ਵੀ ਅੰਮ੍ਰਿਤ ਵੇਲੇ ਉੱਠੇਗੀ ਤੇਰਾ ਉਧਾਰ ਹੋਊਗਾ। ਇੱਕ ਗਨਕਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਿਆ ਉਹਦਾ ਉਧਾਰ ਹੋ ਗਿਆ। ਜਿਹੜਾ ਭਾਈ ਮਨੁੱਖ ਚੰਗਾ ਭਲਾ ਹੈ, ਨਾਮ ਜਪੂਗਾ, ਅੰਮ੍ਰਿਤ ਵੇਲਾ ਸੰਭਾਲੂਗਾ, ਤੇ ਉਹਦਾ ਉਧਾਰ ਕਿਉਂ ਨਹੀਂ ਹੋਊਗਾ? ਉਸ ਵੇਲੇ ਮੂੰਹ ਚ ਰਾਮ ਰਾਮ ਸੀ, ਸੱਪ ਜ਼ਹਿਰੀ ਸੀ, ਉਸੇ ਵੇਲੇ ਨਾਲ ਪ੍ਰਾਣ ਨਿਕਲ ਗਏ। ਇਹ ਵੀ ਉਸਦਾ ਹਾਰਟ ਅਟੈਕ ਹੋ ਗਿਆ ਵੀ ਨਾਲ ਦੀ ਨਾਲ ਪ੍ਰਾਣ ਨਿਕਲ ਗਏ, ਪਰ ਉੱਥੇ ਲਿਖਿਆ। ਪ੍ਰਾਣ ਜਦੋਂ ਨਿਕਲੇ ਰਾਮ ਰਾਮ ਕਹੀ ਬੈਕੁੰਠ ਦੇ ਵੀ ਗਈ ਬਿਮਾਨ ਚੜ ਕੇ। ਇਸ ਕਰਕੇ ਮਹਾਰਾਜ ਤੁਸੀਂ ਗਨਕਾ ਜਿਹੜੀ ਸੀ, ਬੇਸਵਾ ਜਿਹੜੀ ਸੀ, ਗੰਦੇ ਕਰਮ ਕਰਨ ਵਾਲੀ ਸੀ, ਉਹ ਨਾਮ ਜਪਦੀ ਸੀ ਉਹਦੇ ਮੁਕਤੀ ਰੂਪੀ ਕਾਰਜ ਪੂਰੇ ਕਰ ਦਿੱਤੇ। ਹੁਣ ਤੁਸੀਂ ਮਹਾਰਾਜ ਇਸੇ ਤਰ੍ਹਾਂ ਸਾਜੀ ਇਲਾਜ ਰੱਖੋ ਜੀ।
ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ।
ਹੇ ਸ੍ਰੀ ਗੁਰੂ ਰਾਮਦਾਸ ਜੀ, ਜਿਵੇਂ ਤੁਸੀਂ ਹੁਣ ਕਲਯੁਗ ਦੇ ਵਿਚ ਮੇਰੇ ਉਪਰ ਸੋ ਪ੍ਰਸੰਨ, ਸੋ ਭਰੀ ਪ੍ਰਕਾਰ ਪ੍ਰਸੰਨ ਹੋਏ ਹੋ ਕਰਕੇ, ਤੇ ਤੁਸੀਂ ਮਹਾਰਾਜ ਕਿਰਪਾ ਕਰਕੇ ਰੱਖੋ
ਰੱਖੋ ਦਾਸ ਭਾਟ ਕੀ ਲਾਜ।
ਮੇਰੇ ਦਾਸੇ ਭਾਟ ਦੀ ਲਾਜ, ਲੱਜਾ ਇੱਜ਼ਤ ਰੱਖੋ ਰੱਖਣਾ ਕਰੋ ਜੀ।
ਝੋਲਣਾ
ਝੋਲਣਾ ਭਾਈ ਛੰਦ ਦੀ ਚਾਲ ਹੁੰਦੀ ਆ, ਇਹ ਛੰਦਾਂ ਦੀਆਂ ਬੜੀਆਂ ਚਾਲਾਂ ਹੁੰਦੀਆਂ। ਛੰਦ ਦੀ ਚਾਲ ਬਦਲਣ ਕਰਕੇ ਅੱਗੇ ਅੰਕ ਵੀ ਬਦਲ ਗਿਆ, ਇਹ ਵੀ ਖਿਆਲ ਰੱਖਣਾ। ਤੇ ਪਰ ਭੱਟ ਜਿਹੜਾ ਦਾਸ ਉਹੀ ਹੈ, ਭੱਟ ਉਹੀ ਹੈ ਤੇ ਛੰਦ ਦੀ ਚਾਲ ਬਦਲੀ ਹੈ। ਹਾਂਜੀ ਬੋਲੋਗੇ
ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਆਹੋ।
ਇਹ ਪ੍ਰਾਣੀਓ ਪ੍ਰਾਣਾ ਧਾਰੀ ਜੀਵੋ, ਗੁਰੂ ਪੂਜਨੀਕ ਗੁਰੂ ਨਾਨਕ ਦੇਵ ਜੀ। ਇਹ ਗੁਰੂ ਇਸ ਤਰ੍ਹਾਂ ਇੱਕ ਗੁਰੂ ਤਾਂ ਲੱਗ ਗਿਆ ਗੁਰੂ ਨਾਨਕ ਦੇਵ ਜੀ ਤੇ, ਦੂਸਰਾ ਗੁਰੂ ਅੰਗਦ ਦੇਵ ਜੀ ਤੇ, ਤੇ ਤੀਸਰਾ ਗੁਰੂ ਗੁਰੂ ਅਮਰਦਾਸ ਜੀ, ਚੌਥਾ ਗੁਰੂ ਗੁਰੂ ਰਾਮਦਾਸ ਜੀ ਤੇ। ਤੇ ਇਸ ਕਰਕੇ ਇੱਕ ਲੱਗ ਗਿਆ ਗੁਰ ਪੂਜਨੀਕ, ਇੱਕ ਗੁਰ ਪੂਜਨੀਕ ਤੇ ਲੱਗ ਗਿਆ। ਤੇ ਇਸ ਪ੍ਰਕਾਰ ਗੁਰੂ ਗੁਰ ਗੁਰੂ ਗੁਰ ਬੋਲੋ, ਗੁਰੂ ਜਪ
ਗੁਰੂ ਜਪ ਪ੍ਰਾਣੀ ਆਹੋ।
ਤੇ ਇਸ ਪ੍ਰਕਾਰ ਜਪਣਾ ਕਰੋ ਚਤੁਸਤੇ ਅੰਤ ਕਰ ਦੁਆਰਾ, ਚਾਰ ਵਾਰੀ ਗੁਰੂ ਇਹਦਾ ਸ਼ਬਦ ਹੈ। ਇੱਕ ਤਾਂ ਗੁਰ ਚੇਤਨ ਦਾ ਸਰੂਪ, ਅੰਤਸਕਰਨ ਚਤੁਸਤੇ ਅੰਤਸਕਰ ਦੁਆਰਾ ਗੁਰੂ ਦੇ ਜਾਪ ਨੂੰ ਜਪਣਾ ਕਰੋ।
ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ।
ਜੋ ਗੁਰੂ ਜੀ ਦੇ ਸ਼ਬਦ ਉਪਦੇਸ਼ ਦੁਆਰਾ ਹਰ ਹਰ ਜਪੈ ਜਪਦਾ, ਨਵਨਿਧ ਨੌ ਨਿਧੀਆਂ ਵਾਲੇ ਨਾਮ ਨੂੰ ਅਪੈ, ਅਪੈ ਨਾਮ ਹੁੰਦਾ ਧਾਰਨ ਕਰਦਾ, ਇਹ ਧਾਰਨ ਕਰ ਲੈਂਦਾ, ਧਾਰਨ ਕਰਦਾ ਹੈ।
ਰਸਨ ਅਹਿਨਸ ਰਸੈ ਸਤ ਕਰ ਜਾਨੀ ਆਹੋ।
ਉਹ ਰਸਨ ਜੀਵਾ ਕਰਕੇ ਅਹਿਨਸ ਰਾਤ ਦਿਨ ਨਾਮ ਵਿਚ ਰਸੈ ਤਦਾਕਾਰ ਹੈ। ਭਾਵ ਕੀ ਹੈ, ਉਹਦੀ ਜੀਭਾ ਨਾਮ ਰਸ ਵਿਚ ਰਚ ਜਾਂਦੀ ਹੈ। ਹੇ ਭੱਟ ਜਨੋ, ਇਹ ਗੱਲ ਤੁਸੀਂ ਸਤ ਸੱਚੀ ਨਿਸ਼ਚੇ ਕਰਕੇ ਜਾਣਿਓ, ਜਾਣਨਾ ਕਰੋ ਜੀ।
ਹੁਣ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ।
ਹੁਣ ਪੁਨਾ ਤੇ ਪੁਨਾ ਗੁਰਮੁਖ ਹੈ ਮੁਖੀ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਧਿਆਈਐ, ਧਿਆਉਣਾ ਕਰੀਏ। ਤੇ ਫਿਰ ਪ੍ਰੇਮ ਦਾ ਰੰਗ ਜਿਹੜਾ ਪਾਈਐ ਪ੍ਰਾਪਤ ਕਰੀਦਾ, ਪਾ ਲਈਦਾ ਹੈ, ਪ੍ਰਾਪਤ ਕਰ ਲਈਦਾ ਹੈ।
ਅੰਨ ਮਾਰਗ ਤਜਹੋ ਭਜਹੋ ਹਰ ਗਿਆਨੀ ਆਹੋ।
ਕਹਿੰਦੇ ਗਿਆਨੀ ਗਿਆਨਵਾਨ ਪੁਰਖੋ, ਅੰਨ ਹੋਰ ਦਵੈਤ ਮਾਰਗ ਜਿਹੜੇ ਰਸਤੇ ਨੇ ਉਹਨਾਂ ਨੂੰ ਤਜੋ, ਛੱਡ ਦੋ ਗੁਰਾਂ ਦੁਆਰਾ, ਹਰ ਪਰਮਾਤਮਾ ਨੂੰ ਹੀ ਭਜੋ, ਸਿਮਰਨ ਕਰੋ।
ਬਚਨ ਗੁਰ ਰਿੱਧ ਧਰਹੋ ਪੰਚ ਭੂ ਬਸ ਕਰਹੋ।
ਤੇ ਇਸ ਨੂੰ ਪਾਈ ਰਿੱਧ ਕੱਸ ਕੇ ਨਾ ਬੋਲੇ, ਰਿੱਧ ਸਤਿਗੁਰੂ ਜੀ ਇਹਨੂੰ ਪੋਲਾ ਬੋਲਣਾ। ਸਤਿਗੁਰੂ ਜੀ ਬਚਨ ਕਰਦੇ, ਰਿੱਧ ਹਿਰਦੇ ਵਿਚ ਧਰੋ, ਟਿਕਾ ਕੇ ਰੱਖੋ ਸਤਿਗੁਰਾਂ ਦੇ ਬਚਨਾਂ ਨੂੰ ਜਿਹੜਾ ਉਪਦੇਸ਼ ਹੈ। ਅਤੇ ਫਿਰ ਪੰਚ
ਪੰਚ ਭੂ ਬਸ ਕਰਹੋ।
ਪੰਚ ਭੂ, ਪੰਜ ਭੂਤ, ਪੰਜ ਵਿਕਾਰ, ਕਾਮ ਕਰੋ ਲੋਭ ਅਹੰਕਾਰ, ਜਾਂ ਪੰਜਾਂ ਤੱਤਾਂ ਦੀ ਸਤੋਂ ਵੀ ਅੰਸ ਤੋਂ ਪੈਦਾ ਹੋਇਆ ਕੀ ਹੈ ਮਨ, ਆਪਣੇ ਬਸ ਅਧੀਨ ਕਰੋ, ਕਰਕੇ ਰੱਖੋ।
ਜਨਮ ਕੁਲ ਉਧਰਹੋ ਦੁਆਰ ਹਰ ਮਾਨੀ ਆਹੋ।
ਤੇ ਇਹ ਦੱਦੇ ਦੇ ਪੈਰ ਦੇ ਵਿਚ ਵਾਹਵਾ, ਪਰ ਇਹਨੂੰ ਐੜੇ ਦੀ ਨਿਆਈ ਸਮਝਣਾ, ਇਹਨੂੰ ਐ ਸਮਝਣ ਵੀ ਐੜੇ ਨੂੰ ਕੰਨਾ ਲੱਗਿਆ ਹੋਇਆ ਹੈ। ਇਹ ਵਾਹਵੇ ਨੂੰ ਕੰਨਾ ਜਿਹੜਾ ਲੱਗੂਗਾ ਐੜੇ ਦੇ ਕੰਨੇ ਵਾਂਗੂ ਲੱਗੂਗਾ, ਦੁਆਰ ਬੋਲਣਾ ਇਹਨੂੰ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਆਪਣੇ ਜਨਮ, ਆਪਣੀ ਜਿਹੜੀ ਕੁਲ ਹੈ, ਉਹਨਾਂ ਕੁਲਾਂ ਦਾ ਉਧਾਰ ਕਰ ਲਵੋਗੇ, ਅਤੇ ਹਰ ਪਰਮਾਤਮਾ ਦੇ ਸੱਚਖੰਡ ਰੂਪੀ ਦੁਆਰ ਦੇ ਵਿਚ ਮਾਨੀਏ ਮੰਨੇ ਜਾਓਗੇ, ਮਾਨ ਆਦਰ ਪਾਓਗੇ। ਰੇਰੀ ਦਰਗਾਹ ਕਹੇ ਨਾ ਕੋ, ਕੋਈ ਨੀ ਕਹੇਗਾ ਪਰੇ ਹੋ, ਨਿਰਾਦਰ ਨਹੀਂ ਕਰੇਗਾ, ਸਾਰੇ ਆਦਰ ਦੇਣਗੇ। ਨਾਨਕ ਜਨ ਸਵਾਰਨ ਆਪਣਾ, ਕੁਲ ਕਾ ਕਰਨ ਉਧਾਰ, ਐ ਹੋ ਜਾਏਗਾ।
ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵਹ।
ਹੇ ਭਾਈ ਜੋ, ਜੇ ਤੁਸੀਂ ਇਤ ਉਤ ਲੋਕ ਪਰਲੋਕ ਦੇ ਸਭ ਸਾਰੇ ਸੁਖ ਵੰਸ਼ ਬਹੁ ਚਾਹੁੰਦੇ ਹੋ,
ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਆਹੋ।
ਹੇ ਪ੍ਰਾਣਿਓ ਪ੍ਰਾਣਾ ਧਾਰੀ ਜੀਵੋ, ਤਦ ਗੁਰੂ ਪੂਜਨੀਕ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਨੂੰ ਜਪ ਜਪਣਾ ਕਰੋ। ਮਨ ਕਰਕੇ ਗੁਰੂ ਗੁਰੂ, ਬਾਣੀ ਕਰਕੇ ਗੁਰੂ ਗੁਰੂ, ਸਰੀਰ ਕਰਕੇ ਵੀ ਗੁਰੂ ਦੇ ਜਾਪ ਨੂੰ ਜਪਣਾ ਕਰੋ।
ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ।
ਭਾਈ ਗੁਰੂ ਪੂਜਨੀਕ ਚੇਤਨ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਸ੍ਰੀ ਗੁਰੂ ਅਮਰਦਾਸ ਜੀ, ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਤ ਸੱਚ ਸਰੂਪ ਜਾਣ ਕੇ, ਕਰਕੇ ਸਤ ਸਰੂਪ ਜਾਣ ਕਰਕੇ ਜਾਂ ਸੱਤ ਨਿਸ਼ਚੇ ਕਰਕੇ ਜਪ ਜਪਣਾ ਕਰੋ। ਸਰੀਰ ਦਾ ਗੁਰੂ ਇੰਦਰੇ, ਇੰਦਰਿਆਂ ਦਾ ਗੁਰੂ ਮਨ, ਮਨ ਦਾ ਗੁਰੂ ਪ੍ਰਾਣ, ਪ੍ਰਾਣਾਂ ਦਾ ਗੁਰੂ ਜੀਵਾਤਮਾ, ਜੀਵਾਤਮਾ ਦਾ ਗੁਰੂ ਅਕਾਲ ਪੁਰਖ ਹੈ। ਉਸ ਨੂੰ ਨਿਸ਼ਚੇ ਕਰਕੇ ਇਕ ਰਸ ਜਪਣਾ ਕਰੋ।
ਅਗਮ ਗੁਣ ਜਾਨ ਨਿਧਾਨ, ਹਰ ਮਨ ਧਰੋ ਧਿਆਨ।
ਤੇ ਇਹ ਜਿਹੜਾ ਧਿਆਨ ਸ਼ਬਦ ਹੈ ਭਾਈ, ਇਹਨੂੰ ਧਿਆਨ ਕਰੋ ਵੀ ਜਿਵੇਂ ਧੱਦੇ ਨੂੰ ਸਿਆਰੀ ਲੱਗੀ ਹੋਵੇ ਤੇ ਐੜੇ ਦਾ ਕੰਨਾ ਲੱਗਿਆ ਹੋਵੇ, ਧਿਆਨ ਤੇ ਧਿਆਨ ਉਚਾਰਨ ਕਰਨਾ ਹੈ ਇਸਦਾ। ਸ਼ਾਸਤਰਾਂ ਦਾ ਜਾਣੀ ਸ਼ਾਸਤਰਾਂ ਕਰਕੇ ਜਾਂ ਮਨ ਦੇ ਸ਼ਾਸਤਰਾਂ ਕਰਕੇ ਵੀ ਉਹ ਕਿਸੇ ਦੀ ਗਮਤਾ ਨਹੀਂ, ਸ਼ਾਸਤਰਾਂ ਦੀ ਗਮਤਾ ਨਹੀਂ ਉਹਦੇ ਚ ਅਗਮ ਹੈ, ਮਨ ਦੀ ਅਗਮ ਗਮਤਾ ਤੋਂ ਰਹਿਤ। ਹਰੀ ਦੇ ਸਰੂਪ ਨੂੰ ਗੁਣ ਗੁਣਾਂ ਦਾ ਨਿਧਾਨ ਖਜ਼ਾਨਾ ਜਾਣ ਕਰਕੇ ਹਰੀ ਦਾ ਮਨ ਹਿਰਦੇ ਵਿਚ ਧਿਆਨ ਧਿਆਨ ਤਰੋ ਧਾਰਨ ਕਰੋ।
ਅਹਿਨਿਸ ਕਰੋ ਬਚਨ ਗੁਰ ਹਿਰਦੈ ਧਾਰ।
ਤੇ ਇਸ ਪ੍ਰਕਾਰ ਕਹਿੰਦੇ ਅਹਿਨਿਸ ਰਾਤ ਦਿਨ ਬਚਨ ਬਾਣੀ ਕਰਕੇ ਉਸ ਨੂੰ ਜਪਣਾ ਕਰੋ ਅਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਵੀ ਆਪਣੇ ਹਿਰਦੇ ਹਿਰਦੇ ਧਰ ਧਾਰਨ ਕਰੋ, ਭਾਵ ਹਰ ਵਕਤ ਵਸਾ ਕੇ ਰੱਖਣਾ ਕਰੋ ਜੀ।
ਹੁਣ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ।
ਹੁਣ ਪੁਨਾ ਫੇਰ ਗੁਰੂ ਸਾਹਿਬ ਜੀ ਦੇ ਬਿਮਲ ਉਜਲ, ਤੇ ਬਿਮਲ ਨਾਮ ਹੈ ਉਜਲ ਦਾ, ਪਵਿੱਤਰ ਸੰਗਤ ਵਿਚ ਜੋ ਉਪਦੇਸ਼ ਰੂਪੀ ਜਲ ਹੈ, ਤੇ ਪੁਨਾ ਗੁਰੂ ਜੀ ਦੇ ਪਾਸ ਜੋ ਨਾਮ ਰੂਪੀ ਬਿਮਲ ਉਜਲ ਜਲ ਹੈ, ਉਹ ਕੈਸਾ ਹੈ? ਉਸ ਅਥਾਹ ਅਥਾਹ ਤੋਂ ਰਹਿਤ ਡੂੰਘੇ ਨਾਮ ਰੂਪੀ ਜਲ ਵਿਚ ਸਰਵਣ ਮੰਨਣ ਨਿਧਿਆਸਨ ਰੂਪ ਮੱਜਣ ਇਹ ਇਸ਼ਨਾਨ ਕਰੋ।
ਸੰਤ ਗੁਰ ਸਿੱਖ ਤਰਹੋ ਨਾਮ ਸੱਚ ਰੰਗ ਛਰ।
ਹੇ ਸੰਤ ਸ਼ਾਂਤ ਚਿਤ ਮਹਾਤਮਾ ਜਨੋ, ਹੇ ਗੁਰਸਿੱਖੋ, ਸੱਚੇ ਨਾਮ ਦੇ ਰੰਗ ਪ੍ਰੇਮ ਰੂਪੀ ਸਰ ਸਰੋਵਰ ਵਿਚ ਇਸ਼ਨਾਨ ਕਰਕੇ ਤਰਹੋ ਤਰ ਜਾਵੋਗੇ।
ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ।
ਜੋ ਨਿਰਵੈਰ ਵੈਰ ਤੋਂ ਰਹਿਤ, ਨਿਰੰਕਾਰ ਅਕਾਰਾਂ ਮੈਕੀਕਾਰਾਂ ਤੋਂ ਰਹਿਤ, ਨਿਰਭਉ ਭੈ ਤੋਂ ਰਹਿਤ ਪਰਮਾਤਮਾ ਨੂੰ ਸਦਾ ਹਮੇਸ਼ਾ ਜਪੇ ਜਪਣਾ ਕਰਦਾ ਹੈ। ਜੋ
ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ।
ਅਤੇ ਇਹਦੇ ਨਾਲ ਇਹ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੇ ਪ੍ਰੇਮ ਵਿਚ ਰਸ ਆਨੰਦ ਮਾਨਣਾ ਕਰਦਾ ਹੈ। ਉਹ ਹਰ ਪਰਮਾਤਮਾ ਦੀ ਭਗਤ ਭਗਤੀ ਦ੍ਰਿੜ ਪਰਪੱਕ ਜਣੀ ਕਰਤ ਕਰਦਾ ਹੈ।
ਮੁਗਧ ਮਨ ਭ੍ਰਮ ਤਜਹੋ ਨਾਮ ਗੁਰਮੁਖ ਭਜਹੋ।
ਤੇ ਹੇ ਮੇਰੇ ਮੁਗਧ ਮੂਰਖ ਮਨਾ, ਭਰਮ ਤਜੋ ਛੱਡ ਕੇ ਗੁਰਮੁਖ ਮੁਖੀ ਗੁਰੂ ਰਾਮਦਾਸ ਜੀ ਦੁਆਰਾ ਨਾਮ ਨੂੰ ਭਜੋ, ਭਜਣਾ ਕਰ, ਭਜਣਾ ਕਰ। ਅਤੇ
ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ।
ਗੁਰ ਪੂਜਨੀਕ ਕੌਣ? ਗੁਰੂ ਨਾਨਕ ਦੇਵ ਜੀ। ਤੇ ਅੱਗੇ ਫੇਰ ਗੁਰ ਸ਼ਬਦ ਹੈ, ਗੁਰੂ ਅੰਗਦ ਦੇਵ ਜੀ। ਅੱਗੇ ਫੇਰ ਗੁਰੂ ਸ਼ਬਦ ਹੈ, ਗੁਰੂ ਅਮਰਦਾਸ ਜੀ। ਫੇਰ ਗੁਰ ਸ਼ਬਦ ਹੈ, ਗੁਰੂ ਰਾਮਦਾਸ ਜੀ। ਜੋ ਗੁਰੂ ਚੇਤਨ ਸਰੂਪ ਪਰਮਾਤਮਾ ਦਾ ਸਾਕਸ਼ਾਤ ਸਰੂਪ ਹੈ, ਉਹਨੂੰ ਸਤ ਨਿਸ਼ਚੇ ਕਰਕੇ ਉਹਨੂੰ ਜਪਣਾ ਕਰੋ। ਗੁਰੂ ਨੂੰ ਸਤ ਸਰੂਪ ਜਾਣ ਕੇ ਗੁਰੂ ਦਾ ਜਾਪ ਕਰੋ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਦੀ ਮਹਿਮਾ ਕਰਦੇ ਹੋਏ ਭਾਈ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਕਿਰਪਾ ਹੋਈ ਹੈ। 1430 ਅੰਗ ਹੈ ਨਾ ਜਿਹੜੇ ਹੁਣ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ, ਅੱਜ 1400 ਅੰਗ ਪੂਰਾ ਹੋ ਗਿਆ। 1401 ਅੰਗ ਕੱਲ ਨੂੰ ਸ਼ੁਰੂ ਹੋਊਗਾ। ਪੈਂਡਾ ਸਾਰਾ ਜਿਹੜਾ ਔਖਾ ਸੀ ਭਾਈ, ਉਹ ਪੈਂਡਾ ਸਫ਼ਰ ਤੁਸੀਂ ਪਾਰ ਕਰ ਲਿਆ ਤੇ ਹੁਣ ਮਹਾਰਾਜ ਕਿਰਪਾ ਕਰੇ ਤੇ ਜਿਹੜੀ ਬਾਕੀ ਦੀ ਵਿਚਾਰ ਹੈ ਉਹ ਵੀ ਸਤਿਗੁਰੂ ਆਪ ਇਸ ਤਰ੍ਹਾਂ ਕਰਵਾ ਲੈਣਗੇ। ਪਟਨਾ ਦੇ ਸਵਈਏ ਥੋੜੇ ਜਿਹੇ ਕਠਿਨ ਹੈ, ਇਹਦੇ ਉਚਾਰਨ ਭੇਦ ਇਹਦੇ ਚ ਭਾਈ ਘੁੰਡੀਆਂ ਨੇ ਪੈਰ ਪੈਰ ਤੇ। 12 ਤੋਂ ਵਧੀਕ ਜਿਹੜੇ ਸਲੋਕ ਨੇ ਉੱਥੇ ਅੱਖਰ ਸੌਖੇ ਨੇ, ਪਰ ਸਿਧਾਂਤ ਕਾਫ਼ੀ ਗੂੜ ਆਏਗਾ ਉਹਦੇ ਚ ਵੀ। ਉੱਥੇ ਅੱਖਰਾਂ ਦੀ ਕਠਿਨਾਈ ਨਹੀਂ ਆਏਗੀ ਤੁਹਾਨੂੰ। ਆਓ ਹੁਣ ਇੱਥੇ ਸਮਾਪਤੀ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ ਜੇ।
ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ, ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ। ਮੁਗਧ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।